ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾਂ ਘਰ ਵਾਰਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੇ ਸਾਜੀ ਨਿਵਾਜੇ ਗੁਰੂ ਸਰੂਪ ਗੁਰੂ ਖਾਲਸਾ ਸਤਿਸੰਗ ਜੀਓ, ਆਪ ਸਰਬੱਤ ਗੁਰਮੁਖ ਨੂੰ ਹਾਂ ਜੋ ਵੀ ਅੰਮ੍ਰਿਤ ਵੇਲੇ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਪਹੁੰਚੇ ਹੋ, ਮਨ ਬਿਰਤੀਆਂ ਇਕਾਗਰ ਕਰੋ। ਜਿਸ ਪ੍ਰਕਾਰ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਪਾਵਨ ਅੰਮ੍ਰਿਤ ਵਿਚਾਰ ਆ ਰਹੀ ਹੈ, ਸਾਰੇ ਰਲ ਮਿਲ ਕੇ ਲਾਹਾ ਪ੍ਰਾਪਤ ਕਰੀਏ ਜੀ।
ਧਨਾਸਰੀ ਮਹੱਲਾ ਪੰਜਵਾਂ ਘਰ ਬਾਰਵਾ।
ਧਨਾਸਰੀ ਰਾਗਣੀ ਦੇ ਵਿੱਚ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਬਾਰਵੇਂ ਸੁਰਤਾਲ ਦੇ ਵਿੱਚ ਇਹ ਪਾਵਨ ਅੰਮ੍ਰਿਤ ਬਚਨ ਉਚਾਰਨ ਕੀਤਾ ਹੋਇਆ। ਇਸ ਤੋਂ ਬਾਅਦ ਫਿਰ ਪਹਿਲਾਂ ਮੰਗਲ ਕਰਨਗੇ, ਮਹਾਰਾਜ ਸਾਹਿਬ ਜੀ ਦੇ ਚਰਨਾਂ ਚ ਬੇਨਤੀ ਕੀਤੀ, ਪ੍ਰਸ਼ਨ ਕੀਤਾ ਹੈ ਸਿੱਖਾਂ ਨੇ। ਉਹ ਜਿਹੜਾ ਪ੍ਰਸ਼ਨ ਹੈ ਪਹਿਲੀਆਂ ਦੋ ਤੁਕਾਂ ਦੇ ਵਿੱਚ ਮਹਾਰਾਜ ਨੇ ਗੁੰਥਨ ਕੀਤਾ। ਪ੍ਰਸ਼ਨ ਕੀ ਹੈ ਕਿ ਸੰਸਾਰ ਦੇ ਵਿੱਚ ਆਦਿ ਕਾਲ ਤੋਂ ਨਮਸਕਾਰ ਕਰਨ ਦੀ ਪ੍ਰਥਾ ਚੱਲੀ ਆ ਰਹੀ ਹੈ। ਆਪੋ ਆਪਣੀ ਸ਼ਰਧਾ ਅਨੁਸਾਰ ਕੋਈ ਕਿਸੇ ਨੂੰ ਮੱਥਾ ਟੇਕਦਾ, ਕੋਈ ਕਿਸੇ ਨੂੰ ਮੱਥਾ ਟੇਕਦਾ, ਤੇ ਇਸ ਕਰਕੇ ਕੋਈ ਦੇਵੀ ਦੇਵਤਿਆਂ ਨੂੰ ਮੱਥੇ ਟੇਕਦਾ, ਕੋਈ ਮੜੀਆਂ ਮਸਾਣਾਂ ਨੂੰ, ਕੋਈ ਪਖੰਡ ਕਰਨ ਵਾਲੇ ਦੇਹਧਾਰੀ ਦੰਭੀ ਗੁਰੂ ਬਣਾਈ ਬੈਠੇ ਉਹਨਾਂ ਨੂੰ ਨਮਸਕਾਰਾਂ ਕਰਦੇ। ਪਰ ਕਿਰਪਾ ਕਰਕੇ ਮਹਾਰਾਜ ਦੱਸੋ ਕਿ ਕਿਸ ਨੂੰ ਨਮਸਕਾਰ ਕਰਨੀ ਸਫਲੀ ਹੈ, ਨਮਸਕਾਰ ਕਰਾਉਣ ਦਾ ਅਧਿਕਾਰ ਕੌਣ ਰੱਖਦਾ ਹੈ। ਦੂਸਰਾ ਪ੍ਰਸ਼ਨ ਹੈ ਇਸ ਤੁਕ ਦੇ ਵਿੱਚ ਕਿ ਆਪਣੇ ਸਵਾਰਥ ਲਈ ਕੋਈ ਦੇਵੀ ਦੇਵਤੇ ਦੇ ਗੁਣ ਗਾਉਂਦਾ ਹੈ, ਕੋਈ ਦੰਭੀਆਂ ਦੇ ਗੁਣ ਗਾਉਂਦਾ ਹੈ, ਕੋਈ ਪਖੰਡੀਆਂ ਦੇ ਗਾਉਂਦਾ ਹੈ, ਕੋਈ ਰਾਜਨੀਤਿਕ ਲੋਕਾਂ ਦੇ ਗੁਣ ਗਾਉਂਦਾ ਹੈ। ਇਹ ਕਿਰਪਾ ਕਰਕੇ ਦੱਸੋ ਗੁਣ ਕਿਹਦੇ ਗਾਏ ਹੋਏ ਸਫਲੇ, ਨਮਸਕਾਰ ਕਿਸ ਨੂੰ ਕੀਤੀ ਸਫਲੀ ਹੈ, ਗੁਣ ਕਿਹਦੇ ਗਾਏ ਸਫਲੇ ਹੋਏ ਹਨ, ਇਹ ਆਪ ਕਿਰਪਾ ਕਰਕੇ ਦੱਸੋ। ਮਹਾਰਾਜ ਸਾਹਿਬ ਨੇ ਪਹਿਲਾਂ ਮੰਗਲ ਕੀਤਾ, ਫਿਰ ਅੰਮ੍ਰਿਤ ਬਚਨ ਉਚਾਰਨ ਕਰਨਗੇ ਜੇ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਇੱਕ ਅਦੁੱਤੀ ਓਅੰਕਾਰ ਸਰਬ ਕਾ ਪ੍ਰਕਾਸ਼ਕ ਹੈ, ਸਤਨਾਸ ਤੋਂ ਰਹਿਤ ਗੁਰ ਚੇਤਨ ਪ੍ਰਸਾਦ ਅਨੰਦ ਸਰੂਪ। ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਤੇ ਮਹਾਰਾਜ ਸਾਹਿਬ ਜੀ ਉਹ ਮੰਗਲ ਕਰਕੇ ਅੱਗੇ ਦੱਸਦੇ ਹੈ, ਜਿਹੜਾ ਪ੍ਰਸ਼ਨ ਸੀ ਕਿ ਜੀ ਨਮਸਕਾਰ ਕਿਸ ਨੂੰ ਕਰਨੀ ਸਫਲੀ ਹੈ, ਕੌਣ ਇਸ ਦਾ ਅਧਿਕਾਰੀ ਹੈ, ਗੁਣ ਕਿਹਦੇ ਗਾਏ ਜਾਣ, ਇਹ ਦੋਨਾਂ ਦਾ ਹੀ ਮਹਾਰਾਜ ਸਾਹਿਬ ਜੀ ਪ੍ਰਸ਼ਨ ਦਾ ਉੱਤਰ ਦਿੰਦੇ ਹਨ। ਸੁਣੋ ਜੀ,
ਬੰਦਨਾ ਹਰ ਬੰਦਨਾ।
ਕਹਿੰਦੇ ਹੇ ਭਾਈ, ਜੇ ਬੰਦਨਾ ਨਮਸਕਾਰ ਕਰਨੀ ਹੈ ਤਾਂ ਫਿਰ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ, ਕੇਵਲ ਹਰ ਪਰਮੇਸ਼ੁਰ ਨੂੰ ਹੀ ਬੰਦਨਾ ਨਮਸਕਾਰ ਕਰੋ। ਹਰ ਬੰਦਨਾ, ਬੰਦਨਾ ਹਰ ਬੰਦਨਾ, ਹਰ ਪਰਮੇਸ਼ੁਰ ਨੂੰ ਬੰਦਨਾ ਉਸਤਤੀ ਸਹਿਤ ਨਮਸਕਾਰ ਕਰਨੇ ਕਰਕੇ ਤੁਹਾਨੂੰ ਲੋਕੀ ਵੀ ਫਿਰ ਬੰਦਨਾ ਨਮਸਕਾਰਾ ਕਰਨਗੇ। ਬੰਦਨਾ ਹਰ ਬੰਦਨਾ, ਬੰਦਨਾ ਨਮਸਕਾਰ ਕਰਨੇ ਯੋਗ ਹਰ ਪਰਮੇਸ਼ੁਰ ਨੂੰ ਬੰਦਨਾ ਨਮਸਕਾਰ ਕਰੋ। ਜੋ ਹਰ ਪਰਮੇਸ਼ੁਰ ਨੂੰ ਬੰਦਨਾ ਨਮਸਕਾਰ ਕਰਦਾ ਹੈ ਉਹ ਫਿਰ ਨਰਕਾਂ ਦਾ ਬੰਧ ਨਾ, ਉਹਨਾਂ ਨੂੰ ਨਰਕਾਂ ਦਾ ਬੰਧ ਨਹੀਂ ਪੈਂਦਾ ਹੈ, ਜਾਂ ਫਿਰ ਉਹਨਾਂ ਨੂੰ ਜੂਨਾਂ ਦਾ ਬੰਧ ਨਹੀਂ ਪੈਂਦਾ ਹੈ, ਕੈਦ ਨਹੀਂ ਹੁੰਦੇ ਜੂਨਾਂ ਦੇ ਅੰਦਰ। ਇਸ ਕਰਕੇ ਬੰਦਨਾ ਹਰ ਬੰਦਨਾ, ਜੇ ਨਮਸਕਾਰ, ਜੇ ਪਰਮੇਸ਼ੁਰ ਨੂੰ ਨਮਸਕਾਰ ਕਰੋਗੇ ਤਾਂ ਜੰਮਣ ਮਰਨ ਦੇ ਬੰਧ ਨਾ, ਇਹ ਬੰਧਨ ਵੀ ਨਹੀਂ ਪੈਣਗੇ। ਬੰਦਨਾ ਹਰ ਬੰਦਨਾ, ਜੇ ਪਰਮੇਸ਼ੁਰ ਨੂੰ ਨਮਸਕਾਰ ਕਰਕੇ ਰਾਗ ਦਵੈਸ਼ ਜਾਂ ਕਾਮ ਕ੍ਰੋਧ ਆਦਿ ਦੇ ਜਿਹੜੇ ਬੰਧਨ, ਇਹ ਐਸੇ ਬੰਧਨ ਜਿਹੜੇ ਬ੍ਰਹਮਾਕਾਰ ਬਿਰਤੀ ਦੇ ਵਿੱਚ ਵਾਧਾ ਬਣ ਜਾਂਦੇ ਹੈ, ਰੁਕਾਵਟ ਬਣ ਜਾਂਦੇ ਨੇ, ਇਹ ਨਹੀਂ ਫਿਰ ਤੁਹਾਨੂੰ ਰੁਕਾਵਟ ਨਹੀਂ ਪਊਗੀ, ਸਰੂਪ ਦੀ ਸਿਖਿਆਤਾਕਾਰ ਹੁੰਦੀ ਹੈ। ਇਸ ਕਰਕੇ ਉਹਦੇ ਚ ਬੰਧ ਨਾ, ਬੰਧ ਭਾਵ ਰੁਕਾਵਟ ਨਹੀਂ ਪਾਉਣਗੇ ਜਿਹੜੇ ਕਾਮ ਕਰੋ, ਲੋਭ ਮੋਹੰਕਾਰ ਬਿਰਤੀ ਇਸ ਤੋਂ ਉੱਤੇ ਹੋ ਜਾਏਗੀ। ਇਹ ਪਰਮੇਸ਼ਰ ਨੂੰ ਨਮਸਕਾਰ ਕਰਨ ਦੇ ਫਲ ਦੱਸੇ ਹੈ। ਇਸ ਕਰਕੇ ਫਿਰ ਹੇ ਭਾਈ ਬੰਦਨਾ ਹਰ ਬੰਦਨਾ ਬੰਦਨਾ ਨਮਸਕਾਰ ਤਾਂ ਹਰ ਪਰਮੇਸ਼ਰ ਨੂੰ ਕਰਨੀ ਯੋਗ ਹੈ, ਇਸ ਲਈ ਉਸੇ ਨੂੰ ਬੰਦਨਾ ਨਮਸਕਾਰ ਕਰਿਆ ਕਰੋ।
ਗੁਣ ਗਾਵਹੋ ਗੋਪਾਲ ਰਾਏ,
ਪੂਰੇ ਗੁਰਾਂ ਦੁਆਰਾ ਗੋ ਪ੍ਰਿਥਵੀ ਦੇ ਪਾਲ ਪਾਲਕ ਰਾਏ ਰਾਜਾ ਰੂਪ ਪਰਮੇਸ਼ਰ ਦੇ ਗੁਣਾਂ ਨੂੰ ਗਾਵੋ ਗੈਨ ਕਰੋ, ਕਿਉਂਕਿ ਗੁਣ ਉਹਨਾਂ ਦੇ ਗਾਏ ਹੋਏ ਸਫਲੇ ਹੈ ਜਿਹਦੇ ਚ ਔਗਣੇ ਕੋਈ ਐਸਾ ਵਾਹਿਗੁਰੂ ਹੈ ਜਾਂ ਗੁਰੂ ਹੈ। ਇਸ ਕਰਕੇ ਉਸ ਪਰਮੇਸ਼ਰ ਦੇ ਗੁਣ ਗਾਉਣ ਦੇ ਨਾਲ ਗੁਣ ਗਾਵ ਤੇਰੀ ਉਤਰ ਸਮੈਲ ਮੈਲ ਉਤਰਦੀ ਹੈ। ਸਦਾ ਵਾਹਿਗੁਰੂ ਦੇ ਗੁਣ ਗਾਇਆ ਕਰੋ। ਇਉਂ ਮਹਾਰਾਜ ਸਾਹਿਬ ਜੀ ਨੇ ਜੋ ਇਹ ਪਾਵਨ ਵਚਨ ਕਿਹਾ, ਇਹਨਾਂ ਦੇ ਕਮਾਈਆਂ ਕਰਨ ਵਾਲਿਆਂ ਦਾ ਧਿਆਨ ਕਰੀਏ ਤਾਂ ਫਿਰ ਉਹਨਾਂ ਦੀ ਲੰਮੀ ਕਹਾਣੀ ਹੈ, ਲੰਮੇ ਪ੍ਰਮਾਣ ਗਿਣਤੀ ਨਹੀਂ ਕੀਤੀ ਜਾ ਸਕਦੀ। ਪਰ ਜਿਨ੍ਹਾਂ ਸਾਹਿਬਜ਼ਾਦਿਆਂ ਦੇ ਸੰਸਕਾਰ ਸਥਾਨ ਦੇ ਨੇੜੇ ਆਪਣਾ ਵਿਦਿਆਲਾ ਜਿੱਥੇ ਕਥਾ ਹੋ ਰਹੀ ਹੈ ਉਹਨਾਂ ਦੇ ਪਾਵਨ ਉਸ ਯਾਦਗਾਰੀ ਸਥਾਨ ਤੇ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਉਹਨਾਂ ਨੂੰ ਇਹੋ ਹੀ ਕਹਿੰਦੇ ਸੀ ਨਾ ਵੀ ਝੁੱਕ ਕੇ ਤੁਸੀਂ ਸਲਾਮ ਕਰੋ। ਭਰੀ ਕਚਹਿਰੀ ਦੇ ਵਿੱਚ ਕਿਹਾ ਸੀ ਇਹ ਨਵਾਬ ਸਰਦਾਰ ਤਮਾਮੂ ਝੁੱਕ ਸਿਰ ਤੇ ਤੁਮ ਕਰੋ ਸਲਾਮ, ਨਹਿ ਮਾਰੇਂਗੇ ਲੇਹ ਛਡਾਏ ਜੀਵਤ ਰਹੀਏ ਸੀਸ ਚੁਕਾਈ। ਇਹ ਕਿਹਾ ਸੀ ਨਾ ਵੀ ਮੱਥਾ ਟੇਕੋ। ਉਹ ਕਹਿੰਦੇ ਨਹੀਂ, ਇਹ ਸਿਰ ਜਿਹੜੇ ਨੇ ਗੁਰੂ ਪਰਮੇਸ਼ਰ ਅੱਗੇ ਝੁਕੇ ਆ, ਹੋਰ ਕਿਸੇ ਦੇ ਅੱਗੇ ਝੁੱਕ ਨਹੀਂ ਸਕਦੇ। ਇਸ ਕਰਕੇ ਵੰਦਨਾ ਕਰਨ ਦਾ ਤਰੀਕਾ ਦੱਸਿਆ ਵੀ ਕਿੰਨੀ ਕੁ ਉਮਰ ਸੀ, 7-9 ਸਾਲ ਦੀ ਉਮਰ ਹੈ ਤੇ ਨਮਸਕਾਰ ਕਲੀ ਗੁਰੂ ਨਾਨਕ ਦੀ ਗੱਦੀ ਨੂੰ ਕਰਦੇ ਰਹੇ। ਗੁਰਸਿੱਖਾਂ ਦਾ ਸਤਿਕਾਰ ਕਰਨਾ ਅਲੱਗ ਬਾਤ ਹੈ, ਪਰ ਇਸ ਕਰਕੇ ਫਿਰ ਉਹਨਾਂ ਨੇ ਆਪਣੀ ਭਾਈ ਜ਼ਿੰਦਗੀ ਸਫਲ ਕਰਕੇ ਦਿਖਾ ਦਿੱਤੀ ਹੈ ਤੇ ਨਮਸਕਾਰ ਜੇ ਕੀਤੀ ਕੇਵਲ ਵਾਹਿਗੁਰੂ ਨੂੰ ਕੀਤੀ ਹੈ। ਨਮਸਕਾਰ ਕਰਨ ਦਾ ਫਲ ਜਿਹੜਾ ਗੁਰੂ ਸਾਹਿਬ ਨੂੰ ਪਰਮੇਸ਼ਰ ਨੂੰ ਉਹਦੇ ਚ ਬੜੇ ਇਤਿਹਾਸ ਦੇ ਵਿੱਚ ਤੱਥ ਮਿਲ ਜਾਂਦੇ ਹੈ। ਇੱਕ ਵਾਰੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜਦੋਂ ਆਨੰਦਪੁਰ ਸਾਹਿਬ ਰਾਜਮਾਨ ਸਨ, ਸੰਗਤ ਦੂਰ ਦੁਰਾਡੇ ਤੋਂ ਆਉਂਦੀ ਦਰਸ਼ਨਾਂ ਲਈ, ਇੱਕ ਦਿਨ ਮੇਹਰਦੀਨ ਦੇ ਕੋਲੋਂ ਉਹ ਬਾਣੀ ਪੜਦਾ ਸੀ ਬੜੇ ਰਸ ਦੇ ਵਿੱਚ ਆ ਕੇ, ਤੇ ਉਹ ਕਾਜ਼ੀ ਸਲਾਰਦੀਨ ਕਿਤੇ ਬਾਹਰ ਗਿਆ ਨਵਾਜ਼ ਪੜਨ ਵਾਸਤੇ, ਤੇ ਉਹ ਇੰਨਾ ਰਸਦਾਇਕ ਉਹਦਾ ਨਵਾਜ਼ ਦੇ ਵਿੱਚ ਇਤਨਾ ਲੱਗੇ, ਤੇ ਉਹ ਬਾਅਦ ਦੇ ਵਿੱਚ ਸੁਣਦਾ ਰਿਹਾ ਤੇ ਸੁਖਣੀ ਸਾਹਿਬ ਦਾ ਭੋਗ ਮੇਹਰਦੀਨ ਨੇ, ਉਹ ਵੀ ਮੁਸਲਮਾਨ ਸੀ, ਪਾਇਆ। ਉਹ ਕਹਿਣ ਲੱਗਾ ਮੇਹਰਦੀਨ, ਉਹਨੇ ਨਮਸਕਾਰ ਕੀਤੀ ਸਲਾਮ ਕੀਤੀ, ਕਹਿਣ ਲੱਗਿਆ ਓਏ ਤੂੰ ਆ ਕਲਾਮ ਕਿਹਦੀ ਪੜਦਾ? ਕਹਿੰਦੇ ਵੀ ਇਹ ਕਲਾਮ ਨਹੀਂ, ਇਹਨੂੰ ਬਾਣੀ ਕਹਿੰਦੇ ਆ, ਚਲੋ ਆਪਾਂ ਕਲਾਮ ਕਹਿੰਦੇ ਹਾਂ, ਗੁਰੂ ਅਰਜਨ ਦੇਵ ਜੀ ਦੀ ਹੈ। ਕਹੇ ਤੂੰ ਤਾਂ ਅਨਪੜ੍ਹ ਸੀ, ਇੱਕ ਅੱਖਰ ਵੀ ਨਹੀਂ ਜਾਣਦਾ। ਕਹਿੰਦਾ ਚਾਚਾ ਜੀ, ਪਿੰਡ ਦਾ ਸੀ ਨਾ, ਕਹਿੰਦਾ ਚਾਚਾ ਜੀ ਇੱਕ ਇੱਕ ਅੱਖਰ ਕਰਕੇ, ਮੈਂ ਆਪਣਾ ਗ੍ਰੰਥੀ ਹੈ ਨਾ ਬੱਗਾ ਸੀ, ਉਹਦੇ ਕੋਲੋਂ ਇੱਕ ਇੱਕ ਅੱਖਰ ਕਰਕੇ ਕਹਿੰਦਾ ਕੰਠ ਕਰ ਲਿਆ, ਹੋਏ ਗਈ ਕਹਿੰਦਾ ਸਾਰੀ ਸੁਖਣੀ ਸਾਹਿਬ ਕੰਠ, ਮੈਂ ਉਹਦਾ ਪਾਠ ਕਰਦਾ। ਕਹਿੰਦਾ ਅੱਛਾ ਵੀ ਉਹਨਾਂ ਦੀ ਗੱਦੀ ਤੇ, ਕਹਿਣ ਲੱਗੇ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਵੇਲੇ। ਉਹ ਫਿਰ ਮੇਹਰਦੀਨ ਦੇ ਨਾਲ ਇਹ ਚੱਲ ਕੇ ਆਇਆ ਆਨੰਦਪੁਰ ਸਾਹਿਬ, ਤੇ ਲੈਣ ਲੱਗੀ ਹੈ ਮੱਥਾ ਟੇਕਣ ਵਾਲਿਆਂ ਦੀ। ਇਹਦੇ ਮਨ 'ਚ ਸ਼ੰਕਾ ਪਈ, ਗੁਰੂ ਸਾਹਿਬ ਨੇ ਸਤਿਕਾਰ ਕੀਤਾ, ਕਾਜੀ ਸਾਹਿਬ ਬਹਿ ਜੋ ਬਹਿ ਗਏ ਕੋਲ। ਕਹਿੰਦਾ ਮਹਾਰਾਜ ਮੈਨੂੰ ਇੱਕ ਸ਼ੰਕਾ ਹੈ ਵੀ ਇਹ ਜਿਹੜੇ ਨਮਸਕਾਰ ਕਰਦੇ ਆ ਤੁਹਾਨੂੰ, ਵੀ ਜੇ ਤਾਂ ਤੁਸੀਂ ਇਹਨਾਂ ਦੇ ਪਾਪ ਮੇਟੀ ਜਾਂਦੇ ਹੋ ਤਾਂ ਖੁਦਾ ਦੀ ਰਚਨਾ ਤੋਂ ਉਲਟ ਹੈ ਫਿਰ ਇਹ ਬਾਤ, ਜੇ ਇਹਨਾਂ ਦੇ ਪਾਪ ਨਹੀਂ ਮਿਟਦੇ ਤਾਂ ਫਿਰ ਨਮਸਕਾਰ ਕਰਨ ਦਾ ਫਾਇਦਾ ਕੋਈ ਨਹੀਂ। ਮਹਾਰਾਜ ਹੱਸ ਕੇ ਕਹਿੰਦੇ ਇਹਦਾ ਫਾਇਦਾ ਹੈ। ਅਖੇ ਜੀ ਕਿਵੇਂ ਹੈ? ਕਹਿੰਦੇ ਹੁਣੇ ਦੱਸਦੇ ਹਾਂ। ਖਜ਼ਾਨਚੀ ਨੂੰ ਬੁਲਾ ਕੇ ਮਹਾਰਾਜ ਸਾਹਿਬ ਜੀ ਕਹਿੰਦੇ ਜਾਓ ਤੋਸ਼ੇਖਾਨੇ ਦੇ ਵਿੱਚੋਂ ਇੱਕ ਸਫੈਦ ਕਾਗਜ਼ ਤੇ ਮੋਹਰ ਲੈ ਕੇ ਆਓ, ਸਿਆਹੀ ਲੈ ਕੇ ਆਓ ਨਾਲ। ਮਹਾਰਾਜ ਸਾਹਿਬ ਜੀ ਨੇ ਉਹ ਮੰਗਵਾ ਲਈ ਹੈ ਤੇ ਮੋਹਰ ਦਿਖਾ ਕੇ ਕਹਿੰਦੇ ਇਹਦੇ ਅੱਖਰ ਪੜ੍ਹ ਤਾਂ। ਕਹਿੰਦੇ ਜੀ ਅੱਖਰ ਪੜ੍ਹੇ ਨਹੀਂ ਜਾਂਦੇ। ਕਹਿੰਦੇ ਕਿਉਂ? ਕਹਿੰਦੇ ਪੁੱਠੇ ਨੇ। ਕਹਿੰਦੇ ਅੱਛਾ। ਮਹਾਰਾਜ ਨੇ ਉਸ ਵੇਲੇ ਸ਼ਾਹੀ ਲਾਈ ਉਹਦੇ ਤੇ, ਕਾਗਜ਼ ਦੇ ਉੱਤੇ ਠੱਪਾ ਲਾਇਆ, ਕਹਿੰਦੇ ਹੁਣ ਪੜ੍ਹ। ਕਹਿੰਦੇ ਜੀ ਇਹਦੇ ਲਿਖਿਆ ਵੀ ਦੇਗ ਤੇਗ ਫਤਿਹ ਨੁਸਰਤ ਬੇਦ ਰੰਗ ਇਜਾਫ ਅਜਨਾਨ ਗੁਰੂ ਗੋਬਿੰਦ ਸਿੰਘ। ਕਹਿੰਦੇ ਮੋਹਰ ਹੈ ਨਾ। ਕਹਿੰਦੇ ਪਹਿਲਾਂ ਕਿਉਂ ਨਹੀਂ ਪੜ੍ਹ ਹੋਈ? ਕਹਿੰਦੇ ਅੱਖਰ ਪੁੱਠੇ ਸੀ। ਕਹਿੰਦੇ ਜਿਵੇਂ ਮੋਹਰ ਦੇ ਅੱਖਰ ਪੁੱਠੇ ਹੁੰਦੇ ਆ, ਸਾਡੇ ਮੱਥੇ ਦੇ ਉੱਤੇ ਜੀਵਾਂ ਦੇ ਇਹ ਪੁੱਠੇ ਅੱਖਰ ਲਿਖੇ ਹੋਏ ਨੇ, ਮੋਹਰ ਜਿਹੜੀ ਲੱਗੀ ਹੈ ਮੋਹਰ ਦੇ ਅੱਖਰਾਂ ਵਾਂਗੂ ਪੁੱਠੇ ਨੇ। ਤੇ ਉਸ ਵੇਲੇ ਤੇ ਇਹ ਜਿਹੜੇ ਅੱਖਰ ਹੈ ਕਰਮਾਂ ਦੇ ਅੱਖਰ ਪੁੱਠੇ ਨੇ। ਜਦੋਂ ਕੋਈ ਮੱਥਾ ਗੁਰੂ ਨਾਨਕ ਦੇ ਗੱਦੀ ਤੇ ਲਾਉਂਦਾ, ਨਮਸਕਾਰ ਕਰਦਾ, ਕਹਿੰਦੇ ਲੇਖ ਸਿੱਧੇ ਹੋ ਜਾਂਦੇ ਨੇ, ਜਿਵੇਂ ਮੋਹਰ ਦੇ ਅੱਖਰ ਸਿੱਧੇ ਹੋ ਗਏ। ਫਿਰ ਕਾਜੀ ਨੇ ਨਮਸਕਾਰ ਕੀਤੀ ਸੀ ਤੇ ਮਹਾਰਾਜ ਸਾਹਿਬ ਨੇ ਇਹ ਉਪਦੇਸ਼ ਦਿੱਤਾ ਸੀ, ਨਮਸਕਾਰ ਗੁਰੂ ਨੂੰ ਕਰਨ ਦਾ ਇਹ ਫਲ ਦੱਸਿਆ ਹੈ।
ਰਹਾਓ
ਰਹਾਓ ਅਸਥਾਈ ਦੇ ਕੇ ਫਰਮਾਨ ਕਰਦੇ ਹਨ ਜੇ
ਵੱਡਾ ਭਾਗ ਭੇਟੇ ਗੁਰਦੇਵਾ,
ਜਿਸ ਪੁਰਖ ਦੇ ਵੱਡੇ ਉੱਤਮ ਭਾਗ ਨਸੀਬ ਜਿਹੜੇ ਨੇ ਉਹ ਚੰਗੇ ਹਨ ਤੇ ਉਹਨਾਂ ਨੂੰ ਫਿਰ ਭੇਟੇ ਗੁਰਦੇਵਾ, ਗੁਰੂ ਨਾਨਕ ਦੇਵ ਜੀ ਗੁਰੂ ਸਰੂਪ ਚ ਮਿਲ ਗਏ, ਗੁਰੂ ਨਾਨਕ ਦੀ ਗੱਦੀ ਦਾ ਗੁਰੂ ਮਿਲ ਗਿਆ, ਜਾਂ ਫਿਰ ਅਕਾਲ ਪੁਰਖ ਜਿਹੜਾ ਅਕਾਲ ਮੂਰਤ ਗੁਰਦੇਵ ਜੀ ਭੇਟੇ ਮਿਲਦੇ ਹਨ ਉਹਨਾਂ ਨੂੰ।
ਕੋਟ ਅਪਰਾਧ ਮਿਟੇ ਹਰ ਸੇਵਾ,
ਉਹਨਾਂ ਦੇ ਹਰ ਪਰਮੇਸ਼ੁਰ ਦੀ ਸੇਵਾ ਟਹਿਲ ਕਰਨੇ ਕਰਕੇ ਕੋਟ ਕਰੋੜਾਂ ਅਪਰਾਧ ਜਿਹੜੇ ਨੇ ਉਹ ਮਿਟ ਜਾਂਦੇ ਹਨ।
ਚਰਨ ਕਮਲ ਜਾ ਕਾ ਵਨ ਰਾਪੈ,
ਜਿਸ ਗੁਰਮੁਖ ਦਾ ਮਨ ਹਿਰਦਾ ਗੁਰੂ ਦੇ ਚਰਨਾਂ ਕਮਲਾਂ ਦੇ ਨਾਲ ਲੱਗ ਜਾਏ, ਪਰਮੇਸ਼ੁਰ ਦੇ ਚਰਨਾਂ ਕਮਲਾਂ ਦੇ ਨਾਲ ਰਾਪੈ ਰੰਗਿਆ ਜਾਂਦਾ ਹੈ।
ਸੋਗ ਅਗਨ ਤਿਸ ਜਾਨਣਾ ਬਿਆਪੈ,
ਜਿਹੜੀ ਸੋਗ ਦੀ ਅਗਨੀ ਜਿਹੜੀ ਹੈ ਨਾ ਸਾਰੇ ਸੰਸਾਰ ਨੂੰ ਸਾੜ ਰਹੀ ਹੈ, ਪਰ ਉਹਨਾਂ ਨੂੰ ਸੋਗ ਦੀ ਅਗਨੀ ਤੇ ਤਿਸ ਜਨ ਨਾ ਬਿਆਪੈ, ਉਹ ਉਸ ਪੁਰਸ਼ ਨੂੰ ਜਿਹੜਾ ਪਰਮੇਸ਼ੁਰ ਦੇ ਚਰਨਾਂ ਕਮਲਾਂ ਦੇ ਵਿੱਚ ਰੰਗਿਆ ਗਿਆ, ਸੋਗ ਦੀ ਅੱਗ ਜਿਹੜੀ ਹੈ ਨਾ ਉਹਨੂੰ ਨਹੀਂ ਵਿਆਪਦੀ। ਤੋ ਇਸ ਕਰਕੇ ਤੇ ਸ਼ੋਕ ਮਾਰਤ ਧਰਤੀ ਬ੍ਰਹਮਬਿਤ ਇਹ ਲਿਖਿਆ ਹੈ, ਇਹ ਸ਼ੋਕ ਰੂਪ ਸੰਸਾਰ ਨੂੰ ਬ੍ਰਹਮਬਿਤਾ ਤਰ ਜਾਂਦਾ ਤੇ ਇਸ ਪ੍ਰਕਾਰ ਦਾ ਐਸਾ ਕਥਨ ਕੀਤਾ ਹੈ ਜੀ।
ਸਾਗਰ ਤਰਿਆ ਸਾਧੂ ਸੰਗੇ,
ਇਹ ਭਾਈ ਸਾਧੂ ਸ੍ਰੇਸ਼ਟ ਜਨਾਂ ਦੀ ਸੰਗਤ ਕਰਕੇ ਸੰਸਾਰ ਸਮੁੰਦਰ ਹੈ ਜਿਹੜਾ ਇਹਨੂੰ ਤਰ ਜਾਈਦਾ, ਤੇ ਨਹੀਂ ਤਾਂ ਫਿਰ ਇਹ ਸੰਸਾਰ ਸਮੁੰਦਰ ਦੇ ਵਿੱਚ ਹੀ ਪਦਾਰਥਾਂ ਰੂਪੀ ਪਾਣੀ ਚ ਵਿਸ਼ੇ ਵਿਕਾਰਾਂ ਦੇ ਪਾਣੀ ਚ ਡੁੱਬ ਕੇ ਮਰ ਜਾਂਦੇ ਹੈ।
ਨਿਰਭਉ ਨਾਮ ਜਪਹੋ ਹਰ ਰੰਗੇ,
ਉਸ ਨਿਰਭਉ ਭੈ ਤੋਂ ਰਹਿਤ ਹਰ ਪਰਮੇਸ਼ੁਰ ਦੇ ਰੰਗੇ ਪ੍ਰੇਮ ਪੂਰਵਕ ਜਿਹੜਾ ਵਾਹਿਗੁਰੂ ਦਾ ਨਾਮ ਹੈ ਉਸ ਨੂੰ ਜਪੋ, ਜਪਿਆ ਕਰੋ। ਮਹਾਰਾਜ ਕਹਿੰਦੇ ਰੰਗੇ ਪ੍ਰੇਮ ਪੂਰਵਕ ਹਰ ਪਰਮੇਸ਼ੁਰ ਦੇ ਨਾਮ ਨੂੰ ਨਿਰਭਉ ਭੈ ਤੋਂ ਰਹਿਤ ਪਦਵੀ ਪ੍ਰਾਪਤ ਕਰ ਲਈ ਦੀ ਹੈ ਜਿਹੜਾ ਕੋਈ ਉਹਨੂੰ ਜਪਦਾ ਹੈ।
ਪਰ ਧਨ ਦੁੱਖ ਕਿਸ ਪਾਪ ਨਾ ਫੇੜੇ,
ਜਿਸ ਪੁਰਖ ਨੇ ਪਰ ਪਰਾਇਆ ਧਨ ਚੁਰਾਉਣਾ ਇਹ ਪਾਪ ਹੈ ਨਾ, ਜਾਂ ਪਰਾਈਆਂ ਇਸਤਰੀਆਂ ਦੇ ਰੂਪ ਨੂੰ ਵੇਖ ਕੇ ਮਨ ਦੇ ਵਿੱਚ ਵਿਕਾਰ ਪੈਦਾ ਕਰਨੇ ਇਹ ਜਿਹੜੇ ਦੋਸ਼, ਤੇ ਇਸ ਪ੍ਰਕਾਰ ਫਿਰ ਪਰ ਧਨ ਦੁੱਖ ਕਿਸ ਪਾਪ ਨਾ ਫੇੜੇ, ਜੋ ਇਹਨਾਂ ਦੇ ਦੋਸ਼ ਕਿਸ ਕੁਝ ਵੀ ਪਾਪ ਗੁਨਾਹ ਨੇ, ਇਹ ਫੇੜੇ ਦੇ ਦੋ ਅਰਥ ਬਣਦੇ ਆ, ਮੰਦ ਕਰਮ ਨੂੰ ਵੀ ਕਹਿੰਦੇ ਆ ਪਰ ਫੇੜੇ ਨਾਮ ਕਰਨ ਨੂੰ ਵੀ ਕਹਿੰਦੇ, ਮੰਦ ਕਰਮ ਨਾ ਨਹੀਂ ਕੀਤੇ ਜਿਹਨਾਂ ਨੇ ਮੰਦ ਕਰਮ ਨਹੀਂ ਕੀਤੇ ਹੈ, ਤੇ ਜਾਂ ਫਿਰ ਦੋਖ ਤੇ ਪਾਪ ਕਰਮ ਫੇੜੇ ਜਿਹਨਾਂ ਨੇ ਦੋਖ ਤੇ ਕਰਮ ਪਾਪ ਜਿਹੜੇ ਕਰਮ ਪਾਪ ਹਨ ਇਹ ਨਹੀਂ ਫੇੜੇ ਕੀਤੇ ਜਿਨ੍ਹਾਂ ਨੇ।
ਜਮ ਜੰਦਾਰ ਨਾ ਆਵੇ ਨੇੜੇ,
ਉਹਨਾਂ ਦਾ ਭਾਈ ਜਿੰਦ ਦਾ ਆਰ ਦੁਸ਼ਮਣ ਜਿਹੜਾ ਬੈਰੀ ਹੈ ਨਾ ਜਿੰਦ ਦਾ ਜਮਦੂਤ, ਉਹਨਾਂ ਨੇ ਜਮਦੂਤ ਨੇ ਆ ਕੇ ਦੁੱਖ ਦਾ ਦੇਣਾ ਇੱਕ ਪਾਸੇ ਲੈ, ਨੇੜੇ ਵੀ ਨਹੀਂ ਆਉਂਦਾ ਜਮਦੂਤ ਜਿਹੜਾ ਜੰਦਾਰ ਡੰਡਾ ਲੈ ਕੇ ਮਾਰਨ ਵਾਸਤੇ ਨਹੀਂ ਫਿਰ ਨੇੜੇ ਆਉਂਦਾ, ਸਤਿਕਾਰ ਕਰਦੇ ਹੈ।
ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ,
ਜਿਸ ਪੁਰਸ਼ ਦੀ ਤ੍ਰਿਸ਼ਨਾ ਰੂਪ ਅਗਨ ਅਗਨੀ ਜਿਹੜੀ ਹੈ ਵਾਹਿਗੁਰੂ ਪਰਮੇਸ਼ਰ ਨੇ ਆਪ ਹੀ ਨਾਮ ਰੂਪ ਪਾਣੀ ਦੇ ਕੇ ਬੁਝਾਈ, ਇਹਨੂੰ ਕੱਸ ਕੇ ਨਹੀਂ ਬੋਲਣਾ ਬੁਝਾਈ ਪੋਲਾ ਜਾਂ ਬੋਲਣਾ, ਬੁਝਾ ਦਿੱਤੀ ਹੈ।
ਨਾਨਕ ਉਧਰੇ ਪ੍ਰਭ ਸਰਨਾਈ,
ਸਤਿਗੁਰੂ ਜੀ ਕਥਨ ਕਰਦੇ ਆ ਉਹ ਪੁਰਖ ਪ੍ਰਭ ਪਰਮੇਸ਼ਰ ਦੀ ਸਰਨਾਈ ਸਰਨ ਵਿੱਚ ਪੈ ਕੇ ਸੰਸਾਰ ਸਮੁੰਦਰ ਤੋਂ ਭਾਈ ਉਧਰੇ ਤਰ ਗਏ ਹਨ।
ਧਨਾਸਰੀ ਮਹੱਲਾ ਪੰਜਵਾਂ,
ਧਨਾਸਰੀ ਰਾਗੜੀ ਦੇ ਅੰਦਰ ਪੰਜਵੇਂ ਪਾਤਸ਼ਾਹ ਅੰਮ੍ਰਿਤ ਬਚਨ ਉਚਾਰਦੇ ਆ ਜੀ।
ਤ੍ਰਿਪਤ ਭਈ ਸੱਚ ਭੋਜਨ ਖਾਇਆ,
ਜਿਹਨਾਂ ਗੁਰਮੁਖ ਜਨਾਂ ਨੇ ਗੁਰਾਂ ਪਾਸੋਂ ਨਾਮ ਰੂਪੀ ਅੰਮ੍ਰਿਤ ਭੋਜਨ ਖਾਇਆ ਖਾਧਾ ਹੈ ਤੇ ਉਹਨਾਂ ਦੀ ਭਾਈ ਸੰਸਾਰ ਦੇ ਭੋਗ ਪਦਾਰਥਾਂ ਵੱਲੋਂ ਤੇ ਤ੍ਰਿਪਤ ਸੰਤੁਸ਼ਟਤਾ ਹੋ ਗਈ, ਰੱਜ ਆ ਗਿਆ ਉਹਨਾਂ ਨੂੰ ਦਿਵ ਭੋਗਾਂ ਦੇ ਜਾਂ ਦਿਵ ਪਦਾਰਥਾਂ ਦੀ ਕੋਈ ਵੀ ਲੋੜ ਨਹੀਂ ਰਹੀ ਹੈ, ਪ੍ਰਸ਼ਨ ਕੀਤਾ ਨਾਮ ਰੂਪੀ ਭੋਜਨ ਕਿਵੇਂ ਖਾਧਾ ਜਾਂਦਾ ਮਹਾਰਾਜ ਉੱਤਰ ਦੇਣਗੇ ਹੁਣ ਇਹਦਾ ਅਗਲੀ ਪੰਕਤੀ ਚ
ਮਨ ਤਨ ਰਸਨਾ ਨਾਮ ਧਿਆਇਆ
ਜੋ ਮਨ ਤਨ ਕਰਕੇ ਜੋ ਮਨ ਅਤੇ ਤਨ ਤੇ ਰਸਨਾ ਕਰਕੇ ਵਾਹਿਗੁਰੂ ਪਰਮੇਸ਼ ਮਨ ਦੇ ਸੰਕਲਪਾਂ ਨਾਲ ਤਨ ਦੀ ਜੀਭ ਦੇ ਨਾਲ ਵਾਹਿਗੁਰੂ ਨਾਮ ਨੂੰ ਜਾਂ ਫਿਰ ਧਿਆ ਕਰ ਬਿਰਤੀ ਦੁਆਰਾ ਜਿਨ੍ਹਾਂ ਨੇ ਧਿਆਉਣਾ ਕੀਤਾ ਹੈ ਮਨ ਨਾਲ ਅਜਪਾ ਜਾਪ ਕਰਨਾ ਤਨ ਤੇ ਰੋਮ ਰੋਮ ਵਿੱਚ ਗੁਰਮੁਖ ਰੋਮ ਰੋਮ ਹਰ ਧਿਆਵੈ ਸਿਮਰਨ ਕਰਨਾ ਤੇ ਰਸਨਾ ਜਿਹੜੀ ਹੈ ਰਸਾਰ ਸਾ ਕੇ ਕੀਰਤਨ ਗਾਉਣਾ ਇਉਂ ਨਾਮ ਧਿਆਉਣ ਤੇ ਭੋਜਨ ਖਾਣਾ ਕੀਤਾ ਹੈ
ਜੀਵਨਾ ਹਰ ਜੀਵਨਾ
ਜੋ ਜੀਵਨਾ ਜ਼ਿੰਦਗੀ ਰੂਪ ਹਰੀ ਦੀ ਪ੍ਰਾਪਤੀ ਕਰਨੀ ਹੈ ਤੇ ਇਹੋ ਹੀ ਸ੍ਰੇਸ਼ਟ ਜੀਵਨਾ ਜੀਵਨ ਹੈ ਜੀਵਨਾ ਹਰ ਜੀਵਨਾ ਅਤੇ ਜੋ ਅੱਗੇ ਦੱਸਦੇ ਹਨ ਇਹ ਵੀ ਜੀਵਨ ਜਿਹੜਾ ਜੀਵਨਾਂ ਵਿੱਚੋਂ ਸ੍ਰੇਸ਼ਟ ਜੀਵਨ ਹੈ ਜੀ ਜੀਵਨ
ਜੀਵਨ ਹਰ ਜਪ ਸਾਧ ਸੰਗ
ਅਤੇ ਜੋ ਸਾਧ ਸੰਗ ਸਤ ਸੰਗਤ ਦੇ ਨਾਲ ਮਿਲ ਕੇ ਹਰ ਹਰੀ ਪਰਮੇਸ਼ੁਰ ਦਾ ਜਾਪ ਕਰਨਾ ਇਹੋ ਹੀ ਸ੍ਰੇਸ਼ਟ ਜੀਵਨ ਜ਼ਿੰਦਗੀ ਹੈ ਅਸਲ ਚ ਜਿਹੇ ਇਹਦਾ ਕੁਛ ਅਨਵੇਂ ਰੀਤ ਦੇ ਨਾਲ ਹੈ ਜੀਵਨਾ ਹਰ ਜੀਵਨਾ ਜੀਵਨ ਹਰ ਜਪ ਸਾਧ ਸੰਗ ਉਹ ਇਸ ਤਰ੍ਹਾਂ ਹੈ ਕਿ ਜੋ ਸਾਧ ਸ੍ਰੇਸ਼ਟ ਜਨਾਂ ਦੀ ਸੰਗ ਸੰਗਤ ਨਾਲ ਮਿਲ ਕੇ ਹਰ ਪਰਮੇਸ਼ੁਰ ਦੇ ਨਾਮ ਨੂੰ ਜਪ ਕੇ ਜੀਵਨ ਜਿਉਣਾ ਹੈ ਉਹ ਹਰ ਹਰੇਕ ਜੀਵਨਾਂ ਵਿੱਚੋਂ ਸ੍ਰੇਸ਼ਟ ਜੀਵਨ ਹੈ ਜੀ ਇਸ ਤਰ੍ਹਾਂ ਥੋੜੀ ਜਿਹੀ ਅਨਵੇਂ ਰੀਤ ਨਾਲ ਵੀ ਇਸਦਾ ਅਰਥ ਹੈ ਅਸਥਾਈ ਦੇ ਕੇ ਫਰਮਾਉਂਦੇ ਆ ਜੀ
ਅਨਕ ਪ੍ਰਕਾਰੀ ਵਸਤਰ ਉਡਾਏ
ਉਹ ਪੁਰਖ ਅਨਕ ਅਨੇਕ ਪ੍ਰਕਾਰ ਦੇ ਭਾਵ ਰੇਸ਼ਮ ਦੇ ਸੂਤੀ ਮਲਮਲ ਦੇ ਇਤਿਹਾਸਕ ਬਹੁਤ ਤਰ੍ਹਾਂ ਦੇ ਵਸਤਰ ਤੇ ਇਹ ਸਮਝ ਲਓ ਕਿ ਉਹਨਾਂ ਨੇ ਇਹੋ ਹੀ ਵਸਤਰ ਕੱਪੜੇ ਉਡਾਏ ਪਹਿਨੇ ਨ ਕਿਹੜੇ ਦੱਸਦੇ ਨੇ ਅੱਗੇ
ਅਨ ਦਿਨ ਕੀਰਤਨ ਹਰ ਗੁਣ ਗਾਏ
ਜੋ ਅਨ ਦਿਨ ਰਾਤ ਦਿਨੇ ਹਰ ਪਰਮੇਸ਼ੁਰ ਦੇ ਗੁਣਾਂ ਨੂੰ ਕੀਰਤਨ ਚ ਪਾ ਕੇ ਗਾਏ ਗਾਉਂਦੇ ਨ ਸਮਝ ਲਓ ਅਨੇਕਾਂ ਪ੍ਰਕਾਰ ਦੇ ਵਸਤਰ ਪਹਿਣ ਲਏ ਵਸਤਰ ਪੱਤ ਰੱਖਣ ਵਾਸਤੇ ਹੁੰਦੇ ਨੇ ਉਹਨਾਂ ਦੇ ਲੋਕ ਪ੍ਰਲੋਕ ਦੇ ਪੱਤ ਢੱਕੀ ਗਏ ਬੇਸਵਾ ਭਾਵੇਂ ਰੇਸ਼ਮ ਦੇ ਕੱਪੜੇ ਪਾਈ ਫਿਰੇ ਫਿਰ ਕੋਈ ਸ਼ੋਭਾ ਥੋੜੀ ਆ ਉਹਦੀ ਤੇ ਜਿਹਦੇ ਪਤੀ ਵਰਤਾ ਔਰ ਦੇ ਫਟੇ ਪੁਰਾਣੇ ਕੱਪੜੇ ਵੀ ਹੁਣ ਤਾਂ ਵੀ ਉਹਦੀ ਸ਼ੋਭਾ ਹੈ ਇਸ ਪ੍ਰਕਾਰ ਕਰ ਵਸਤਰਾਂ ਨਾਲ ਸ਼ੋਭਾ ਨਹੀਂ ਬਿਨ ਨਾਵੈ ਪਤ ਜਾਏ ਨਾਮ ਤੋਂ ਬਿਨਾਂ ਇੱਜ਼ਤ ਜਾਂਦੀ ਹੈ
ਹਸਤੀ ਰਥ ਅਸ ਅਸਵਾਰੀ
ਤੇ ਉਹਨਾਂ ਪੁਰਖਾਂ ਦੀ ਹਸਤੀ ਹਾਥੀ ਤੇ ਇਸ ਤੋਂ ਰਥ ਘੋੜੇ ਆਦਿ ਦੀ ਇਹ ਜਿਹੜੀ ਅਸਵਾਰੀ ਜਿਹੜੀਆਂ ਜਿਹਦੇ ਵਿੱਚ ਬੈਠ ਕੇ ਜਿਹਦੇ ਉੱਤੇ ਜਿਵੇਂ ਘੋੜਿਆਂ ਤੇ ਬੈਠਣਾ ਰਥਾਂ ਤੇ ਬੈਠਣਾ ਜਾਂ ਫਿਰ ਅਸਵਾਰੀ ਪਾਲਕੀਆਂ ਦੀ ਸਵਾਰੀ ਸੁਖ ਪਾਲਕੀਆਂ ਦੇ ਵਿੱਚ ਬੈਠਣਾ ਇਹੋ ਹੀ ਹੈ ਉਹਨਾਂ ਦੀ
ਹਰ ਕਾ ਮਾਰਗ ਹਿਰਦੈ ਨਿਹਾਰੀ
ਹਰ ਪਰਮੇਸ਼ੁਰ ਦਾ ਭਗਤੀ ਰੂਪ ਮਾਰਗ ਭਗਤੀ ਸਹਿਤ ਗਿਆਨ ਦਾ ਮਾਰਗ ਰਸਤਾ ਆਪਣੇ ਹਿਰਦੇ ਦੇ ਵਿੱਚ ਨਿਹਾਰੀ ਵੇਖਿਆ ਹੈ ਤੇ ਇਸ ਕਰਕੇ ਫਿਰ ਹਸਤੀ ਰਥ ਅਸ ਅਸਵਾਰੀ ਸਰਵਣ ਗਿਆਨ ਘੋੜੇ ਦੀ ਸਵਾਰੀ ਦੀ ਨਿਆਈ ਹੈ ਮੰਨਣ ਗਿਆਨ ਰਥ ਦੀ ਸਵਾਰੀ ਦੀ ਨਿਆਈ ਹੈ ਨਿਧਿਆਸਨ ਗਿਆਨ ਹਾਥੀ ਦੀ ਸਵਾਰੀ ਵਾਂਗ ਹੈ ਤਤ ਤੂੰ ਪਦਾ ਸੰਸ਼ੋਧਨ ਗਿਆਨ ਇਹ ਸੁਖ ਪਾਲਕੀਆਂ ਦੀ ਨਿਆਈ ਇਹ ਸਵਾਰੀ ਜਾਣਨਾ ਕਰੋ ਇਉਂ ਫਿਰ ਹਰ ਕਾ ਮਾਰਗ ਹਿਰਦੈ ਨਿਹਾਰੀ ਉਹਨਾਂ ਨੇ ਪਰਮੇਸ਼ੁਰ ਦੀ ਭਗਤੀ ਸਹਿਤ ਗਿਆਨ ਦਾ ਮਾਰਗ ਰਸਤਾ ਹਿਰਦੇ ਚ ਨਿਹਾਰੀ ਵੇਖਣਾ ਕੀਤਾ ਹੈ
ਮਨ ਤਨ ਅੰਤਰ ਚਰਨ ਤੇ ਆਇਆ
ਜਿਨ੍ਹਾਂ ਨੇ ਮਨ ਅਤੇ ਤਨ ਦੇ ਅੰਤਰ ਅੰਦਰ ਤਨ ਸਰੀਰ ਦੇ ਅੰਤਰ ਅੰਦਰ ਜੋ ਮਨ ਹੈ ਉਹਦੇ ਪਰਮੇਸ਼ੁਰ ਦੇ ਚਰਨਾਂ ਨੂੰ ਜਿਨ੍ਹਾਂ ਨੇ ਧਿਆਇਆ ਧਿਆਉਣਾ ਕੀਤਾ ਹੈ ਧਿਆ ਕਰ ਵਿਅਕਤੀ ਦੁਆਰਾ
ਹਰ ਸੁਖ ਨਿਧਾਨ ਨਾਨਕ ਦਾਸ ਪਾਇਆ
ਸਤਿਗੁਰੂ ਜੀ ਕਥਨ ਕਰਦੇ ਹੈ ਕਿ ਉਹ ਦਾਸ ਸੇਵਕ ਉਹਨਾਂ ਨੇ ਸੁਖਾਂ ਦਾ ਨਿਦਾਨ ਖਜ਼ਾਨੇ ਜਿਹੜੇ ਹਰ ਪਰਮੇਸ਼ੁਰ ਨੂੰ ਪਾਇਆ ਪਾਉਣਾ ਕੀਤਾ ਸੁਖ ਨਿਦਾਨ ਕਿਸੇ ਨਸ਼ੇ ਦਾ ਨਾਂ ਨਹੀਂ ਹੈ ਸੁਖ ਨਿਦਾਨ ਤਾਂ ਸੁਖਾਂ ਦਾ ਖਜ਼ਾਨਾ ਵਾਹਿਗੁਰੂ ਹੈ ਤੋ ਇਸ ਕਰਕੇ ਭਾਈ ਅੱਗੇ ਦੱਸਦੇ ਹਨ
ਧਨਾਸਰੀ ਮਹੱਲਾ ਪੰਜਵਾਂ
ਧਨਾਸਰੀ ਰਾਗਣੀ ਦੇ ਅੰਦਰ ਪੰਜਵੇਂ ਪਾਤਸ਼ਾਹ ਦਾ ਸ਼ਬਦ ਹੈ ਜੀ
ਗੁਰ ਕੇ ਚਰਨ ਜੀ ਕਾ ਨਿਸਤਾਰਾ
ਸਤਿਗੁਰਾਂ ਦੇ ਜਿਹੜੇ ਚਰਨਾਂ ਦਾ ਧਿਆਨ ਹੈ ਨਾ ਇਹ ਜੀਵਾਂ ਦੇ ਸੰਸਾਰ ਸਮੁੰਦਰ ਤੋਂ ਪਾਰ ਕਰਨ ਦਾ ਨਿਸਪ੍ਰਪੰਚ ਤੋਂ ਉਤਾਰਾ ਕਰਨ ਵਾਲਾ ਹੈ ਤੇ ਇਸ ਕਰਕੇ ਨਿਸ ਤਾਰਾ ਨੇ ਵਿਸ਼ੇਸ਼ ਕਰਕੇ ਸਾ ਸਹਿਤ ਆਸਰੇ ਦੇ अगे महाराज साहब जी कहिंदे तारा तारन वाला है,
समुंद सागर जिन खिन मह तारा।
ते इस तरह गुरु दे भाई चरणा दा प्रताप दसदे जो समुंदर विशां रूपी सागर सागर गर गरलता जहर दे सहत है भरिया होया इहदे विचों सतगुरां दे जिहड़े चरण कमल समुंद सागर जिन खिन मह तारा चरणा कमलां दा तां नहीं इक छिन दे विच ही उहदे च तारा तार देंदा है। इस करके ऐसा निस्तारा कहा है ते नन्ने नूं ने विशेष करके ससा सहत सहत आसरे दे तारा तारन वाला ऐं संसार समुद्र खिन विच गुरु साहिब दे चरण तारदे हन।
रहाओ
असाई दे के फरमाउंदे आ जी
कोई होआ क्रम रत
ते कोई पुरख दा नित निमित प्राश्च आद इन्हां कर्म दे रत प्रीतबान हो गया है।
कोई तीर्थ नहाया
इन्हू नहाया पाठ करना पाई कोई यात्रु बन के तीर्थां ते नहाया स्नान करदा है।
दासी हर का नाम त्याया
पर परमेश्वर दे जिहड़ी दासी दासा ने हर परमेश्वर दा नाम ही त्या कर बेती द्वारा त्याया त्याउना कीता है।
बंधन काटन हार स्वामी
जो जमन मरण दे बंधन जंजाल कटन वाला स्वामी मालक वाहिगुरु परमेश्वर है।
जन नानक सिमरै अंतर जामी
सतगुरु जी कथन करदे असीं जन दास उस अंतर जामी अंदर दी जानण वाले परमेश्वर दा नाम सिमरै याद करदे हां।
तनासरी महला पंजवा
तनासरी रागणी दिंदर पंजवें पातशाह दा अगे पावन बचन है जी
कहता है प्रकार न टूटो प्रीत
हे परमेश्वर जी किते किसी प्रकार किसी ढंग तरीके दा नाल साडी आप जी दे नाल प्रीत प्रीति ए महाराज टूटे ना ना टूटो टूटदी नहीं जे आप कृपा करो इस करके ना टुटो टुटे ना महाराज।
दास तेरे की निर्मल रीत
तेरे तुहाडे सेवक दी मल बखेप आद मैलां तो रहत निर्मल उजल रीत मर्यादा होवे ए भावना है तुहाडे नाल प्रीति करां एहो निर्मल रीति होवे मेरी।
रहाओ
अस्थाई दे के फरमाउंदे आ जी
जीव प्राण मन धन ते प्यारा
हे परमेश्वर जी तुसी सानू जी जिंदगी नालों भी प्यारे हो प्राणा नालों भी प्यारे हो अते धन तो भी प्यारे हो लोकां नूं धन प्यारा है जिंदगी प्यारी है प्राण प्यारे न पर सानू तां महाराज जिंदगी नालों प्राणा नालों धन दे नालों तुसी प्यारे हो।
होमै बंध हर देवन हारा
हे परमेश्वर जी तुसी होमे हंगता ममता दे बंध बंधना नूं हर नाश कर देवन वाले हो नाश कर देवन हारा जनी देण वाले हो नाश कर देण वाले हो हंगता ममंतन बंद रोक के संतोख देवन हारा देण वाले हो।
चरण कबल स्यो लागा ने हो
हे परमेश्वर आप जी दे चरणा कमलां दे स्यो नाल साडा नेहो प्रेम लागो लग्या रहे ए बेनती है।
नानक की बेनंती एह
सतगुरु जी कथन करदे के साडी दासां दी तां एहो ही आप दे चरणा कमलां च बेनती अरजोई है महाराज ए बेनती है आप जी दे चरणा विच
एक ओंकार सतगुर प्रसाद
एक अदुती ओंकार सर्व का प्रकाश सतनाश तो रहत गुर चेतन प्रसाद आनंद स्वरूप है ऐसा वाहिगुरु जे एहो जे विशेषण वाला प्राप्त किवें हुंदा है सतगुर प्रसाद सतगुरां दी कृपा द्वारा इहो महाराज साहिब गुरु अर्जन देव जी सचे पातशाह दे अमृत बचना तो बाद हुण नौवें पातशाह दी बाणी साहिब सुईए इत्थों शब्द शुरू हुंदे आ चार शब्द गुरु तेग बहादुर साहिब महाराज दे जिन्हां दा महान गुरपुरब अवतार दिहाड़ा नेड़े आ रहा है 400 साल अगरी निवास सतगुरु जी दा सो आओ जिस प्रकार नौवें पातशाह कृपा करदे हन सुनो जी।
तनासरी महला नावा
तनासरी रागणी दे अंदर नौवें पातशाह दा ए पावन बचन है जदों श्री गुरु तेग बहादुर साहिब जी संगतां नूं तारदे होए कंसीपुरी दे विच बनारस दे विच पधारे सन ते उत्थे सास जी सतगुरां दे चरणां विच कुछ महात्मा जन जिहड़े सी ओह दर्शनां लई आए तां इक महात्मा ने सतगुरां नूं बेनती कीती कहण लगा महाराज भी जंगलां दे विच जा के तपस्या करनी चाहीदी है तां रब मिलदा है ਵੀ ਇਹ ਰੌਲੇ ਗੌਲੇ ਦੇ ਵਿੱਚ ਨਾ ਕਾਮਯਾਬ ਨਹੀਂ ਹੋ ਸਕਦਾ ਕੋਈ। ਇਸ ਕਰਕੇ ਜੰਗਲ ਦੇ ਜਾ ਕੇ ਭਗਤੀ ਕਰਨੀ ਚਾਹੀਦੀ ਹੈ ਤਾਂ ਪ੍ਰਾਪਤ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਸਤਿਗੁਰੂ ਮਹਾਰਾਜ ਸਾਹਿਬ ਨੇ ਸਿੱਖਾਂ ਨੂੰ ਤੇ ਉਹ ਮਹਾਤਮਾ ਨੂੰ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ ਹੈ ਸਿੱਖਿਆ ਸਾਰੇ ਸੰਸਾਰ ਨੂੰ ਸਾਂਝੀ ਦਿੱਤੀ ਹੈ। ਇਹ ਜਿਹੜਾ ਕੰਸੀ ਦੀ ਬਾਤ ਹੈ ਇਹਦੇ ਥੋੜੀ ਦੀ ਵਿਚਾਰ ਇਉਂ ਹੈ ਵੀ ਇੱਥੇ ਮਹਾਰਾਜ ਕਿਹੜੀ ਸੰਮਤ ਨੂੰ ਗਏ ਸੀ ਕੰਸੀ ਵਿੱਚ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ 1722 ਬਿਕਰਮੀ ਸੰਮਤ ਦੇ ਵਿੱਚ ਕੰਸੀਪੁਰੀ ਪਹੁੰਚੇ ਸੀ। ਇੱਥੇ ਅੱਜ ਕੱਲ੍ਹ ਗੁਰਦੁਆਰਾ ਵੱਡੀ ਸੰਗਤ ਇਸ ਨਾਂ ਦੇ ਉੱਤੇ ਗੰਗਾ ਦੇ ਕਿਨਾਰੇ ਦੇ ਉੱਤੇ ਗੁਰਦੁਆਰਾ ਵੱਡੀ ਸੰਗਤ ਤੇ ਇਸ ਨਾਮ ਕਰਕੇ ਪ੍ਰਸਿੱਧ ਹੈ। ਗੰਗਾ ਦੇ ਕਿਨਾਰੇ ਤੇ ਬਣਿਆ ਹੋਇਆ ਇਹ ਸਥਾਨ ਤੇ ਸਤਿਗੁਰੂ 7 ਮਹੀਨੇ 13 ਦਿਨ ਰਹੇ ਸੀ। ਸਤਿਗੁਰੂ ਜੀ ਦੀ ਜ਼ਿਆਦਾਤਰ ਉੱਥੇ ਗੁਫਾ ਦੇ ਵਿੱਚ ਰਹਿੰਦੇ ਏਕਾਂਤ ਦੇ ਵਿੱਚ ਧਿਆਨ ਪ੍ਰਾਇਣ ਰਹਿੰਦੇ ਸੀ। ਪਰ ਪਟਨੇ ਤੋਂ ਆਉਂਦਿਆਂ ਇਸੇ ਸਥਾਨ ਤੇ ਸ੍ਰੀ ਗੁਰੂ ਕਲਗੀਧਰ ਮਹਾਰਾਜ ਜੀ ਇਸ ਸਥਾਨ ਤੇ ਆ ਕੇ ਵਿਰਾਜੇ ਸੀ। ਇਸ ਕਰਕੇ ਇਸ ਸਥਾਨ ਤੇ ਯਾਦਗਾਰੀ ਕੁਝ ਵਸਤੂਆਂ ਪਈਆਂ। 9ਵੇਂ ਪਾਤਸ਼ਾਹ ਦਾ ਚੋਲਾ ਪਿਆ ਤੇ ਜੋੜਾ ਤੇ ਕਲਗੀਧਰ ਮਹਾਰਾਜ ਦਾ ਬਾਲਕ ਅਵਸਥਾ ਦਾ ਜਿਵੇਂ 9ਵੇਂ ਪਾਤਸ਼ਾਹ ਦਾ ਚੋਲਾ ਅਤੇ ਜੋੜਾ ਤੇ ਕਲਗੀਧਰ ਮਹਾਰਾਜ ਸਾਹਿਬ ਜੀ ਦਾ ਬਾਲਕ ਅਵਸਥਾ ਦਾ ਜੋੜਾ ਪਿਆ। ਬੜੀ ਦੁਰਲੱਭ ਚੀਜ਼ ਹੈ ਮਹਾਰਾਜ ਦਾ ਬਾਲਕ ਅਵਸਥਾ ਦਾ ਜੋੜਾ ਭਾਈ ਤੇ ਪੁਰਾਤਨ ਖੂਹ ਹੀ ਹੈ ਜਿਸ ਵਿੱਚ ਗੰਗਾ ਨੇ ਜਿਹੜਾ ਗੰਗਾ ਦਾ ਸੋਮਾ ਫੁੱਟਿਆ ਸੀ ਮਾਤਾ ਜੀ ਨੂੰ ਇਸ਼ਨਾਨ ਕਰਵਾਇਆ ਸੀ। ਇਹ ਯਾਦਗਾਰੀ ਅਸਥਾਨ ਮੌਜੂਦ ਹੈ ਤੇ ਇੱਥੇ ਮਹਾਰਾਜ ਸਾਹਿਬ ਜੀ ਨੇ ਇਹ 4 ਸ਼ਬਦ ਜਿਹੜੇ ਨੇ ਇੱਥੇ ਉਚਾਰਨ ਕੀਤੇ ਹੈ। ਆਓ ਜਿਸ ਪ੍ਰਕਾਰ ਸਤਿਗੁਰੂ ਕਿਰਪਾ ਕਰਦੇ ਆ ਸੁਣੋ ਜੀ।
ਧਨਾਸਰੀ ਮਹੱਲਾ ਨਾਵਾ।
ਧਨਾਸਰੀ ਰਾਗੜੀ ਦੇ ਅੰਦਰ 9ਵੇਂ ਪਾਤਸ਼ਾਹ ਅੰਮ੍ਰਿਤ ਬਚਨ ਉਚਾਰਦੇ ਹਨ ਜੀ।
ਕਾਹੇ ਰੇ ਬਨ ਖੋਜਨ ਜਾਈ।
ਰੇ ਹੇ ਭਾਈ ਕਿਸ ਵਾਸਤੇ ਪਰਮੇਸ਼ਰ ਨੂੰ ਖੋਜਣ ਵਾਸਤੇ ਬਣਾਂ ਵਿੱਚ ਜਾਣਾ ਜੰਗਲਾਂ ਵਿੱਚ ਜਾਣਾ। ਕੋਈ ਮਧੂ ਬਣ ਜਾਂਦਾ ਕੋਈ ਬਿੰਦਰਾ ਬਣ ਜਾਂਦਾ ਕੋਈ ਰਿਖੀ ਕੇਸ ਜਾਂਦਾ ਇਹਨਾਂ ਜੰਗਲਾਂ ਦੇ ਵਿੱਚ ਕਾਹਦੇ ਲਈ ਤੁਸੀਂ ਖੋਜਣ ਢੂੰਡਣ ਵਾਸਤੇ ਜਾਈ ਜਾਣਾ ਹੈ ਤੇ ਉੱਥੇ ਤਾਂ ਜਾਈਏ ਜੇ ਇੱਥੇ ਨਾ ਪਰਮਾਤਮਾ ਹੋਵੇ ਵੀ ਉੱਥੇ ਹੀ ਰਹਿੰਦਾ ਜੰਗਲ ਦੇ ਵਿੱਚ। ਇਹ ਤਾਂ ਭਾਈ ਸੰਸਾਰ ਰੂਪੀ ਉਜਾੜ ਵਿੱਚ ਕਿਸ ਵਾਸਤੇ ਖੋਜਣ ਜਾਣਾ ਹੈ ਜਾਂ ਫਿਰ ਵੇਦਾਂ ਸ਼ਾਸਤਰਾਂ ਦਾ ਕਰਮ ਕਾਂਡ ਰੂਪੀ ਜੰਗਲ ਹੈ ਉਹਦੇ ਚ ਕਿਸ ਵਾਸਤੇ ਖੋਜਣ ਜਾਣਾ ਤੇ ਇਉਂ ਦੱਸ ਦੇਣ ਮਹਾਰਾਜ।
ਸਰਬ ਨਿਵਾਸੀ ਸਦਾ ਅਲੇਪਾ।
ਤੇ ਉਹ ਫਿਰ ਮਹਾਤਮਾ ਕਹਿੰਦਾ ਜੀ ਫਿਰ ਜੇ ਉੱਥੇ ਨਹੀਂ ਜਾਣਾ ਤਾਂ ਕਿੱਥੋਂ ਖੋਜੀਏ। ਕਹਿੰਦੇ ਸਰਬ ਨਿਵਾਸੀ ਸਦਾ ਅਲੇਪਾ। ਹੇ ਭਾਈ ਪਰਮੇਸ਼ਰ ਦਾ ਸਰਬ ਸਾਰਿਆਂ ਵਿੱਚ ਨਿਵਾਸੀ ਨਿਵਾਸ ਕਰਨ ਵਾਲਾ ਸਦਾ ਹਮੇਸ਼ਾ ਹੀ ਪਾਪ ਪੁੰਨ ਤੋਂ ਤੇ ਉਹ ਅਲੇਪਾ ਨਿਰਲੇਪ ਹੈ। ਇਸ ਕਰਕੇ ਉਹ ਫਿਰ ਸਰਬ ਨਿਵਾਸੀ ਸਦਾ ਅਲੇਪਾ ਉਹ ਹਰ ਵਕਤ ਜੋ ਵਾਹਿਗੁਰੂ ਪਰਮੇਸ਼ਰ ਐਸਾ ਹੈ।
ਤੋਹੀ ਸੰਗ ਸਮਾਈ
ਉਹ ਤਾਂ ਹਰ ਵਕਤ ਤੋਹੀ ਤੁਹਾਡੇ ਸੰਗ ਨਾਲ ਹੀ ਹੈ ਸਮਾਈ ਸਮਾਇਆ ਹੋਇਆ ਭਾਵ ਮਿਲਿਆ ਹੋਇਆ। ਤੇ ਫਰੀਦ ਸਾਹਿਬ ਨੇ ਇਸੇ ਕਰਕੇ ਕਿਹਾ ਫਰੀਦਾ ਜੰਗਲ ਜੰਗਲ ਕਿਆ ਢੂੰਡੇ ਵਣ ਕੰਡਾ ਬੋੜੇ ਵਸੀ ਰੱਬ ਹਿਆਲੀਆ ਜੰਗਲ ਕਿਆ ਢੂੰਡੇ ਉੱਥੋਂ ਕੀ ਲੱਭਣਗੇ। ਪ੍ਰਸ਼ਨ ਕੀਤਾ ਮਹਾਰਾਜ ਪਰਮੇਸ਼ਰ ਦਾ ਸਰੂਪ ਕਿਹੋ ਜਿਹਾ ਫਿਰ ਉਹ ਦੱਸੋ ਉਹਦੀ ਖੋਜ ਕਿਵੇਂ ਕਰੀਏ। ਉੱਤਰ ਦੇ ਵਿੱਚ ਦੱਸਦੇ ਹਨ
ਰਹਾਉ
ਅਸਥਾਈ ਦੇ ਕੇ ਫਰਮਾਉਂਦੇ ਆ ਜੀ
ਪੋਹਪ ਮਦ ਜਿਉਂ ਵਾਸ ਬਸਤ ਹੈ।
ਹੇ ਭਾਈ ਜਿਉਂ ਜਿਵੇਂ ਪੋਹਪ ਫੁੱਲਾਂ ਦੇ ਮਦ ਵਿੱਚ ਵਾਸ ਵਾਸ਼ਨਾ ਭਾਵ ਸੁਗੰਧੀ ਬਸਤ ਬਸਦੀ ਹੈ ਨਿਵਾਸ ਰੱਖਦੀ ਹੈ। ਇਸ ਤੇ ਦ੍ਰਿਸ਼ਟਾਂਤ ਦੇ ਰਹੇ ਇੱਕ ਹੋਰ ਦ੍ਰਿਸ਼ਟਾਂਤ ਦੇਣਗੇ।
ਮੁਕਰ ਮਾਹ ਜੈਸੇ ਛਾਈ
ਇਹ ਮੁਕਰ ਬੋਲਣਾ ਭਾਈ ਮੁਕਰ ਨਹੀਂ ਕਰਨਾ ਅਧਿਕ ਨਹੀਂ ਲਾਉਣ ਲੱਗਣ ਦੇਣੀ ਇੱਥੇ ਪੋਲਾ ਜਿਹਾ ਪਾਠ ਹੈ ਮੁਕਰ ਤੇ ਸ਼ੀਸ਼ੇ ਦੇ ਮੁਕਰ ਨਾਮ ਸ਼ੀਸ਼ੇ ਦਾ ਸ਼ੀਸ਼ੇ ਦੇ ਮਾਹੇ ਵਿੱਚ ਜੈਸੇ ਜਿਸ ਪ੍ਰਕਾਰ ਸ਼ਾਈ ਪ੍ਰਤੀਬਿੰਬ ਹੁੰਦਾ ਹੈ ਇਸੇ ਪ੍ਰਕਾਰ ਉਹ ਪਰਮੇਸ਼ਰ ਜਗਿਆਸੂ ਰੂਪ ਇਹ ਜਿਹੜੇ ਦੋ ਪ੍ਰਮਾਣ ਦੇ ਇੱਕ ਫੁੱਲਾਂ ਦਾ ਇੱਕ ਸ਼ੀਸ਼ੇ ਦਾ ਇਸੇ ਪ੍ਰਕਾਰ ਕਹਿੰਦੇ ਪੋਹ ਪਮਾਦਿਓ ਵਾਸ ਵਸਤ ਹੈ ਤੇ ਜਿਸ ਪ੍ਰਕਾਰ ਪਰਮੇਸ਼ਰ ਉਹ ਜਿਹੜਾ ਜਗਿਆਸੂ ਰੂਪ ਫੁੱਲਾਂ ਦੇ ਅੰਦਰ ਚੇਤਨ ਸੱਤਾ ਰੂਪੀ ਖੁਸ਼ਬੂ ਵਾਲਾ ਹੈ ਖੁਸ਼ਬੂ ਵਾਲਾ ਹੋ ਕੇ ਵਸ ਰਿਹਾ ਤੇ ਜਾਂ ਫਿਰ ਅੰਤਕਰਨ ਰੂਪੀ ਸ਼ੀਸ਼ੇ ਦੇ ਅੰਦਰ ਪ੍ਰਤੱਖ ਚੇਤਨ ਰੂਪ ਹੋ ਜਾਂ ਸ਼ਾਈ ਪ੍ਰਤੀਬਿੰਬ ਰੂਪ ਹੋ ਕਰਕੇ ਉਹ ਵਰਤ ਰਿਹਾ ਹੈ। ਜਿਵੇਂ ਪੋਹ ਫੁੱਲਾਂ ਦੀਆਂ ਪੰਖੜੀਆਂ ਦੇ ਮਾਹੀ ਵਿੱਚ ਬਾਸ ਖੁਸ਼ਬੋ ਵਸਦੀ ਹੈ ਉਹ ਅੱਖਾਂ ਨੂੰ ਤਾਂ ਨਹੀਂ ਦਿਸਦੀ ਇਸੇ ਤਰ੍ਹਾਂ ਨਾਸਾਂ ਦੇ ਵਿੱਚ ਉਹ ਲਾਈਏ, ਨਾਸਾਂ ਸੁਗੰਧੀ ਲਈਏ, ਫੇਰ ਪਤਾ ਲੱਗਦਾ ਉਹ ਸੁਗੰਧੀ ਦਾ ਆਨੰਦ ਮਾਣਿਆ ਜਾ ਸਕਦਾ। ਤੇ ਜਿਹਦੀ ਨਾਸਕਾ ਦੇ ਵਿੱਚ ਪਾਏ ਨੁਕਸ ਹੋਵੇ ਤੇ ਉਹ ਇਸ ਤਰ੍ਹਾਂ ਦੇ ਵੀ ਹੁੰਦੇ ਆ, ਘਰਾਣ ਇੰਦਰੀ ਚ ਦੋਸ਼ ਹੈ, ਗੁਣਗੁਣੇ ਹੁੰਦੇ ਆ, ਤੇ ਉਹ ਨਾਸਾਂ ਨੂੰ ਸੁਗੰਧੀ ਲੈਣ ਵਾਸਤੇ ਸ਼ਕਤੀ ਨਹੀਂ ਹੁੰਦੀ, ਉਹ ਸੁਗੰਧੀ ਲਵੇ ਤਾਂ ਵੀ ਨਹੀਂ ਆਉਂਦੀ ਉਹਨੂੰ। ਤੋ ਇਸ ਕਰਕੇ ਨਾ ਅੰਤਸ਼ਕਰਨ ਜਿਹੜਾ ਫੁੱਲਾਂ ਦੇ ਨਿਆਈ ਹੈ, ਜਾਂ ਇਸ ਵਾਰ ਸਾਡੇ ਅੰਤਸ਼ਕਰਨ ਰੂਪੀ ਫੁੱਲ ਦੀਆਂ ਵੈਰਾਗ, ਵਿਵੇਕ, ਖੱਟ ਸੰਪਤੀ, ਮੋਖ, ਇੱਛਾ, ਇਹ ਪੰਖੜੀਆਂ ਨੇ, ਗਿਆਨ ਰੂਪੀ ਹੈ ਸੁਗੰਧੀ ਉਹਦੇ ਵਿੱਚ, ਜੋ ਪ੍ਰਤੱਖ ਅੱਖਾਂ ਨਾਲ ਤਾਂ ਵੇਖੀ ਨਹੀਂ ਜਾ ਸਕਦੀ। ਜਿਸ ਪੁਰਖ ਦੇ ਬੁੱਧ ਰੂਪ ਨਾਸਾਂ ਵਿੱਚ ਗਿਆਨ ਰੂਪੀ ਸੁਗੰਧੀ ਲੈਣ ਦੀ ਸ਼ਕਤੀ ਨਾ ਹੋਵੇ, ਉਹ ਗਿਆਨ ਰੂਪੀ ਸੁਗੰਧੀ ਆਨੰਦ ਮਾਣ ਨਹੀਂ ਸਕਦਾ। ਪਰ ਜਗਿਆਸੂ ਰੂਪ ਹੋਰੇ ਦੀਆਂ ਨਾਸਾਂ ਵਿੱਚ ਗਿਆਨ ਰੂਪੀ ਸੁਗੰਧੀ ਲੈਣ ਦੀ ਸ਼ਕਤੀ ਹੋਵੇ, ਉਹ ਫਿਰ ਗਿਆਨ ਰੂਪੀ ਸੁਗੰਧੀ ਦਾ ਆਨੰਦ ਮਾਣਦਾ। ਸ਼ੀਸ਼ੇ ਤਿੰਨ ਪ੍ਰਕਾਰ ਦੇ ਹੁੰਦੇ ਆ। ਇੱਕ ਬਾਹਲਾ ਹੀ ਮੋਟਾ ਜਿਹਾ ਸ਼ੀਸ਼ਾ ਹੁੰਦਾ, ਜਿਹਦੇ ਨਾਲ ਨਾ ਤਾਂ ਆਪਣਾ ਪ੍ਰਤੀਬਿੰਬ ਦੇਖਿਆ ਜਾ ਸਕਦਾ, ਨਾ ਹੀ ਉਹਦੇ ਨਾਲ ਕੋਈ ਤਸਵੀਰ ਖਿੱਚੀ ਜਾ ਸਕਦੀ ਹੈ, ਫੋਟੋ ਨਹੀਂ ਉਕਰੀ ਜਾ ਸਕਦੀ। ਦੂਸਰਾ ਸ਼ੀਸ਼ਾ ਹੁੰਦਾ ਹੈ, ਚਿਹਰਾ ਆਦਿਕ ਦੇਖਣ ਵਾਲਾ ਹੁੰਦਾ, ਚੰਗਾ ਸੋਹਣਾ ਆਪਣਾ ਸਰੂਪ ਵਿੱਚ ਦਿਸਦਾ, ਅਤੇ ਮੂਹਰੇ ਰੱਖ ਕੇ ਦਸਤਾਰ ਸਜਾਈ ਜਾਂਦੀ ਹੈ, ਆਪਣਾ ਚਿਹਰਾ ਦੇਖਿਆ ਜਾਂਦਾ, ਜਿਸ ਵਿੱਚ ਕੇਵਲ ਆਪਣਾ ਪ੍ਰਤੀਬਿੰਬ ਹੀ ਦਿਸਦਾ, ਉਹਦੇ ਨਾਲ ਤਸਵੀਰ ਨਹੀਂ ਖਿੱਚੀ ਜਾ ਸਕਦੀ। ਅਤੇ ਤੀਸਰਾ ਹੈ ਸ਼ੀਸ਼ਾ, ਜਿਹਦੇ ਨਾਲ ਤਸਵੀਰ ਖਿੱਚਣ ਵਾਲਾ ਹੁੰਦਾ, ਉਹ ਜਿਹਦੇ ਨਾਲ ਤਸਵੀਰ ਖਿੱਚੀ ਜਾਂਦੀ ਹੈ। ਇਸੇ ਤਰ੍ਹਾਂ ਅੰਤਰੀ ਭਾਵ ਦੇ ਵਿੱਚ ਸਮਝਣਾ ਕਿ ਮੋਟੇ ਸ਼ੀਸ਼ੇ ਦੀ ਨਿਆਈਤਾ ਪਾਮਰ ਅਤੇ ਵਿਸ਼ਈ ਪੁਰਖ ਨੂੰ, ਅਤੇ ਮੋਟੇ ਸ਼ੀਸ਼ੇ ਦੀ ਨਿਆਈ ਪਾਮਰ ਅਤੇ ਉਹ ਵਿਖਈ ਪੁਰਸ਼ ਜਿਹੜੇ ਹਨ, ਉਹਨਾਂ ਨੂੰ ਨਾ ਤਾਂ ਆਪਣੇ ਅੰਤਹਿਕਰ ਰੂਪੀ ਸ਼ੀਸ਼ੇ ਦੇ ਵਿੱਚ ਚੇਤਨ ਸਰੂਪ ਦਾ ਪ੍ਰਤੀਬਿੰਬ ਪ੍ਰਤੀਤ ਹੁੰਦਾ, ਨਾ ਹੀ ਉਹਨਾਂ ਦੇ ਅੰਤਸਕਰਨ ਰੂਪੀ ਸ਼ੀਸ਼ੇ ਦੇ ਵਿੱਚ ਸੱਚ ਸਰੂਪ ਦੀ ਤਸਵੀਰ ਉਕਰੀ ਜਾ ਸਕਦੀ ਹੈ। ਦੂਸਰੇ ਦਰਜੇ ਅਧਿਕਾਰੀ ਜਨਾਂ ਦੇ ਅੰਤਸਕਰਨ ਰੂਪੀ ਸ਼ੀਸ਼ੇ ਵਿੱਚ ਚੇਤਨ ਸਰੂਪ ਦਾ ਪ੍ਰਤੀਬਿੰਬ ਪ੍ਰਤੀਤ ਹੁੰਦਾ, ਉਹ ਸਮਝਦੇ ਤਾਂ ਹੈ, ਪਰ ਚੇਤਨ ਸੱਤਾ ਕਰਕੇ ਅੱਖਾਂ ਵੇਖਦੀਆਂ ਹਨ, ਕੰਨ ਸੁਣਦੇ ਨੇ, ਬੁੱਧੀ ਪਦਾਰਥ ਤੇ ਨਿਸ਼ਚਾ ਕਰਦੀ ਹੈ, ਸਾਰੇ ਇੰਦਰੀ ਆਪਣੇ ਆਪਣੇ ਸੁਭਾਅ ਅਨੁਸਾਰ ਕਿਰਿਆ ਕਰਦੇ ਨੇ, ਪਰ ਅੰਤਸਕਰਨ ਰੂਪੀ ਸ਼ੀਸ਼ੇ ਵਿੱਚ ਉਹਨਾਂ ਦੇ ਤਸਵੀਰ ਨਹੀਂ ਉਕਰੀ ਜਾ ਸਕਦੀ। ਤਸਵੀਰ ਖਿੱਚਣ ਵਾਲੇ ਸ਼ੀਸ਼ੇ ਦੀ ਨਿਆਈ ਗਿਆਨਵਾਨ ਪੁਰਖਾਂ ਦੇ ਅੰਤਸਕਰਨ ਰੂਪੀ ਸ਼ੀਸ਼ੇ ਵਿੱਚ ਫੋਟੋ ਖਿੱਚਣ ਵਾਲਾ ਆਪ ਹੀ ਸੱਚ ਸਰੂਪ ਪ੍ਰਗਟ ਹੋ ਜਾਂਦਾ। ਸੰਸਾਰੀ ਲੋਕਾਂ ਦੇ ਅੰਦਰ ਹੈ ਤਾਂ ਰੂਪ ਕਰਕੇ ਹੈ ਭਾਸਦਾ ਹੈ ਤਾਂ ਰੂਪ ਕਰਕੇ ਉਹ ਹੋ ਕੇ ਭਾਸਦਾ ਹੈ, ਅਧਿਕਾਰੀ ਜਨਾਂ ਦੇ ਅੰਦਰ ਪ੍ਰਤੀਬਿੰਬ ਰੂਪ ਹੋ ਕੇ ਭਾਸ ਰਿਹਾ, ਚੇਤਨ ਸੱਤਾ ਰੂਪ ਹੋ ਕੇ ਭਾਸਦਾ ਹੈ, ਬ੍ਰਹਮ ਗਿਆਨੀਆਂ ਦੇ ਹਿਰਦੇ ਆਨੰਦ ਰੂਪ ਹੋ ਕਰਕੇ ਭਾਸਦਾ ਹੈ। ਇਹ ਮਹਾਰਾਜ ਨੇ ਗਿਆਨ ਬਖਸ਼ਿਆ ਉੱਥੇ।
ਤੈਸੇ ਹੀ ਹਰ ਬਸੇ ਨਿਰੰਤਰ,
ਹੇ ਭਾਈ ਇਸੇ ਪ੍ਰਕਾਰ ਨਿਰੰਤਰ ਅੰਤਰੇ ਰਹਿਤ ਨਿਰੰਤਰ ਇੱਕ ਰਸ ਹਰ ਪਰਮੇਸ਼ਰ ਬਸੇ ਬਸ ਰਿਹਾ ਹੈ।
ਘਟ ਹੀ ਖੋਜੋ ਭਾਈ,
ਉਸ ਨੂੰ ਆਪਣੇ ਘਟ ਹਿਰਦੇ ਵਿੱਚੋਂ ਖੋਜੋ, ਲੱਭਣਾ ਕਰੋ। ਤੁਹਾਡੇ ਹਿਰਦੇ ਦੇ ਅੰਦਰ ਭਾਈ ਭਾਵਨਾ ਪੈਦਾ ਹੋ ਗਈ ਤਾਂ ਫਿਰ ਅੰਦਰੋਂ ਹੀ ਪ੍ਰਕਾਸ਼ ਰੂਪ ਪਰਮੇਸ਼ਰ ਨੂੰ ਖੋਜ ਲਵੋਗੇ। ਇਹ ਤਰੀਕਾ ਖੋਜਣ ਦਾ ਦੱਸਿਆ।
ਬਾਹਰ ਭੀਤਰ ਇੱਕੋ ਜਨ ਹੋ,
ਬਾਹਰ ਸੰਸਾਰ ਵਿੱਚ ਤੇ ਆਪਣੇ ਭੀਤਰ ਅੰਦਰ ਇੱਕ ਅਦਵੈਤ ਸਰੂਪ ਪਰਮੇਸ਼ਰ ਨੂੰ ਹੀ ਜਾਣੋ, ਜਾਣਨਾ ਕਰੋ।
ਇਹੋ ਗੁਰ ਗਿਆਨ ਬਤਾਈ,
ਤੇ ਇਹ ਜਿਹੜਾ ਪੂਰੇ ਗੁਰਾਂ ਨੇ ਇਹ ਸਾਨੂੰ ਗਿਆਨ ਗੱਲ ਬਤਾਈ, ਗਿਆਨ ਦੀ ਗੱਲ ਬਤਾਈ ਦੱਸੀ ਹੈ।
ਜਨ ਨਾਨਕ ਬਿਨ ਆਪਾ ਚੀਨੈ,
ਸਤਿਗੁਰੂ ਮਹਾਰਾਜ ਕਹਿੰਦੇ ਨੇ ਤੇ ਸਾਡੀ ਜਨ ਦਾਸਾਂ ਦੀ ਗੁਰਾਂ ਦੁਆਰਾ ਆਪਾਂ ਆਪਣੇ ਆਤਮਾ ਦੇ ਸਰੂਪ ਚੀਨੇ ਜਾਣੇ ਤੋਂ ਬਿਨ ਬਗੈਰ। ਸਤਿਗੁਰੂ ਜੀ ਨੇ ਇਹ ਕਥਨ ਕੀਤਾ ਕਿ ਹੇ ਭਾਈ ਸਾਡੀ ਜਨ ਦਾਸਾਂ ਦੀ ਗੁਰਾਂ ਦੁਆਰਾ ਆਪਾਂ ਆਪਣੇ ਆਤਮਾ ਦੇ ਸਰੂਪ ਚੀਨੇ ਜਾਣੇ ਤੋਂ ਬਿਨ ਬਗੈਰ, ਤੇ ਹਿਰਦੇ ਦੇ ਵਿੱਚੋਂ ਫਿਰ ਦੱਸਦੇ ਹਨ ਮਿਟੇ ਨਾ
ਭਰਮ ਕੀ ਕਾਈ।
ਉਹ ਹਿਰਦੇ ਵਿੱਚ ਫਿਰ ਭਰਮ ਦੀ ਅੰਸ ਨਹੀਂ ਮਿਟਦੀ, ਭਰਮ ਰੂਪੀ ਕਾਈ ਜਾਲਾ ਨਹੀਂ ਮਿਟਦਾ, ਮਨ ਵਿੱਚੋਂ ਭਰਮ ਦੀ ਕਾਈ ਮੈਲ ਨਹੀਂ ਮਿਟਦੀ ਹੈ।
ਧਨਾਸਰੀ ਮਹੱਲਾ ਨਾਵਾ,
ਧਨਾਸਰੀ ਰਾਗੜੀ ਦੇ ਨੌਵੇਂ ਪਾਤਸ਼ਾਹ ਦਾ ਅੱਗੇ ਸ਼ਬਦ ਹੈ। ਪ੍ਰਸ਼ਨ ਕੀਤਾ ਮਹਾਤਮਾ ਜਨਾਂ ਨੇ ਸਤਿਗੁਰੂ ਜੀ ਅੱਗੇ, ਜਿਹੜਾ ਮਹਾਤਮਾ ਜਨਾਂ ਨੇ ਗੁਰੂ ਜੀ ਦੇ ਅੱਗੇ ਪ੍ਰਸ਼ਨ ਕੀ ਕੀਤਾ ਕਿ ਸਤਿਗੁਰੂ ਜੀ ਸੰਸਾਰ ਭਰਮ ਦੇ ਕਿਉਂ ਭੁੱਲ ਗਿਆ, ਇਹ ਪ੍ਰਸ਼ਨ ਕੀਤਾ। ਗੁਰੂ ਜੀ ਉੱਤਰ ਦਿੰਦੇ ਨੇ,
ਸਾਧੋ ਇਹੋ ਜਗ ਭਰਮ ਭੁਲਾਨਾ,
ਹੇ ਸਾਧੋ ਸੰਤ ਜਨੋ ਜਿਹੜਾ ਤੁਸੀਂ ਪੁੱਛਿਆ ਨਾ, ਇਹ ਜਗ ਜੀਵ ਸੰਸਾਰ ਭਰਮ ਜਿ ਭੁਲਾਣਾ ਭੁੱਲਿਆ ਹੋਇਆ ਹੈ, ਭੁੱਲਣ ਦਾ ਕਾਰਨ ਦੱਸਣ ਲੱਗੇ ਨੇ ਵੀ ਆਹ ਕਾਰਨ ਹੈ,
ਰਾਮ ਨਾਮ ਕਾ ਸਿਮਰਨ ਛੋੜਿਆ।
ਇਹਨਾਂ ਨੇ ਮਹਾਤਮਾ ਜੀ ਰਾਮ ਪਰਮੇਸ਼ਰ ਜੋ ਰਮਿਆ ਹੋਇਆ ਉਹਦੇ ਨਾਮ ਦਾ ਸਿਮਰਨ ਭਜਨ ਉਹਨਾਂ ਨੇ ਛੋੜਿਆ, ਛੱਡ ਦਿੱਤਾ, ਤਿਆਗ ਦਿੱਤਾ ਹੈ।
ਮਾਇਆ ਹੱਥ ਬਿਕਾਨਾ,
ਮਾਇਆ ਦੇ ਹੱਥ ਬਿਕਰੇ, ਮਾਇਆ ਦੇ ਹੱਥ ਕੀ ਹੋਣਾ, ਅਧੀਨ ਹੋਣਾ। ਇਹ ਫਲਾਨਾ ਜੀ ਫਲਾਨੇ ਦੇ ਹੱਥ ਚੜਿਆ ਹੋਇਆ, ਉਹਦਾ ਕੀ ਮਤਲਬ ਹੁੰਦਾ, ਉਹ ਮੁੱਠੀ ਦੇ ਵਿੱਚ ਨਹੀਂ, ਉਹਦੇ ਅਧੀਨ ਹੋਇਆ ਵਾ ਹੁੰਦਾ। ਮਾਇਆ ਦੇ ਅਧੀਨ ਹੋਣ ਕਰਕੇ ਇਹ ਮਾਇਆ ਦੇ ਹੱਥ ਬਿਕਾਨਾ ਬਿਕਿਆ ਹੋਇਆ, ਭਾਵ ਅਧੀਨ ਹੋਇਆ ਵਾ ਹੈ।
ਰਹਾਉ
ਅਸਥਾਈ ਦੇ ਕੇ ਫਰਮਾਉਂਦੇ ਆ ਜੇ,
ਮਾਤ ਪਿਤਾ ਭਾਈ ਸੁਤ ਬਨਤਾ,
ਮਾਤਾ ਮਾਂ ਪਿਤਾ ਪਿਓ ਭਾਈ ਭਰਾ ਸੁਤ ਪੁੱਤਰ ਬਨਤਾ ਇਸਤਰੀ ਆਦਿਕ ਜੋ ਵੀ ਇਹ ਸੰਬੰਧੀ ਹਨ, ਪਰਿਵਾਰ ਜੋ ਹੈ,
ਤਾ ਕੈ ਰਸ ਲਪਟਾਨਾ,
ਇਹਦੇ ਵਿੱਚ ਮੋਹ ਦਾ ਇੱਕ ਰਸ ਆ ਰਿਹਾ ਹੈ। ਜਿਹੜਾ ਪੁੱਤ ਦਾ ਪਿਆਰ ਮਾਂ ਨੂੰ ਆਉਂਦਾ ਹੈ, ਜਾਂ ਪੁੱਤ ਨੂੰ ਮਾਂ ਦਾ ਪਿਆਰ ਆਉਂਦਾ ਹੈ, ਪਤੀ ਪਤਨੀ ਨੂੰ ਭਰਾ ਮਰਾ, ਇਹਦੇ ਵਿੱਚ ਇਹ ਮਾਇਆ ਦਾ ਮੋਹ ਦੀ ਇੱਕ ਖਿੱਚ ਹੈ, ਇਹਦਾ ਇੱਕ ਰਸ ਹੈ ਇਹਦੇ ਵਿੱਚ। ਉਸ ਰਸ ਦੇ ਵਿੱਚ ਪ੍ਰੇਮ ਦੇ ਲਪਟਾਨਾ ਫਸਿਆ ਹੋਇਆ, ਲੰਪਟ ਹੋ ਰਿਹਾ ਹੈ।
ਜੋਵਨ ਧਨ ਪ੍ਰਭਤਾ ਕੈ ਮਦ ਮੈਂ,
ਤੇ ਇਹ ਤੱਤਾ ਜਿਹੜਾ ਕੱਕੇ ਦੇ ਨਾਲ ਨਾ ਲੱਗ ਜਾਵੇ, ਪ੍ਰਭਤਾ ਕੈ ਜਿਹਨੇ ਪ੍ਰਭਤਾ ਕੈ ਨਾ ਬਣ ਜਾਵੇ ਪਾਠ। ਜੋਵਨ ਧਨ ਪ੍ਰਭਤਾ ਕੈ, ਕੈ ਥੋੜਾ ਜਿਹਾ ਲਹਿਦਾ ਕਰ ਲੈਣਾ, ਮਦ ਮੈਂ ਇਹ ਮਦ ਪੋਲਾ ਬੋਲਣਾ। ਜੋਵਨ ਜਵਾਨੀ ਧਨ ਪਦਾਰਥ ਤੇ ਆਪਣੀ ਪ੍ਰਭਤਾ ਵਡਿਆਈ, ਕੈ ਦੇ ਮਦ ਹੰਕਾਰ ਦੇ ਵਿੱਚ ਇਹ ਫਿਰ ਰਾਤ ਦਿਨ
ਅਹਨਸ ਰਹਿ ਦੀਵਾਨਾ,
ਰਾਤ ਦਿਨ ਝੱਲਾ ਹੀ ਹੋਇਆ ਫਿਰਦਾ ਹੈ, ਫਿਰਦਾ ਹੋਇਆ ਰਹਿੰਦਾ, ਜਿਵੇਂ ਕਮਲਾ ਤੁਰਿਆ ਫਿਰਦਾ, ਐ ਕਮਲਾ ਹੋਇਆ ਮੋਹ ਦੇ ਵਿੱਚ ਮਾਰਿਆ ਫਿਰਦਾ ਹੈ।
ਦੀਨ ਦਯਾਲ ਸਦਾ ਦੁੱਖ ਭੰਜਨ,
ਦੀਨ ਗਰੀਬਾਂ ਦੇ ਉੱਤੇ ਦਯਾਲਤਾ ਕਰਨ ਵਾਲਾ, ਸਦਾ ਹਮੇਸ਼ਾ ਹੀ ਜੰਮਣ ਮਰਨ ਦੇ ਦੁੱਖਾਂ ਨੂੰ ਭੰਜਣ ਨਾਮ ਹੈ ਨਾਸ਼ ਕਰਨ ਦਾ, ਭੰਨਣ ਦਾ, ਨਾਸ਼ ਕਰਨ ਵਾਲਾ ਪਰਮੇਸ਼ਰ ਹੈ।
ਤਾਸਿਓ ਮਨ ਨਾ ਲਗਾਨਾ,
ਦੇਖੋ ਮਾੜੀ ਕਿਸਮਤ ਜੀਵ ਦੀ, ਤੇ ਮਹਾਰਾਜ ਗੁਰੂ ਤੇਗ ਬਹਾਦਰ ਕਹਿੰਦੇ ਉਸ ਪਰਮੇਸ਼ਰ ਦੇ ਨਾਮ ਦੇ ਸਿਉ ਨਾਲ ਜੀਵ ਆਪਣੇ ਮਨ ਨੂੰ ਨਹੀਂ ਲਗਾਨਾ ਲਗਾਉਂਦਾ ਨਹੀਂ, ਨਾ ਲਗਾਨਾ ਲਗਾਇਆ ਨਹੀਂ, ਇਹਦੀ ਮਾੜੀ ਕਿਸਮਤ ਸਮਝੋ।
ਜਨ ਨਾਨਕ ਕੋਟਨ ਮੈਂ ਕਿਨਹੂ,
ਸਤਿਗੁਰੂ ਜੀ ਕਥਨ ਕਰਦੇ ਆ ਕਰੋੜਾਂ ਦੇ ਵਿੱਚੋਂ ਕਿਨਹੂ ਕਿਸੇ ਬਿਰਲੇ ਜਨ,
ਗੁਰਮੁਖ ਹੋਏ ਪਛਾਨਾ,
ਤੇ ਕਿਸੇ ਬਿਰਲੇ ਜਨ ਪੁਰਖ ਨੇ ਜੋ ਗੁਰਮੁਖ ਹੋ ਕਰਕੇ ਗੁਰਾਂ ਦੁਆਰਾ ਪਰਮੇਸ਼ਵਰ ਨੂੰ ਪਛਾਣਾ ਪਛਾਣਨਾ ਕੀਤਾ, ਪਰ ਕਰੋੜਾਂ ਚ ਕੋਈ ਹੈ, ਕੋਟਨ ਮੈਂ ਨਾਨਕ ਕੋਈ ਨਾਰਾਇਣ ਜੈ ਚੀਤ, ਕਰੋੜਾਂ ਚ ਕੋਈ ਹੈ।
ਧਨਾਸਰੀ ਮਹੱਲਾ ਨਾਵਾ,
ਧਨਾਸਰੀ ਰਾਗੜੀ ਦੇ ਨੌਵੇਂ ਪਾਤਸ਼ਾਹ ਦਾ ਅੱਗੇ ਸ਼ਬਦ ਹੈ। ਸਿੱਖਾਂ ਤੇ ਮਹਾਤਮਾ ਜਿਨ੍ਹਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ, ਮਹਾਤਮਾ ਵੀ ਨਾਲ ਸੀ ਨਾ ਮਹਾਰਾਜ ਦੇ, ਤੇ ਇਸ ਕਰਕੇ ਕਿ ਮਹਾਰਾਜ ਜੋਗੀ ਘਰ ਬਾਰ ਛੱਡ ਕੇ ਜੰਗਲਾਂ ਵਿੱਚ ਚਲੇ ਜਾਂਦੇ ਆ ਕਿ ਉਹਨਾਂ ਨੂੰ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੋਊਗੀ, ਆਪ ਜੀ ਨੇ ਤਾਂ ਜੰਗਲਾਂ ਦਾ ਖੰਡਨ ਕਰ ਦਿੱਤਾ। ਤਾਂ ਸੁਣ ਕੇ ਸਤਿਗੁਰੂ ਜੀ ਯੋਗੀ ਅਤੇ ਅਯੋਗੀ ਦੇ ਲੱਛਣ ਦੱਸਣਗੇ, ਯੋਗੀ ਕੌਣ ਹੈ ਤੇ ਅਯੋਗੀ ਕੌਣ ਹੈ, ਯਾਨੀ ਯੋਗੀ ਕੌਣ ਨਹੀਂ ਹੈ ਤੇ ਯੋਗੀ ਕੌਣ ਹੈ। ਪਹਿਲਾਂ ਅਯੋਗੀ ਦੇ ਲੱਛਣ ਦੱਸਣਗੇ ਹੁਣ, ਵੀ ਜਿਹੜਾ ਯੋਗੀ ਨੇ ਕੇਵਲ ਭੇਖ ਹੀ ਪਾਇਆ ਹੋਇਆ ਯੋਗੀਆਂ ਵਾਲਾ।
ਤੇ ਯੋਗੀ ਕੌ ਜੁਗਤ ਨਾ ਜਾਣਾ,
ਹੇ ਭਾਈ ਉਹ ਪ੍ਰਾਣਾਯਾਮ ਕਰਨ ਵਾਲੇ ਯੋਗੀ ਦੇ ਮਨ ਨੂੰ ਪਰਮੇਸ਼ਰ ਵਿੱਚ ਜੁਗਤ ਜੁੜਿਆ ਨਾ ਜਾਣੋ, ਜੁਗਤ ਨਾ ਜਾਣੋ, ਜੁਗਤ ਨਾਲ ਜੁੜਿਆ ਦਾ, ਜੁਗਤ ਨਾ ਜਾਣ ਜੁੜਿਆ ਹੋਇਆ ਨਾ ਜਾਣੋ, ਜਿਹਦੇ ਆਤਮਾ ਪਰਮਾਤਮਾ ਦੀ ਏਕਤਾ ਰੂਪੀ ਜੁਗਤੀ ਉਹੀ ਨਹੀਂ ਹੈ। ਯੋਗਾ ਚਿੱਤ ਵਿਰਤੀ ਨਿਰੋਧਾ, ਤੇ ਯੋਗ ਤਾਂ ਅਸਲ ਦੇ ਵਿੱਚ ਪਰਮਾਤਮਾ ਦੇ ਨਾਲ ਜੁੜ ਜਾਣ ਨੂੰ ਯੋਗ ਕਹਿੰਦੇ ਨੇ। ਆਤਮ ਨੇ ਪਰਮਾਤਮ ਨੇ ਜੁਜੰਤੀ ਜਾਂ ਯੋਗਾ, ਉਹ ਹੈ ਯੋਗ। ਅੱਗੇ ਦੱਸਦੇ ਨੇ,
ਲੋਭ ਮੋਹ ਮਾਇਆ ਮਮਤਾ ਫੁਨ,
ਤੇ ਫੁਨ ਪੁਨਾ ਪਦਾਰਥਾਂ ਦੇ ਜੋੜਨ ਦਾ ਲੋਭ ਲਾਲਚ, ਸਰੀਰ ਦਾ ਮੋਹ ਸਨੇਹ, ਫੁਨ ਪੁਨਾ ਮਾਇਆ ਦੀ ਮਮਤਾ ਅਪਣਾਤਾ ਜਿਹੜੀ ਮੇਰ ਤੇਰ ਹੈ, ਤੇ ਐਸੀ ਜੋ ਹੈ
ਜਿਹ ਘੱਟ ਮਾਹੇ ਪਛਾਣੋ,
ਜੇ ਜਿਸ ਯੋਗੀ ਦੇ ਘੱਟ ਹਿਰਦੇ ਦੇ ਮਾਹੇ ਵਿੱਚ ਕਹਿੰਦੇ ਇਹ ਪਛਾਣੀਏ, ਉਹ ਫਿਰ ਯੋਗੀ ਪੁਰਖ ਨਹੀਂ ਅਯੋਗੀ ਹੈ, ਉਹਨੂੰ ਯੋਗੀ ਨਹੀਂ ਕਹਿ ਸਕਦਾ, ਭੇਖਾਤਾਰੀ ਹੋ ਸਕਦਾ। ਤੇ ਇਸ ਪ੍ਰਕਾਰ ਫਿਰ ਦੱਸਿਆ
ਰਹਾਉ
ਅਸਥਾਈ ਦੇ ਕੇ ਦੱਸ ਦੇਣ। ਹੁਣ ਅੱਗੇ ਫਿਰ ਜੋਗੀ ਦੇ ਲੱਖਣ ਮਹਾਰਾਜ ਕਹੇ, ਜੋਗੀ ਦੇ ਦੱਸਣ ਦੱਸੋ। ਇਹ ਤਾਂ ਯੋਗੀ ਦੇ ਹੋ ਗਏ ਨਾ, ਜਿਹੜਾ ਜੋਗੀ ਨੇ ਭੇਗ ਧਾਰੀ ਹੈ। ਅੱਗੇ ਹੁਣ ਮਹਾਰਾਜ ਜੋਗੀ ਦੇ ਲੱਖਣ ਦੱਸ ਦੇਣ।
ਪਰ ਨਿੰਦਾ ਉਸਤਤ ਨਹਿ ਜਾ ਕੇ,
ਜਿਸ ਦੇ ਹਿਰਦੇ ਵਿੱਚ ਪਰ ਪਰਾਈ ਨਿੰਦਾ ਨਿੰਦਿਆ ਅਤੇ ਆਪਣੀ ਉਸਤਤ ਵਡਿਆਈ ਕਰਾਉਣ ਦੀ ਇੱਛਾ ਨਹੀਂ ਹੈ, ਜਿਸ ਦੇ ਨਹਿ ਨਾ ਹੋਵੇ, ਜਿਸ ਦੇ ਕਿਸੇ ਦੀ ਬੇਲੋੜੀ ਵਡਿਆਈ ਕਰਨ ਦਾ ਖੁਸ਼ਾਮਤ ਕਰਕੇ ਐਵੇਂ ਬੇਲੋੜੀ ਵਡਿਆਈ ਕਰਦੇ ਕਈ ਲੋਕ, ਇੱਕ ਤਾਂ ਇਹ ਨਾ ਹੋਵੇ। ਤੇ ਉਹਦੇ ਵਿੱਚ ਫਿਰ ਪਰਾਏ ਦੀ ਨਿੰਦਿਆ ਕਰਨ ਵਾਲੇ, ਅਪਜਸ ਬੋਲਣ ਵਾਲੇ, ਇਸ ਤਰ੍ਹਾਂ ਦੀ ਭਾਵਨਾ ਬਣਾ ਹੋਵੇ। ਇਸ ਤੋਂ ਅੱਗੇ ਹੋਰ ਦੱਸ ਦੇਣ।
ਕੰਚਨ ਲੋਹ ਸਮਾਨੋ,
ਕੰਚਨ ਸੋਨਾ, ਲੋਹ ਲੋਹਾ, ਕੰਚਨ ਸੋਨਾ ਤੇ ਲੋਹ ਲੋਹੇ ਨੂੰ ਸਮਾਨੋ, ਇੱਕੋ ਜਿਹਾ ਸਮਝੇ। ਸੋਨੇ ਦੀ ਨਿਆਈ ਦੇਵ ਸਰੀਰਾਂ ਵਿੱਚ, ਤੇ ਇਹ ਲਾਲਚ ਨਾ ਕਰੇ ਮੈਨੂੰ ਦੇਵ ਦੇ ਹੀ ਮਿਲ ਜਾਏ। ਲੋਹੇ ਦੀ ਨਿਆਈ ਤਾਮਸੀ ਜੀਵ ਆਦਿ ਵਿੱਚ, ਇੱਕ ਪਰਮੇਸ਼ਵਰ ਦੀ ਉਹ ਜੋਤ ਸਮਝੇ, ਚਾਹੇ ਕੋਈ ਪੁੰਨੀ ਹੈ ਪਾਪੀ ਹੈ, ਚਾਹੇ ਸਵਰਗ ਦੇ ਦੇਵਤੇ ਨੇ, ਚਾਹੇ ਮਾਤਲੋਕ ਦੇ ਕੋਈ ਗਰੀਬ ਤੋਂ ਗਰੀਬ ਹੈ, ਇੱਕੋ ਜਿਹੀ ਬਿਰਤੀ ਹੋ ਜਾਵੇ ਸਾਰਿਆਂ ਵਿੱਚ।
ਹਰਖ ਸੋਗ ਤੇ ਰਹਿ ਅਤੀਤਾ,
ਪਦਾਰਥਾਂ ਦੇ ਆਇਆਂ ਤੇ ਖੁਸ਼ ਨਾ ਹੋਣਾ, ਪਦਾਰਥਾਂ ਦੇ ਵਿਛੜਨ ਤੋਂ ਗਮਨਾ ਗਮੀ, ਸੋਗ ਨਾਮ ਗਮਦਾ ਗਮਨਾ ਕਰਨਾ, ਸੁੱਖ ਦੁੱਖ ਤੇ ਮਹਾਰਾਜ ਕਹਿੰਦੇ ਅਤੀਤਾ ਨਿਰਲੇਪ ਰਹੇ ਰਹਿੰਦਾ ਹੋਵੇ, ਇਹ ਅਸਲੀ ਜੋਗੀ ਦੇ ਲੱਛਣ।
ਜੋਗੀ ਤਾਹੇ ਬਖਾਨੋ,
ਤਾਹੇ ਉਸ ਨੂੰ ਪਾਏ ਤੁਸੀਂ ਵਾਹਿਗੁਰੂ ਵਿੱਚ ਜੁੜਿਆ ਹੋਇਆ। ਜੋਗੀ ਬਖਾਨੋ ਕਹਿ ਸਕਦੇ ਹੋ, ਇਹ ਹੈ ਜੋਗੀ, ਇਹ ਲੱਖਣ ਹਨ ਉਸ ਦੇ।
ਚੰਚਲ ਮਨ ਦਹ ਜਿਸ ਕੋ ਧਾਵਤ,
ਜੇ ਜਿਹੜਾ ਚੰਚਲ ਥਿਰ ਨਾ ਰਹਿਣ ਵਾਲਾ, ਟੇਕੇ ਨਾ ਰਹਿਣ ਵਾਲਾ ਜਿਹੜਾ ਮਨ ਹੈ, ਦਹ ਦਸੋ ਦਿਸ਼ਾਵਾਂ ਦੇ ਵਿੱਚ, ਦਸੋ ਦਿਸ਼ਾ ਦੇ ਪਦਾਰਥਾਂ ਵੱਲ ਨੂੰ ਧਾਵਤ ਦੌੜਦਾ ਰਹਿੰਦਾ ਹੈ।
ਅਚਲ ਜਾਹੇ ਠਹਿਰਾਨੋ,
ਤੇ ਅਚਲ ਅਧਿਕ ਸਹਿਤ ਪਾਠ ਹੈ ਭਾਈ, ਅਚਲ ਜਾਹੇ ਠਹਿਰਾਨੋ, ਇਹ ਮਨ ਦੀ ਜਾਹੇ ਜਿਸ ਪੁਰਖ ਨੇ ਗੁਰਾਂ ਦੁਆਰਾ ਚੰਚਲਤਾ ਗਵਾ ਕੇ ਅਚਲ ਨਾ ਚੱਲਣ ਵਾਲੇ ਭਾਵ ਇੱਕ ਰਸ ਰਹਿਣ ਵਾਲੇ ਬ੍ਰਹਮ ਵਿੱਚ ਠਹਿਰਾਨੋ ਠਹਿਰਾ ਲਿਆ, ਟਿਕਾ ਲਿਆ। ਬ੍ਰਹਮ ਅਚਲ ਹੈ, ਜਦੋਂ ਉਹਦੇ ਚ ਮਨ ਜੁੜ ਗਿਆ ਭਾਈ ਤਾਂ ਫਿਰ ਅਚਲ ਹੋਊਗਾ, ਨਹੀਂ ਤਾਂ ਚਲਾਈ ਮਨ ਰਹਿੰਦਾ।
ਕਹੋ ਨਾਨਕ ਇਹ ਵਿਧ ਕੋ ਜੋ ਨਾਰ,
ਸਤਿਗੁਰੂ ਜੀ ਕਥਨ ਕਰਦੇ ਨੇ ਇਸ ਵਿਧ ਵਿਧੀ ਨਾਮ, ਇਸ ਜੁਗਤੀ ਦੇ ਨਾਲ ਇਸ ਤਰ੍ਹਾਂ ਦਾ ਜੋ ਵੀ ਨਰ ਮਨੁੱਖ ਹੈ,
ਮੁਕਤ ਤਾਹੇ ਤੁਮ ਮਾਨੋ,
ਉਹਦੇ ਭਾਵੇਂ ਭਗਵੇਂ ਕੱਪੜੇ ਨਹੀਂ, ਭਾਵੇਂ ਜੜਾਵਾਂ ਨਹੀਂ, ਭਾਵੇਂ ਦੁਨਿਆਵੀ ਕੱਪੜੇ ਨਾ, ਉਹ ਪੁਰਖ ਨੂੰ ਤੁਸੀਂ ਮੁਕਤ ਸਰੂਪ ਮਾਨੋ, ਮੰਨ ਲਓ ਵੀ ਉਹ ਮੁਕਤ ਮੁਕਤ ਪੁਰਖ ਹੈ, ਜੰਮਣ ਮਰਨ ਤੋਂ ਰਹਿਤ ਹੈ, ਇਹ ਉਹਦੇ ਦਰਸ਼ਨਾਂ ਦਾ ਲਾਭ ਹੈ। ਇਹ ਫਿਰ ਮਹਾਰਾਜ ਨੇ ਦੱਸਿਆ ਕਿ ਭਾਈ ਜੋਗੀ ਤੇ ਅਜੋਗੀ ਐਸੇ ਹੁੰਦੇ ਨੇ ਦੋਨੇ।
ਧਨਾਸਰੀ ਮਹੱਲਾ ਨਾਵ,
ਤੇ ਧਨਾਸਰੀ ਰਾਗਣੀ ਦੇ ਅੰਦਰ ਨੌਵੇਂ ਪਾਤਸ਼ਾਹ ਨੇ ਉਸ ਵੇਲੇ ਉਚਾਰਨ ਕੀਤਾ ਸ਼ਬਦ, ਜੋ ਅਧਿਕਾਰੀ ਜਨਾ, ਜੋ ਅਧਿਕਾਰੀ ਜਨ ਸਤਿਗੁਰਾਂ ਦੇ ਚਰਨ ਚ ਬੇਨਤੀ ਕਰਦੇ ਹੈ, ਉਸ ਬੇਨਤੀ ਕਰਨ ਦੀ ਜਾਚ ਸਤਿਗੁਰੂ ਜਿਗਾਸੂ ਜਨਾਂ ਨੂੰ ਦੱਸਦੇ ਨੇ, ਦੱਸਦੇ ਹੋਏ ਸ਼ਬਦ ਉਚਾਰਨ ਕਰਕੇ ਇਉਂ ਬੇਨਤੀ ਕਰਨੀ ਚਾਹੀਦੀ ਹੈ।
ਅਬ ਮੈਂ ਕੌਣ ਉਪਾਉ ਕਰੋ,
ਇਉਂ ਬੇਨਤੀ ਕਰੇ, ਹੇ ਮੇਰੇ ਸਤਿਗੁਰੂ ਜੀ, ਹੇ ਗੁਰੂ ਨਾਨਕ ਸਾਹਿਬ, ਹੇ ਅਕਾਲ ਪੁਰਖ ਜੀ, ਅਬ ਹੁਣ ਮੈਂ ਇਸ ਮਨੁੱਖਾ ਜਨਮ ਦੇ ਸਮੇਂ ਵਿੱਚ, ਤੇ ਮੈਂ ਕਿਹੜਾ ਯਤਨ ਕਰਾਂ ਤੁਹਾਨੂੰ ਮਿਲਣ ਵਾਸਤੇ, ਜਾਂ ਹੇ ਸਤਿਗੁਰੂ ਜੀ ਵਾਹਿਗੁਰੂ ਦੇ ਮਿਲਣ ਵਾਸਤੇ ਮੈਨੂੰ ਉਪਾਅ ਕਿਹੜਾ ਯਤਨ ਕਰਾਂ ਮੈਂ, ਉਹ ਮੈਨੂੰ ਯਤਨ ਦੱਸ ਦਿਓ ਮਹਾਰਾਜ, ਉਹ ਯਤਨ ਕਰਾਂ ਜਿਹਦੇ ਨਾਲ ਵਾਹਿਗੁਰੂ ਮਿਲ ਜਾਵੇ। ਇਹ ਕੌਣ ਕੌਣ ਉਪਾਅ ਹੈ, ਐਸਾ ਕਿਹੜਾ ਯਤਨ ਹੈ।
ਜਿਹ ਵਿਧ ਮਨ ਕੋ ਸੰਸਾ ਚੁੱਕੈ,
ਜਿਸ ਤਰੀਕੇ ਦੇ ਨਾਲ ਮਨ ਦੇ ਚੋਂ ਪ੍ਰਮਾਣਗਤ ਸੰਸਾ, ਪਰਮੇਗਤ ਸੰਸਾ, ਵਿਪਰਜੇ ਸੰਸਾ ਤੇ ਇਹ ਸੰਸਾ ਸ਼ੱਕ ਭਰਮ ਚੁੱਕੇ ਚੁੱਕਿਆ ਜਾਵੇ, ਅਤੇ ਫਿਰ ਮੈਂ ਇਹ ਸੰਸਾਰ ਦੇ ਵਿੱਚ ਜੋ ਭੈਦਾਇਕ ਸੰਸਾਰ ਹੈ,
ਭਉ ਨਿਧ ਪਾਰ ਪਰੋ,
ਭਉ ਭੈਦਾਇਕ ਸੰਸਾਰ ਦੇ ਭੈਦਾਇਕ ਸੰਸਾਰ ਨਿਧ ਸਮੁੰਦਰ ਤੋਂ ਪਾਰ ਮੁਕਤੀ ਰੂਪੀ ਕਿਨਾਰੇ ਤੇ ਪਰੋ ਪਵਾਂ, ਭਾਵ ਜਾ ਕੇ ਪ੍ਰਵੇਸ਼ ਹੋ ਜਾਵਾਂ, ਮੁਕਤ ਹੋ ਜਾਵੇ ਮੇਰੀ
ਰਹਾਉ।
ਅਸਥਾਈ ਦੇ ਕੇ ਫਰਮਾਉਂਦੇ ਆ ਜੀ,
ਜਨਮ ਪਾਏ ਕਛ ਭਲੋ ਨਾ ਕੀਨੋ,
ਹੇ ਗਰੀਬ ਨਿਵਾਸ ਸਤਿਗੁਰੂ ਜੀ, ਜਦੋਂ ਮੈਂ ਮਨੁੱਖਾ ਜਨਮ ਪਾਏ ਪਾ ਕੇ ਕਛ ਕੁਝ ਵੀ ਭਲੋ ਚੰਗਾ ਪਰਉਪਕਾਰ ਤਾਂ ਕੰਮ ਮੈਂ ਕੀਤਾ ਹੀ ਨਹੀਂ ਕੀ ਨਾ ਕਿਨੋ ਨਹੀਂ ਕੀਤਾ ਹੈ ਮਹਾਰਾਜ
ਤਾਤੇ ਅਧਕ ਡਰੋ
ਇਸ ਕਰਕੇ ਹੁਣ ਮੈਨੂੰ ਡਰ ਲੱਗਦਾ ਜਮਾਂ ਤੋਂ ਬਣੂਗਾ ਕਿ ਮੇਰੇ ਕੋਲੋਂ ਤਾਂ ਕੋਈ ਚੰਗਾ ਕੰਮ ਨਾ ਹੋਇਆ ਗੁਰੂ ਵਾਲਾ ਬਣ ਕੇ ਮੈਂ ਕੁਛ ਮਨੁੱਖਾ ਸਰੀਰ ਦਾ ਲਾਭ ਨਾ ਉਠਾ ਸਕਿਆ ਪਰ ਹੁਣ ਡਰ ਕਹਿੰਦੇ ਐਂ ਬੇਨਤੀਆਂ ਕਰੋ ਮਹਾਰਾਜ ਬੇਨਤੀ ਕਰਨ ਦਾ ਢੰਗ ਦੱਸ ਦੇਣ
ਤਾਤੇ ਅਧਕ ਡਰੋ
ਤੇ ਕਹਿੰਦੇ ਇਸ ਕਰਕੇ ਮੈਂ ਅਧਕ ਬਹੁਤਾ ਹੀ ਜਮਾਂ ਦੇ ਕੋਲੋਂ ਮੈਨੂੰ ਬਹੁਤਾ ਡਰ ਲੱਗ ਰਿਹਾ ਤੇ ਇਸ ਕਰਕੇ ਇਸ ਤਰ੍ਹਾਂ ਦੀਆਂ ਬੇਨਤੀਆਂ ਕਰੀਏ
ਮਨ ਬਚ ਕ੍ਰਮ ਹਰ ਗੁਣ ਨਹੀਂ ਗਾਏ
ਇਹ ਸਤਿਗੁਰੂ ਜੀ ਆਪ ਜੀ ਦੀ ਆਗਿਆ ਅਨੁਸਾਰ ਮਨ ਬਚ ਬਚਨ ਭਾਵ ਬਾਣੀ ਅਤੇ ਇਹਦੇ ਨਾਲੇ ਕ੍ਰਮ ਸਰੀਰ ਦੇ ਰੋਮ ਰੋਮ ਕਰਕੇ ਹਰ ਪਰਮੇਸ਼ਰ ਦੇ ਗੁਣ ਨਹੀਂ ਗਾਏ ਨਹੀਂ ਗਾਉਣਾ ਕੀਤੇ ਸੁਣਿਆ ਵੀ ਗੁਰਮੁਖ ਰੋਮ ਰੋਮ ਹਰ ਧਿਆਵੈ ਇਹ ਵੀ ਕੋਈ ਅਵਸਥਾ ਹੁੰਦੀ ਹੈ ਪਰ ਮੈਂ ਮੇਰੀ ਅਵਸਥਾ ਨਹੀਂ ਇਹ ਬਣ ਸਕੀ ਮੈਂ ਨਹੀਂ ਗੁਣ ਗਾਏ ਵਾਹਿਗੁਰੂ ਦੇ ਕੀਰਤਨ ਰੂਪ ਦੇ ਵਿੱਚ ਵੀ ਗੁਣ ਨਹੀਂ ਗਾਏ ਕਥਾ ਰੂਪ ਦੇ ਵਿੱਚ ਗੁਣ ਨਾ ਗਾਏ ਨਾ ਸੁਣੇ ਹਨ
ਇਹ ਜੀ ਸੋਚ ਧਰੋ
ਤੇ ਇਸ ਕਰਕੇ ਮੇਰੇ ਹਿਰਦੇ ਦੇ ਵਿੱਚ ਇਹ ਸੋਚ ਹੈ ਚਿੰਤਾ ਹੈ ਮਹਾਰਾਜ ਇਸ ਕਰਕੇ ਇਹ ਸੋਚ ਜਿਹੜੀ ਚਿੰਤਾ ਹੈ ਬੜੀ ਮੇਰੇ ਦਿਲ ਦੇ ਵਿੱਚ ਹੈ ਹਰ ਵਾਰ ਧਾਰਨ ਕਰਦਾ ਹਾਂ ਮੈਨੂੰ ਇਹ ਚਿੰਤਾ ਲੱਗੀ ਹੋਈ ਹੈ
ਗੁਰਮਤ ਸੁਣ ਕਛ ਗਿਆਨ ਨਾ ਉਪਜੂ
ਤੇ ਹੇ ਸਤਿਗੁਰੂ ਜੀ ਆਪ ਜੀ ਤੋਂ ਗੁਰਮਤ ਦੇ ਬਚਨ ਸੁਣ ਕੇ ਗੁਰਮਤ ਗੁਰਾਂ ਦੀ ਸਿੱਖਿਆ ਸੁਣ ਕੇ ਵੀ ਕਛ ਕੁਝ ਵੀ ਗਿਆਨ ਜਿਹੜਾ ਨਾ ਉਪਜੋ ਪੈਦਾ ਨਹੀਂ ਹੋਇਆ ਆਤਮਕ ਗਿਆਨ ਦਾ ਬੋਧ ਉਪਜੋ ਪੈਦਾ ਨਹੀਂ ਹੋਇਆ ਭਾਵ ਗੁਰਾਂ ਦੀ ਸਿੱਖਿਆ ਧਾਰਨ ਨਹੀਂ ਕੀਤੀ ਹੈ
ਪਾਸ ਜਿਉਂ ਉਧਰ ਭਰੋ
ਨਿਤ ਪਸ਼ੂਆਂ ਦੀ ਤਰ੍ਹਾਂ ਪੇਟ ਭਰਿਆ ਹੈ ਬਸ ਪੇਟ ਨੂੰ ਜਿਵੇਂ ਪਸ਼ੂ ਖਾਲੀ ਨਹੀਂ ਨਾ ਹੋਣ ਦਿੰਦਾ ਖਾ ਲਿਆ ਜਗਾਲੀ ਕਰ ਲਈ ਖਾ ਲਿਆ ਜਗਾਲੀ ਕਰ ਲਈ ਤੇ ਗੋਬਰ ਕਰ ਦਿੱਤਾ ਕਹਿੰਦੇ ਉਹ ਮਨੁੱਖ ਨਹੀਂ ਹੈ ਪਸ਼ੂ ਹੀ ਆ ਭਾਈ ਫਿਰ ਜਿਹੜਾ ਖਾਣ ਪੀਣ ਦਾ ਧਿਆਨ ਰੱਖਦਾ ਭਜਨ ਨਹੀਂ ਕਰਦਾ ਸੇਵਾ ਨਹੀਂ ਕਰਦਾ ਸਿਮਰਨ ਨਹੀਂ ਕਰਦਾ ਕਹਿੰਦੇ ਪਸ਼ ਜਿਉਂ ਉਧਰ ਭਰੋ ਪਸ਼ੂਆਂ ਦੀ ਨਿਆਈ ਪੇਟ ਹੀ ਭਰਨਾ ਚੰਗਾ ਸਮਝਿਆ ਚੰਗੇ ਪਦਾਰਥ ਖਾ ਖਾ ਕੇ ਪੇਟ ਭਰਿਆ ਮੈਂ ਆਹ ਕੁਛ ਕਰਦਾ ਰਿਹਾ ਮਹਾਰਾਜ ਪੇਟ ਭਰਿਓ ਪਸ਼ੂਆ ਜਿਉਂ ਸੋਇਓ ਮਨੁੱਖ ਜਨਮ ਹੈ ਹਾਰਿਓ ਐ ਮਾਰਾ ਹਾਰਿਆ ਸੀ ਮਨੁੱਖਾ ਜਨਮ
ਕਹੁ ਨਾਨਕ ਪ੍ਰਭ ਬਿਰਧ ਪਛਾਨੋ
ਹੇ ਸਤਿਗੁਰੂ ਜੀ ਤੇ ਸਤਿਗੁਰੂ ਜੀ ਜਿਹੜਾ ਨੇ ਕਹੋ ਕਹਿੰਦੇ ਨੇ ਇਹ ਮਹਾਰਾਜ ਸਾਹਿਬ ਜੀ ਦਾ ਸ਼ਬਦ ਹੈ ਸਮਾਪਤੀ ਕਰਦੇ ਹੈ ਚਾਰੇ ਸ਼ਬਦ ਸੀ ਗੁਰੂ ਤੇਗ ਬਹਾਦਰ ਸਾਹਿਬ ਦੇ ਸਤਿਗੁਰੂ ਜੀ ਕਹੋ ਕਥਨ ਕਰਦੇ ਹਨ ਕਿ ਇਉਂ ਕਹੋ ਭਾਈ ਹੇ ਪ੍ਰਭ ਪਰਮੇਸ਼ਰ ਜੀ ਆਪ ਕਿਰਪਾ ਕਰੋ ਆਪਣੇ ਪਤਤ ਪਾਵਨ ਵਾਲੇ ਆਦਿ ਬਿਰਧ ਧਰਮ ਪ੍ਰਣ ਨੂੰ ਤੁਸੀਂ ਪਛਾਣੋ ਪਛਾਣਨਾ ਕਰੋ ਮਹਾਰਾਜ ਮੈਂ ਤਾਂ ਇਹੋ ਜਿਹੀ ਹਾਂ ਮਾਧੋ ਹਮ ਐਸੇ ਤੂੰ ਐਸਾ ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕਰ ਦੇਸਾ ਅਸੀਂ ਮਹਾਰਾਜ ਐਸੇ ਹਾਂ
ਤਬ ਹਾਂ ਪਤਤ ਤਰੋ
ਹਾਂ ਇਹ ਕਹਿ ਵੀ ਜੇ ਤੁਸੀਂ ਆਪਣਾ ਧਰਮ ਸੰਭਾਲ ਲਓ ਮਹਾਰਾਜ ਮੇਰੇ ਪਾਪੀ ਦਾ ਭਲਾ ਹੋ ਸਕਦਾ ਹੈ ਆਹ ਮੇਰੇ ਵਾਸਤੇ ਤਰਨ ਦਾ ਇੱਕੋ ਹੀ ਢੰਗ ਹੈ ਤਾਂ ਮੈਂ ਪਾਪੀ ਮੇਰਾ ਤਰਨਾ ਹੋ ਸਕਦਾ ਪਾਪੀ ਦਾ ਕਹਿੰਦੇ ਭਾਈ ਐਂ ਬੇਨਤੀਆਂ ਕਰੋਗੇ ਤਰ ਜਾਓਗੇ ਤੇ ਹੁਣ ਸ਼ਬਦ ਦੇ ਅਖੀਰ ਦੇ ਵਿੱਚ ਅੰਕ ਆਏ ਬਿਨ ਧਿਆਨ ਦੇ ਨਾਲ ਦੇਖੋ ਹੁਣ ਤੁਸੀਂ ਪੋਥੀਆਂ ਦੇ ਵਿੱਚ ਪਹਿਲਾਂ ਦੂਆ ਅੰਕ ਹੈ ਫਿਰ ਚੌਕ ਹੈ ਫਿਰ ਦੋ ਨੌ ਨੌ ਅੰਕ ਲੱਗੇ ਹੋਏ ਨੇ ਤੇ ਨੌ ਨੌ ਤੋਂ ਬਾਅਦ ਫਿਰ 13 ਅੰਕ ਹੈ ਫਿਰ 58 ਅੰਕ ਹੈ ਫਿਰ 4 ਹੈ ਫਿਰ 93 ਹੈ ਇਹਨੂੰ ਵਾਧੂ ਨਹੀਂ ਸਮਝਣਾ ਵੀ ਵਾਧੂ ਲੱਗੇ ਹੋਏ ਨੇ ਇਹਨਾਂ ਦਾ ਮਹਾਂਪੁਰਖਾਂ ਨੇ ਦੱਸਿਆ ਸੀ ਵੀ ਇਸ ਪ੍ਰਕਾਰ ਦਾ ਪੂਰੀ ਗਿਣਤੀ ਕਰਕੇ ਦੱਸੇ ਹੋਏ ਹੈ ਹੁਣ ਇਸ ਦੇ ਵਿੱਚ ਸਾਧ ਸਿੰਘ ਜੀ ਇਹਦੇ ਚ ਪਹਿਲਾਂ ਤਾਂ ਦੋ ਅੰਕ ਹੈ ਤੇ ਇਹਦੇ ਵਿੱਚ ਸ਼ਬਦ ਚ ਦੋ ਪੌੜੀਆਂ ਹੋਣ ਕਰਕੇ ਦੋ ਅੰਕ ਲਗਾਇਆ ਹੋਇਆ ਇਹ ਤਾਂ ਦੂਏ ਦਾ ਅਰਥ ਹੋ ਗਿਆ ਫਿਰ ਇਸ ਤੋਂ ਬਾਅਦ ਚਾਰ ਅੰਕ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਚਾਰ ਸ਼ਬਦ ਉਚਾਰਨ ਕੀਤੇ ਹੋਏ ਇਸ ਕਰਕੇ ਚਾਰ ਅੰਕ ਆਇਆ ਇਹ ਦੋ ਅਰ ਚਾਰ ਤਾਂ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਬਦਾਂ ਦੇ ਨਾਲ ਸੰਬੰਧਿਤ ਆ ਗਏ ਹੁਣ ਸਮੁੱਚਾ ਜਿਹੜਾ ਸੰਬੰਧ ਹੈ ਉਹਦੀ ਗਿਣਤੀ ਚੱਲੂਗੀ ਧਨਾਸਰੀ ਰਾਗ ਦੇ ਆਰੰਭ ਵਿੱਚ ਜੋ ਸ਼ਬਦ ਆਏ ਨੇ ਪਹਿਲੇ ਪਾਤਸ਼ਾਹ ਦੇ ਨੌ ਸ਼ਬਦ ਆਏ ਹਨ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਮਹਾਰਾਜ ਦੇ ਉਹਨਾਂ ਦੇ ਵੀ ਨੌ ਸ਼ਬਦ ਆਏ ਇਸ ਕਰਕੇ ਨੌ ਨੌ ਦੋ ਵਾਰ ਆਇਆ ਕਿਉਂਕਿ ਆਰੰਭ ਦੇ ਵਿੱਚ ਜਿਹੜੇ ਮਹਾਰਾਜ ਸਾਹਿਬ ਦੇ ਪਹਿਲੇ ਪਾਤਸ਼ਾਹ ਸ਼ਬਦ ਉਹ ਵੀ ਨੌਂ, ਤੀਸਰੇ ਪਾਤਸ਼ਾਹ ਦੇ ਉਹ ਵੀ ਨੌਂ, ਚੌਥੇ ਪਾਤਸ਼ਾਹ ਦੇ ਸ਼ਬਦ ਆਏ ਆ 13, ਇਸ ਕਰਕੇ 13 ਅੰਕ ਲੱਗਿਆ ਹੋਇਆ। ਪੰਜਵੇਂ ਪਾਤਸ਼ਾਹ ਦੇ ਸ਼ਬਦ ਆਏ ਨੇ 58, ਇਸ ਕਰਕੇ 58 ਅੰਕ ਲੱਗਿਆ ਹੋਇਆ। ਨੌਵੇਂ ਪਾਤਸ਼ਾਹ ਦੇ 4 ਸ਼ਬਦ ਆਏ ਨੇ, ਇਹ 4 ਸ਼ਬਦ ਪਿੱਛੋਂ ਆ ਕੇ ਇਸ ਕਰਕੇ ਦਿੱਤੇ ਵੀ ਇਹ ਅੰਕਾਂ ਦੀ ਗਿਣਤੀ ਦੇ ਨਾਲ ਇੱਥੇ ਫਿਰ ਚੌਕਾ ਲਾਇਆ ਤੇ ਜੋੜ ਜਿਹੜਾ ਇਹਨਾਂ ਸਾਰਿਆਂ ਦਾ 93 ਆ ਗਿਆ। 93 ਸ਼ਬਦ ਨੇ, ਇਹ ਵਾਧੂ ਨਹੀਂ ਹੈ ਲਿਖੇ ਹੋਏ। ਤੇ ਇਸ ਕਰਕੇ ਮਹਾਰਾਜ ਸਾਹਿਬ ਜੀ ਨੇ ਇੱਥੇ ਸਾਧ ਸਿੰਘ ਗੁਰੂ ਅਰਜਨ ਦੇਵ ਜੀ ਨੇ ਇਹ ਫਿਰ ਅੰਕਾਂ ਦੇ ਵਿੱਚ ਜਣਾ ਦਿੱਤਾ, ਜੋੜ ਕਰਤਾ ਕਿਹੜੇ ਗੁਰੂ ਦੇ ਕਿਹੜੇ ਕਿਹੜੇ ਸ਼ਬਦ ਕਿੰਨੇ ਕਿੰਨੇ ਆਏ ਨੇ। ਸੋ ਇਸ ਪ੍ਰਕਾਰ ਇੱਥੇ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਬਦ ਸਮਾਪਤ ਹੋਏ ਹੈ। ਅੱਗੇ ਹੁਣ ਜਿਸ ਪ੍ਰਕਾਰ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਪਾਵਨ ਬਚਨ ਚੱਲ ਰਹੇ ਹਨ, ਅੰਮ੍ਰਿਤ ਬਚਨ ਗੁਰੂ ਸਾਹਿਬ ਦੀ ਰਸਨਾ ਤੋਂ ਸੁਣੋ ਜੇ।
ਧਨਾਸਰੀ ਮਹੱਲਾ ਪਹਿਲਾ ਘਰ ਦੂਜਾ ਅਸ਼ਟਪਦੀਆ।
ਧਨਾਸਰੀ ਰਾਗਣੀ ਦੇ ਅੰਦਰ ਗੁਰੂ ਨਾਨਕ ਸਾਹਿਬ ਜੀ ਦਾ ਰਾਗ ਦੇ ਦੂਸਰੇ ਸੁਰਤਾਲ ਵਿੱਚ ਅਸ਼ਟਪਦੀਆ ਸ਼ਬਦ ਕਿਹਾ, ਇਹ ਅਸ਼ਟਪਦੀਆਂ ਹੈ ਤੇ ਮਹਾਰਾਜ ਸਾਹਿਬ ਜੀ ਦੀਆਂ, ਤੇ ਇਸ ਤੋਂ ਪਹਿਲਾਂ ਮੰਗਲ ਕੀਤਾ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਇੱਕ ਅਦੁੱਤੀ ਓਅੰਕਾਰ ਸਰੂਕਾ ਪ੍ਰਕਾਸ਼ ਕਹਿ ਸਤਨਾਸ ਤੋਂ ਰਹਿਤ ਗੁਰ ਚੇਤਨ ਪ੍ਰਸਾਦ ਆਨੰਦ ਸਰੂਪ ਪ੍ਰਾਪਤੀ। ਇਹੋ ਜਿਹੇ ਪਰਮਾਤਮਾ ਦੇ ਬ੍ਰਹਮ ਦੇ ਸਤਿਗੁਰ ਪ੍ਰਸਾਦ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਨਾਲ ਹੁੰਦੀ ਹੈ। ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਅਚਲ ਬਟਾਲੇ ਪਹੁੰਚੇ ਸੀ, ਉੱਥੇ ਸਿੱਧ ਮਿਲੇ ਸੀ, ਤਾਂ ਸਿੱਧਾਂ ਨੇ ਜਿੱਥੇ ਹੋਰ ਉੱਤਰ ਪ੍ਰਸ਼ਨ ਹੋਏ ਤਾਂ ਮਹਾਰਾਜ ਸਾਹਿਬ ਜੀ ਨੂੰ ਕਹਿਣ ਲੱਗੇ ਸੀ ਕਿ ਅਸੀਂ ਪ੍ਰਿਥਵੀ 9 ਖੰਡਾਂ ਵਿੱਚ ਸੈਰ ਕਰਦੇ ਹਾਂ, ਮਾਨ ਸਰੋਵਰ ਵਿੱਚ ਇਸ਼ਨਾਨ ਕਰਦੇ ਹਾਂ, ਮਾਨ ਸਰੋਵਰ ਵਿੱਚ ਇਸ਼ਨਾਨ ਕਰਨ ਦੇ ਨਾਲ 7 ਸਮੁੰਦਰਾਂ ਦੇ ਇਸ਼ਨਾਨ ਦਾ ਫਲ ਪ੍ਰਾਪਤ ਹੋ ਜਾਂਦਾ, ਉੱਥੇ ਸਾਨੂੰ ਹੀਰੇ ਜਵਾਹਰਤ ਆਦਿ ਵੀ ਮਿਲ ਜਾਂਦੇ ਹੈ, ਮਾਨ ਸਰੋਵਰ ਦੇ ਹੀਰੇ ਜਵਾਹਰਤ ਨੇ। ਇਹ ਸੁਣ ਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਭਾਈ ਸਿੱਧੋ, ਜੇ ਤੁਸੀਂ ਜੋਗੀ ਬਣ ਕੇ ਹੀਰੇ ਲੱਭਦੇ ਫਿਰਦੇ ਹੋ ਤਾਂ ਫਿਰ ਕਿਹਾ ਜਾ ਯੋਗ ਹੈ ਤੁਹਾਡਾ? ਆਹ ਤੁਹਾਡੇ ਵਿੱਚ ਰਾਜੇ ਮਹਾਰਾਜਿਆਂ ਦੇ ਕੰਨ ਪੜਵਾ ਕੇ ਜੋਗੀ ਬਣਾਏ ਪਏ ਨੇ ਤੁਸੀਂ, ਇਹਨਾਂ ਦੇ ਕੋਲ ਖਜ਼ਾਨੇ 'ਚ ਬਥੇਰੇ ਹੀਰੇ ਮੋਤੀ ਪਏ ਸੀ, ਫਿਰ ਕੀ ਲਾਭ ਹੋਇਆ ਤੁਹਾਨੂੰ ਜੋਗੀ ਬਣਨ ਦਾ? ਅਤੇ ਜੇ ਇਸ ਤਰ੍ਹਾਂ ਦੇ ਤੁਸੀਂ ਪਦਾਰਥ ਲੱਭਣੇ ਸੀ? ਮਹਾਰਾਜ ਸਾਹਿਬ ਜੀ ਕਹਿੰਦੇ, ਭਾਈ ਅਸੀਂ ਤਾਂ ਪਹਿਲੀ ਮਾਨ ਸਰੋਵਰ ਦੇ ਵਿੱਚ ਰਹਿੰਦੇ ਹਾਂ, ਸਾਡੇ ਕੋਲ ਤਾਂ ਮਾਨ ਸਰੋਵਰ ਇਹੋ ਜਿਹਾ ਜਿਹਦੇ ਹੀਰੇ ਮੋਤੀ ਲੋਕ ਪ੍ਰਲੋਕ 'ਚ ਕੰਮ ਆਉਂਦੇ ਆ। ਅਤੇ ਉਹ ਮਾਨ ਸਰੋਵਰ ਕੌਣ ਹੈ? ਕਹਿੰਦੇ, ਮੇਰਾ ਗੁਰੂ ਅਕਾਲ ਪੁਰਖ। ਗੁਰੂ ਅਕਾਲ ਪੁਰਖ ਹੀ ਮਾਨ ਸਰੋਵਰ ਹੈ, ਅਤੇ ਜਾਂ ਫਿਰ ਗੁਰੂ ਅਕਾਲ ਪੁਰਖ ਦਾ ਰੂਪ ਹੋਣ ਕਰਕੇ ਗੁਰੂ ਦੇ ਵਿੱਚ ਵੀ ਇਸ ਤਰ੍ਹਾਂ ਦੇ ਮਾਨ ਸਰੋਵਰ ਵਾਲੇ ਗੁਣ ਹੈ। ਤੇ ਇਸ ਪ੍ਰਕਾਰ ਇਹ ਕਥਨ ਕੀਤਾ, ਸਿੱਧਾਂ ਨੂੰ ਦੱਸਣ ਲੱਗੇ ਕਿ ਸੁਣੋ ਤੁਸੀਂ,
ਗੁਰ ਸਾਗਰ ਰਤਨੀ ਭਰ ਪੂਰੇ।
ਹੇ ਸਿੱਧੋ, ਸਾਡੇ ਗੁਰ ਗੁਰੂ ਅਕਾਲ ਪੁਰਖ ਅਪਰਮ ਪਰਪਾਰਵੇਂ ਪਰਮੇਸ਼ਰ ਨਾਨ ਗੁਰ ਮਿਲਿਆ ਸੋਏ ਜੀਓ। ਤੇ ਐਸਾ ਜੋ ਅਕਾਲ ਪੁਰਖ, ਉਹਦਾ ਸਰੂਪ ਅਕਾਲ ਪੁਰਖ ਦਾ, ਤੇ ਉਹਦਾ ਸਰੂਪ ਸਾਗਰ ਮਾਨ ਸਰੋਵਰ ਦੀ ਨਿਆਈ ਹੈ, ਅਕਾਲ ਪੁਰਖ ਦਾ ਸਰੂਪ ਹੈ ਜਿਹੜਾ, ਇਸ ਕਰਕੇ ਉਹ ਖੀਰ ਸਮੁੰਦਰ ਦੀ ਨਿਆਈ ਅਸੀਂ ਉਸ ਨੂੰ ਮੰਨਿਆ ਹੈ, ਗੁਰਸਾਗਰ। ਤੇ ਕਹਿੰਦੇ, ਸਤਿਗੁਰੂ ਜੀ ਪ੍ਰਤੱਖ ਮਾਨ ਸਰੋਵਰ ਜੀ ਮੋਤੀ ਹੀਰੇ ਰਤਨ ਵਗੈਰਾ ਹੁੰਦੇ ਨੇ, ਫਿਰ ਤੁਹਾਡੇ ਗੁਰੂ ਦੇ ਕਿਹੜੇ ਸਰੋਵਰ ਦੇ ਵਿੱਚ ਸਰੋਵਰ ਤਾਂ ਦੱਸਦਾ, ਰਤਨ ਕਿਹੜੇ ਨੇ? ਗੁਰੂ ਸਾਹਿਬ ਜੀ ਕਹਿੰਦੇ, ਰਤਨ ਹੀ ਭਰਪੂਰੇ ਗੁਰ ਅਕਾਲ ਪੁਰਖ, ਤੇ ਉਹ ਜਿਹੜਾ ਅਕਾਲ ਪੁਰਖ ਵਾਹਿਗੁਰੂ ਰੂਪ ਮਾਨ ਸਰੋਵਰ ਹੈ, ਖੀਰ ਸਮੁੰਦਰ ਸੁਭਗੁਣਾ ਰੂਪੀ, ਉਹਦੇ ਵਿੱਚ ਫਿਰ ਬੈਰਾਗ ਬਵੇਕ ਖਟ ਸੰਮਤੀ ਮੋਖ ਇੱਛਾ, ਇਹ ਹੀਰੇ ਮੋਤੀ ਰਤਨਾਂ ਦੇ ਨਾਲ ਭਰਪੂਰੇ ਲਵਾ ਲਾਵੀ ਭਰੇ ਹੋਏ ਹੈ। ਕਹਿਣਗੇ, ਸਤਿਗੁਰੂ ਜਦੋਂ ਦੇਵਤਿਆਂ ਨੇ ਤੇ ਦੇਵਤਾ ਨੇ ਖੀਰ ਸਮੁੰਦਰ ਰਿੜਕਿਆ ਸੀ, ਉਹਦੇ ਵਿੱਚੋਂ ਤਾਂ 14 ਰਤਨ ਨਿਕਲੇ ਸੀ। ਇਹ ਸਿੱਧ ਅੱਗੇ ਤੋਂ ਅੱਗੇ ਸਵਾਲ ਕਰਦੇ ਆ, ਉਹਨਾਂ ਦੀ ਗਿਣਤੀ ਕੀਤੀ ਹੈ ਧਰਮ ਸ਼ਾਸਤਰਾਂ ਵਿੱਚ। ਸ੍ਰੀ ਬਨ ਰੰਭਾ ਵਾਰਨੀ ਧਨਕ ਧਨੰਤਰ ਬਾਜ, ਦੇਖ ਤੇਨ ਸਤ ਕਲਪ ਤਰ ਸੰਖ ਅਮੀ ਗਜਰਾਜ। ਇਹ 14 ਰਤਨਾਂ ਦਾ ਦੂਰ ਹੈ। ਸ੍ਰੀ ਲਕਸ਼ਮੀ ਦਾ ਨਾਮ ਹੈ, ਪਹਿਲਾਂ ਲਕਸ਼ਮੀ ਨਿਕਲੀ, ਤੇ ਦੂਜਾ ਮਾਣ ਮਣੀ, ਤੀਜਾ ਰੰਭਾ ਅਪਸ਼ਰਾਂ, ਤੇ ਚੌਥਾ ਵਾਰਨੀ ਸ਼ਰਾਬ, ਪੰਜਵਾਂ ਧਨਖ ਸਾਰੰਗਨਾਮੇ ਧਨਖ, ਛੇਵਾਂ ਧਨੰਤਰ ਵੈਦ, ਲੋਕਾਂ ਨੂੰ ਤੰਦਰੁਸਤ ਕਰਨ ਦੇ ਲਈ ਧਨੰਤਰ ਵੈਦ ਨਿਕਲਿਆ, ਸੱਤਵਾਂ ਬਾਜ ਜਾਣੀ ਉੱਚ ਸਰਵਾ ਘੋੜਾ ਨਿਕਲਿਆ, ਤੇ ਅੱਠਵਾਂ ਬਿਖ ਜ਼ਹਿਰ ਨਿਕਲੀ, ਨੌਵਾਂ ਧੇਨ ਕਾਮ ਧੇਨ ਗਉ, ਰਿਸ਼ੀਆਂ ਵਾਸਤੇ ਸਵਰਗ ਦੀ ਵਸਤੂ ਹੈ ਉਹ ਨਿਕਲੀ, ਤੇ ਦਸਵਾਂ ਚੰਦਰਮਾ ਤੇ ਗਿਆਰਵਾਂ ਕਲਪਤਰ ਕਲਪ ਵਿਰਸ਼ ਨਿਕਲਿਆ, ਬਾਰਵਾਂ ਪੰਜ ਜਣਿਆ ਸੰਖ ਨਿਕਲਿਆ, ਤੇਰਵਾਂ ਅਮੀ ਅੰਮ੍ਰਿਤ ਨਿਕਲਿਆ, ਚੌਦਵਾਂ ਗਜਰਾ ਐਰਾਵਤ ਹਾਥੀ ਨਿਕਲਿਆ। ਹੇ ਸਤਿਗੁਰੂ ਜੀ, ਤੁਸੀਂ ਦੱਸੋ ਜੇ ਗੁਰੂ ਤੁਹਾਡਾ ਅਕਾਲ ਪੁਰਖ ਖੀਰ ਸਮੁੰਦਰ ਹੈ, ਉਹਦੇ ਵਿੱਚ 14 ਰਤਨ ਪੂਰੇ ਕਰਕੇ ਦਿਖਾ ਦਿਓ। ਫਿਰ ਸਿੱਧਾਂ ਨੇ ਇਹ ਆਪਣੀ ਜਾਣ ਦੀ ਘੁੰਡੀ ਕਹਿ ਸੀ ਵੀ ਇਹ ਕਰ ਨਹੀਂ ਸਕਣ ਕਿ ਕਹਿ ਤਾਂ ਦਿੱਤਾ ਵੀ ਅਕਾਲ ਪੁਰਖ ਇਸ ਤਰ੍ਹਾਂ ਦਾ। ਮਹਾਰਾਜ ਕਹਿੰਦੇ ਹਾਂ ਭਾਈ, ਸਾਰੇ 14 ਰਤਨ ਹੀ ਦੱਸ ਦਿੰਦੇ ਤੁਹਾਨੂੰ। ਕਹਿੰਦੇ ਜੀ ਦੱਸੋ, ਕਹਿੰਦੇ ਅਕਾਲ ਪੁਰਖ ਹੀ ਸਮੁੰਦਰ ਇਹ 14 ਰਤਨ ਤੇ ਲਕਸ਼ਮੀ ਦੇ ਥਾਂ ਤੇ ਜਿੱਥੇ ਸ੍ਰੀ ਲਕਸ਼ਮੀ ਦੀ ਨਿਆਈ ਭਗਤੀ ਰੂਪ ਲਕਸ਼ਮੀ ਹੈ, ਭਗਤੀ ਨਿਕਲਦੀ ਹੈ, ਤੇ ਦੂਸਰਾ ਕੌਸਤਕਮਣੀ ਦੀ ਨਿਆਈ ਸ਼ਰਧਾ, ਤੇ ਤੀਸਰਾ ਰੰਭਾ ਦੀ ਨਿਆਈ ਸ਼ਾਂਤੀ, ਸ਼ਰਾਬ ਦੀ ਨਿਆਈ ਪ੍ਰੇਮ ਦੀ ਮਸਤੀ, ਨਾਮ ਦੀ ਮਸਤੀ ਰੂਪ ਸ਼ਰਾਬ, ਇਹ ਨਿਖੇਧ ਹੈ ਜਿਹੜੀ ਤੁਸੀਂ ਪੀਂਦੇ ਹੋ। ਤੇ ਇਸ ਕਰਕੇ ਪੰਜਵਾਂ ਜਿਹੜਾ ਹੈ ਧਰਮ ਰੂਪੀ ਧਨੁਖ ਹੈ, ਜਿਹੜਾ ਧਰਮ ਨੂੰ ਧਾਰਨ ਕਰਨਾ ਇਹੀ ਧਨੁਸ਼ ਹੈ। ਤੇ ਛੇਵਾਂ ਹੈ ਨਾਮ ਰੂਪੀ ਧਨੰਤਰ ਵੈਦ, ਸੱਤਵਾਂ ਹੈ ਉੱਦਮ ਉੱਚ ਸਰਵਾ ਘੋੜੇ ਦੀ ਨਿਆਈ, ਅੱਠਵਾਂ ਹੈ ਸਾਧ ਸੰਗ ਦੀ ਨਿੰਦਿਆ ਕਰਨ ਵਾਲਿਆਂ ਦਾ ਜਿਹੜਾ ਖੰਡਨ ਕਰਨਾ, ਉਹ ਫਿਰ ਖੰਡਨ ਕੜੱਤਣ ਹੈ ਨਾ ਉਹਦੇ ਜਦੋਂ ਖੰਡਨ ਕਰਦੇ ਆ, ਉਹ ਖੰਡਨ ਕਰਨ ਰੂਪੀ ਜ਼ਹਿਰ ਦੇ ਥਾਂ ਤੇ ਇਹ ਗੁਣ ਸਮਝਣਾ। ਕਾਮ ਤੇਨ ਗਊ ਜਿਹੜੀ ਹੈ, ਕਾਮ ਤੇਨ ਗਊ ਦੇ ਥਾਂ ਤੇ ਨੌਵੇਂ ਸਥਾਨ ਤੇ ਸਾਧ ਸੰਗਤ ਹੈ, ਦਸਵੇਂ ਸਥਾਨ ਤੇ ਬੈਰਾਗ ਰੂਪ ਚੰਦਰਮਾ, ਚੰਦਰਮਾ ਦੇ ਥਾਂ ਤੇ ਬੈਰਾਗ ਸਮਝਣਾ, ਗਿਆਰਵਾਂ ਜਿਹੜਾ ਅਭਿਆਸ ਕਰਨਾ ਇਹੀ ਕਲਪ ਵਿਰਸ਼ ਹੈ, ਬਾਰਵਾਂ ਕੀਰਤਨ ਰੂਪੀ ਸੰਖ ਵੱਜ ਰਿਹਾ ਹੈ, ਤੇਰਵਾਂ ਗਿਆਨ ਰੂਪ ਜਾਂ ਬ੍ਰਹਮਾਨੰਦ ਰੂਪੀ ਅੰਮ੍ਰਿਤ ਹੈ, ਗਿਆਨ ਰੂਪ ਅੰਮ੍ਰਿਤ, ਬ੍ਰਹਮਾਨੰਦ ਰੂਪੀ ਅੰਮ੍ਰਿਤ, ਚੌਦਵਾਂ ਜੋਗ ਰੂਪੀ ਗਜਰਾਜ ਹਾਥੀ ਦੇ ਥਾਂ ਤੇ ਜੋਗ ਜਿਹੜਾ ਜੁੜਨਾ ਹੈ। ਇਉਂ ਮਾਨ ਸਰੋਵਰ ਤੇ ਐਸਾ ਅਕਾਲ ਪੁਰਖ ਦਾ ਸਰੂਪ ਹੈ ਜਾਂ ਗੁਰੂ ਦਾ ਸਰੂਪ ਹੈ। ਤੇ ਕਹਿਣ ਲੱਗੇ ਜੀ, ਮਾਨ ਸਰੋਵਰ ਤੇ ਹੰਸ ਹੁੰਦੇ ਨੇ, ਮੋਤੀ ਚੁਗਦੇ ਹੈ, ਸਭ ਨੂੰ ਪਿਆਰੇ ਲੱਗਦੇ, ਤੁਹਾਡੇ ਗੁਰੂ ਦੇ ਮਾਨ ਸਰੋਵਰ ਤੇ ਹੰਸ ਕਿਹੜੇ ਨੇ, ਫਿਰ ਇਹੀ ਦੱਸ ਦਿਓ। ਉਹਨਾਂ ਕਿਹਾ ਵੀ ਕਿਤੇ ਤਾਂ ਇਹ ਉਲਝਣ ਆਪਣੇ ਵਿਚਾਰ ਦੇ ਵਿੱਚ, ਚੰਗੇ ਆ ਪੋਥੀ ਵੱਲ ਧਿਆਨ ਨਹੀਂ ਪਾਈ ਦਿੰਦਾ। ਅੱਗੇ ਵੀ ਤੈਨੂੰ ਕਿਹਾ ਸੀ, ਵਚਨ ਮੰਨੀ ਦਾ ਹੁੰਦਾ ਤੁਹਾਡੇ ਫਾਇਦੇ 'ਚ ਹੈ, ਇਹ ਮੌਕਾ ਮਿਲਿਆ ਤੂੰ ਲਾਭ ਉਠਾਈ ਦਾ ਹੁੰਦਾ। ਗੁਰੂ ਸਾਹਿਬ ਨੇ ਫਿਰ ਉੱਤਰ ਦਿੱਤਾ ਇਸ ਦਾ, ਫਰਮਾਨ ਕਰਦੇ ਨੇ, ਅੰਮ੍ਰਿਤ
ਅੰਮ੍ਰਿਤ ਸੰਤ ਚੁਗ ਹੈ ਨਹੀਂ ਦੂਰੇ।
ਹੇ ਸਿੱਧੋ, ਸੰਤ ਮਹਾਤਮਾ ਰੂਪੀ ਹੰਸ ਇਹ ਨੇ ਜਿਹੜੇ ਪਈ ਨਾਮ ਅੰਮ੍ਰਿਤ ਰੂਪੀ ਜਾਂ ਬ੍ਰਹਮਾਨੰਦ ਰੂਪੀ ਹੀਰੇ ਮੋਤੀਆਂ ਦਾ ਖਾਣਾ ਖਾਣ ਵਾਲੇ ਚੋਗਾ ਚੁਗਦੇ ਨੇ ਇਹ, ਤੇ ਗੁਰੂ ਰੂਪੀ ਮਾਨ ਸਰੋਵਰ ਤੋਂ ਮਹਾਤਮਾ ਰੂਪੀ ਹੰਸ ਦੂਰੇ ਦੂਰ ਨਹੀਂ ਹਨ, ਨਹੀਂ ਦੂਰੇ ਭਾਵ ਨੇੜੇ ਨੇ, ਹਰ ਵਕਤ ਗੁਰੂ ਸਾਹਿਬ ਜੀ ਦੇ ਪਾਸ ਹੀ ਨਿਕਟਵਰਤੀ ਹੋ ਕੇ ਸ਼ਰਧਾ ਭਾਵਨਾ ਦੇ ਨਾਲ ਲਿਵਲਾਈ ਰੱਖਦੇ, ਲਿਵਲਾ ਕੇ ਬੈਠਦੇ ਹਨ।
ਹਰ ਰਸ ਚੋਗ ਚੁਗ ਹੈ ਪ੍ਰਭ ਭਾਵ ਹੈ।
ਤੇ ਫਿਰ ਕਹਿੰਦੇ ਮਹਾਤਮਾ ਰੂਪ ਹੰਸ ਹਰ ਪਰਮੇਸ਼ਰ ਦੇ ਰਸ ਪ੍ਰੇਮ ਰੂਪੀ ਚੋਗ ਚੋਗੇ ਨੂੰ ਦਾਣਿਆਂ ਨੂੰ ਹੀ ਚੁਗੇ ਚੁਗਦੇ ਨੇ, ਜਾਂ ਫਿਰ ਇਹ ਸਮਝੋ ਪਰਮੇਸ਼ਰ ਨਾਲ ਰਸ ਪ੍ਰੇਮ ਕਰਕੇ ਬੈਰਾਗ ਵਿਵੇਕ ਜਾਂ ਸਤ ਸੰਤੋਖ ਦਇਆ ਧਰਮ ਆਦਿ ਸ਼ੁਭ ਗੁਣਾਂ ਰੂਪੀ ਚੋਗੇ ਨੂੰ ਚੁਗਦੇ ਹੈ। ਇਸ ਕਰਕੇ ਸੰਤ ਰੂਪੀ ਹੰਸ ਤੇ ਉਹ ਪਰਮੇਸ਼ਰ ਵਾਹਿਗੁਰੂ ਪ੍ਰਭ ਭਾਵ ਹੈ, ਉਹਨੂੰ ਮਹਾਰਾਜ ਨੂੰ ਚੰਗੇ ਲੱਗਦੇ ਨੇ, ਜਿਵੇਂ ਮਾਨ ਸਰੋਵਰ ਨੂੰ ਹੰਸ ਚੰਗੇ ਲੱਗਦੇ ਨੇ, ਇਸੇ ਤਰ੍ਹਾਂ ਚੰਗੇ ਲੱਗਦੇ ਹਨ। ਇਸ ਕਰਕੇ ਸਰਵਰ ਮਹ
ਸਰਵਰ ਮਹ ਹੰਸ ਪ੍ਰਾਨ ਪਤ ਪਾਵੈ।
ਮਹਾਤਮਾ ਰੂਪੀ ਹੰਸ ਗੁਰੂ ਰੂਪੀ ਮਾਨ ਸਰੋਵਰ ਦੇ ਮਹਿ ਵਿੱਚ ਰਹਿੰਦੇ ਨੇ, ਪ੍ਰਾਨ ਪਤ ਪ੍ਰਾਣਾਂ ਦੇ ਪਤੀ ਪਰਮੇਸ਼ਰ ਨੂੰ ਪਾਵੈ ਪਾ ਲੈਂਦੇ ਨੇ, ਪਤੀ ਪਰਮੇਸ਼ਰ ਦੇ ਪ੍ਰੇਮ ਆਨੰਦ ਨੂੰ ਪਾ ਲੈਂਦੇ ਨੇ, ਪਰਮਾਤਮਾ ਦੇ ਚਿੰਤਨ ਕਰਕੇ ਪਰਮਾਤਮਾ ਦਾ ਮੋਖ ਮੁਕਤੀ ਨੂੰ ਪਾ ਲੈਂਦੇ ਹਨ, ਇਹ ਪ੍ਰਾਪਤੀ ਹੈ।
ਕਿਆ ਬਗ ਬੱਪੜਾ ਛੱਪੜੀ ਨਹਾਏ,
ਇਹਨੂੰ ਨਹਾਏ ਕਰਨਾ ਪਾਠ ਭਾਈ, ਬਗ ਨਾਮ ਹੈ ਬਗੜੇ ਦਾ, ਬਗਲਾ ਜਿਹੜਾ ਹੈ ਬੱਪੜਾ ਵਿਚਾਰਾ, ਕਿਆ ਕੀ ਛੱਪੜੀ ਦੇ ਪਾਣੀ ਵਿੱਚ ਨਹਾ ਕੇ ਕਰੂਗਾ, ਉੱਥੇ ਚਿੱਕੜੇ ਲੱਗੂਗੀ ਨਾ, ਉਹ ਤਾਂ ਖੰਭ ਸਾਫ਼ ਹੁੰਦੇ ਨੇ, ਇਹਦੇ ਚਿੱਟੇ ਦੇਖਦੇ ਆ ਪਰ ਚਿੱਕੜ ਲੱਗਦਾ ਉੱਥੇ। ਕਿਆ ਬਗ ਬੱਪੜਾ, ਇਹਨੂੰ ਜਿਹੜਾ ਸਾਧ ਸਿੰਘ ਜੀ ਕਹਿੰਦੇ ਛੱਪੜੀ ਦੇ ਵਿੱਚ ਨਹਾ ਕੇ ਕੀ ਕਰੇਗਾ, ਜੇ ਨਹਾਉਂਦਾ ਫਿਰਦਾ ਤਾਂ ਕੀ ਨਹਾ ਕੇ ਕਰ ਲਏਗਾ।
ਕੀਚੜ ਡੂਬੈ ਮੈਲ ਨਾ ਜਾਏ,
ਉਹ ਛੱਪੜੀ ਦੇ ਕੀਚੜ ਚਿੱਕੜ ਦੇ ਵਿੱਚ ਡੁੱਬੂਗਾ, ਅੰਦਰੋਂ ਮੈਲ ਤਾਂ ਜਾਣੀ ਨਹੀਂ, ਕਿਉਂਕਿ ਛੱਪੜੀ ਦੇ ਵਿੱਚ ਤਾਂ ਮੈਲ ਲਾਉਣ ਦੀ ਸ਼ਕਤੀ ਹੈ, ਲਾਹੁਣ ਦੀ ਸ਼ਕਤੀ ਨਹੀਂ ਹੈ। ਇਸੇ ਪ੍ਰਕਾਰ ਕਿਆ ਬਗ ਵਪੜਾ ਛੱਪੜੀ ਨਹਾਏ, ਬਗਲੇ ਦੀ ਨਿਆਈ ਦੰਭੀ ਪੁਰਖ ਵਿਚਾਰਾਂ ਦੀ ਦੇਵੀ, ਜਿਹੜਾ ਦੰਭੀ ਪੁਰਖ ਵਿਚਾਰਾ ਕੀ ਦੇਵੀ ਦੇਵਤਿਆਂ ਦੀ ਉਪਾਸਨਾ ਕਰਕੇ ਕਰੇਗਾ, ਕਸੰਗਤ ਰੂਪੀ ਛੱਪੜੀ ਦੇ ਪਾਣੀ ਵਿੱਚ ਨਹਾਉਂਦਾ ਹੈ, ਫਿਰ ਨਹਾ ਕੇ ਕੀ ਕਰੇਗਾ, ਕੀਚੜ ਡੁੱਬੇ ਮੈਲ ਨਾ ਜਾਏ, ਜਿਸ ਕਰਕੇ ਵਿਸ਼ੇ ਰੂਪੀ ਚਿੱਕੜ ਦੇ ਵਿੱਚ ਡੁੱਬ ਜਾਂਦਾ ਹੈ, ਪਾਪਾਂ ਰੂਪੀ ਚਿੱਕੜ 'ਚ ਡੁੱਬ ਜਾਂਦਾ ਹੈ, ਰਾਗ ਦਵੈਸ਼ ਰੂਪੀ ਮੈਲ ਅੰਦਰੋਂ ਨਹੀਂ ਜਾਂਦੀ, ਸਮਾਂ ਹੋਰ ਲੱਗ ਜਾਂਦੀ ਹੈ। ਅਸਾਈ ਦੇ ਕੇ ਫਰਮਾਉਂਦੇ ਆ ਜੀ,
ਰੱਖ ਰੱਖ ਚਰਨ ਧਰੇ ਵੀ ਚਾਰੇ,
ਜਿਵੇਂ ਹੰਸ ਆਪਣੇ ਚਰਨ ਪੈਰਾਂ ਨੂੰ ਛੱਪੜੀਆਂ ਵੱਲੋਂ ਰੱਖ ਰੱਖ ਰੋਕ ਰੋਕ ਕੇ ਰੱਖਦੇ ਆ, ਭਾਵ ਬਚਾ ਬਚਾ ਕੇ ਵਿਚਾਰੀ ਵਿਚਾਰ ਨਾਲ ਮਾਨ ਸਰੋਵਰ ਤੇ ਹੀ ਉਹ ਧਰੇ ਧਰਦੇ ਹਨ, ਛੱਪੜੀ ਤੇ ਨਹੀਂ ਧਰਦੇ ਹਨ। ਇਹ ਹੰਸਾਂ ਦੀ ਮਰਿਆਦਾ ਹੈ।
ਦੁਬਦਾ ਛੋੜ ਭਏ ਨਿਰੰਕਾਰੀ,
ਇਸੇ ਪ੍ਰਕਾਰ ਕਹਿੰਦੇ ਦੁਬਦਾ ਨੂੰ ਛੱਡ ਕੇ ਨਿਰੰਕਾਰ ਦਾ ਸਰੂਪ ਸੰਤਜਨ ਹੋਏ ਨੇ, ਕਿਵੇਂ ਹੋਏ ਨੇ, ਰੱਖ ਰੱਖ ਚਰਨ ਧਰੇ ਵਿਚਾਰੀ, ਮਹਾਤਮਾ ਰੂਪੀ ਹੰਸ ਆਪਣੇ ਮਨ ਰੂਪੀ ਮਨ ਬੁੱਧ ਰੂਪੀ ਚਰਨ ਪੈਰਾਂ ਨੂੰ ਕੁਸੰਗਤ ਰੂਪੀ ਛੱਪੜੀ ਵੱਲੋਂ ਰੋਕ ਰੋਕ ਕੇ ਵਿਚਾਰ ਪੂਰਵ ਗੁਰੂ ਰੂਪ ਮਾਨ ਸਰੋਵਰ ਦੇ ਕੋਲ ਹੀ ਧਰਦੇ ਨੇ, ਆਪਣੇ ਸੰਕਲਪਾਂ ਵਿਕਲਪਾਂ ਰੂਪੀ ਚਰਨਾਂ ਨੂੰ ਵਿਸ਼ਿਆਂ ਵੱਲੋਂ ਰੋਕ ਕੇ ਗੁਰੂ ਰੂਪ ਮਾਨ ਸਰੋਵਰ ਦੀ ਵਿਚਾਰ ਨੂੰ ਧਾਰਨ ਕਰਦੇ ਹਨ। ਇਸ ਕਰਕੇ ਦੁਬਧਾ ਛੋੜ ਪਏ ਨਿਰੰਕਾਰੀ, ਦਵੈਤ ਵਾਲੀ ਜਿਹੜੀ ਦੋ ਵਿਧਾਂ ਸੀ, ਅਤੇ ਮੈਂ ਨਾਮ ਜਪਾਂ ਅਤੇ ਜਾਂ ਨਾ ਜਪਾਂ, ਘਰ ਦੇ ਵਿਹਾਰ ਕਰਾਂ ਕਿ ਗੁਰਦੁਆਰੇ ਜਾਵਾਂ, ਕਥਾ ਸੁਣਾ ਜਾਂ ਨਾ ਸੁਣਾ, ਅੰਮ੍ਰਿਤ ਵੇਲੇ ਉੱਠਾਂ ਨਾ, ਇਹਨੂੰ ਦੁਬਧਾ ਕਹਿੰਦੇ ਆ। ਦੁਬਧਾ ਵਾਲੀ ਵਿਅਕਤੀ ਨੂੰ ਛੋੜ ਛੱਡ ਕੇ ਨਿਰੰਕਾਰੀ ਨਿਰਅਕਾਰ ਵਾਹਿਗੁਰੂ ਦੀ ਉਪਾਸਨਾ ਕਰਦੇ, ਜਿਹੜਾ ਆਕਾਰਾਂ ਤੋਂ ਮਹਿਕੀ ਆਕਾਰਾਂ ਤੋਂ ਰਹਿਤ ਹੈ, ਫਿਰ ਨਿਰੰਕਾਰ ਦੇ ਤੇ ਉਪਾਸਕ ਪਏ ਹੋਏ ਹਨ, ਉਹ
ਮੁਕਤ ਪਦਾਰਥ ਹਰ ਰਸ ਚਾਖੇ,
ਉਹਨਾਂ ਮਹਾਤਮਾ ਰੂਪ ਹੰਸਾਂ ਨੇ ਹਰ ਪਰਮੇਸ਼ਰ ਦੇ ਬ੍ਰਹਮਾਨੰਦ ਰੂਪੀ ਰਸ ਨੂੰ ਚਾਖੇ ਚਖਣਾ ਕੀਤਾ ਹੈ, ਜਾਂ ਇਹ ਸਮਝ ਲਓ ਵੀ ਧਾਰਨ ਕਰਕੇ ਮੁਕਤ ਮੁਕਤੀ ਰੂਪੀ ਪਦਾਰਥ ਨੂੰ ਪਾਇਆ ਹੈ।
ਆਵਣ ਜਾਣ ਰਹੇ ਗੁਰ ਰਾਖੇ,
ਇਸ ਕਰਕੇ ਉਹਨਾਂ ਦੀ ਗੁਰ ਅਕਾਲ ਪੁਰਖ ਵਾਹਿਗੁਰੂ ਨੇ ਰਾਖੇ ਰੱਖਿਆ ਕੀਤੀ ਹੈ, ਆਪਣੀ ਸਰਨ ਵਿੱਚ ਰੱਖਿਆ ਹੈ, ਉਹਨਾਂ ਨੂੰ ਜੂਨਾਂ ਵਿੱਚ ਆਵਣ ਜਾਣ ਤੋਂ ਰਹਿ ਗਏ ਨੇ, ਭਾਵ ਜੰਮਣ ਮਰਨ ਤੋਂ ਰਹਿਤ ਹੋ ਗਏ ਹਨ।
ਸਰੋਵਰ ਹੰਸਾ ਛੋੜ ਨਾ ਜਾਏ,
ਜਿਵੇਂ ਹੰਸ ਮਾਨ ਸਰੋਵਰ ਨੂੰ ਛੱਡ ਕੇ ਕਿਸੇ ਹੋਰ ਪਾਸੇ ਨਹੀਂ ਜਾਂਦੇ ਹਨ, ਜਾ ਹੀ ਨਹੀਂ ਸਕਦੇ, ਇਸੇ ਪ੍ਰਕਾਰ ਹੀ ਸਰੋਵਰ ਹੰਸਾਂ ਛੋੜ ਨਾ ਜਾਏ, ਮਹਾਤਮਾ ਰੂਪ ਹੰਸ ਗੁਰੂ ਰੂਪ ਅਕਾਲ ਪੁਰਖ ਉਹ ਮਾਨ ਸਰੋਵਰ ਨੂੰ ਛੱਡ ਕੇ ਕਿਸੇ ਹੋਰ ਦੇਵੀ ਦੇਵਤਿਆਂ ਦੀ ਉਪਾਸਨਾ ਵੱਲ ਨਹੀਂ ਜਾਂਦੇ ਹਨ।
ਪ੍ਰੇਮ ਭਗਤ ਕਰ ਸਹਿਜ ਸਵਾਏ,
ਉਹ ਪ੍ਰੇਮਾ ਭਗਤੀ ਕਰਕੇ ਸਹਿਜ ਸੁਤੇ ਸਿੱਧ ਹੀ ਵਾਹਿਗੁਰੂ ਦੇ ਵਿੱਚ, ਜਾਂ ਸੱਚਾ ਜੋ ਵਾਹਿਗੁਰੂ ਹੈ ਸੱਚ ਸਹਿਜ ਸਰੂਪ ਵਿੱਚ ਸਮਾਏ, ਅਭੇਦ ਹੋ ਜਾਂਦੇ ਹਨ।
ਸਰਵਰ ਮਹਿ ਹੰਸ ਹੰਸ ਮਹਿ ਸਾਗਰ,
ਜਿਵੇਂ ਸਰਵਰ ਮਾਨ ਸਰੋਵਰ ਦੇ ਮਹਿ ਵਿੱਚ ਹੰਸ ਮਾਨ ਸਰੋਵਰ ਦੇ ਆਸਰੇ ਰਹਿੰਦੇ ਹੈ, ਤੇ ਹੰਸਾਂ ਦੇ ਮਾਨ ਸਰੋਵਰ ਤੇ ਜਿਹੜੇ ਹੰਸਾਂ ਦੇ ਮਾਨ ਸਰੋਵਰ ਮਹਿ ਵਿੱਚ ਰਹਿਣ ਕਰਕੇ ਮਾਨ ਸਰੋਵਰ ਦੀ ਸੋਭਾ ਵੱਧਦੀ ਹੈ, ਕਿਉਂਕਿ ਹੰਸਾਂ ਦੇ ਨਾਲ ਸੋਭਾ ਹੈ, ਜੇ ਕਾਂ ਬੈਠਣ ਬਗਲੇ ਬੈਠਣ ਉਹਦੇ ਨਾਲ ਮਾਨ ਸਰੋਵਰ ਦੀ ਸੋਭਾ ਨਹੀਂ ਹੈ। ਇਸ ਕਰਕੇ ਮਾਨ ਸਰੋਵਰ ਦੀ ਇਹ ਇੱਕ ਦੂਜੇ ਦੇ ਵਿੱਚ ਇੰਨਾ ਇਹਨਾਂ ਦਾ ਸਨੇਹ ਹੈ, ਮਾਨ ਸਰੋਵਰ ਦਾ ਹੰਸਾਂ ਨਾਲ, ਹੰਸਾਂ ਨਾਲ ਮਾਨ ਸਰੋਵਰ ਦਾ, ਇਸ ਕਰਕੇ ਇਹਨਾਂ ਦੋਨਾਂ ਦੀ ਇਕੱਠੇ ਹੋਣ ਦੇ ਨਾਲ ਸੋਭਾ ਹੈ। ਇਸੇ ਪ੍ਰਕਾਰ ਅਕਾਲ ਪੁਰਖ ਵਾਹਿਗੁਰੂ ਤੇ ਉਹ ਮਾਨ ਸਰੋਵਰ ਦੀ ਨਿਆਈ ਹੈ, ਤੇ ਜਿਹੜੇ ਸੰਤ ਜਨ ਹਨ ਇਉਂ ਦੋਹਾਂ ਦਾ ਆਪਸੀ ਜੀ ਮੇਲ ਮਿਲਾਪ ਹੈ, ਤੇ ਗੁਰੂ ਰੂਪ ਮਾਨ ਸਰੋਵਰ ਚ ਮਹਾਤਮਾ ਰੂਪੀ ਹੰਸ ਗੁਰੂ ਰੂਪ ਮਾਨ ਸਰੋਵਰ ਦੇ ਆਸਰੇ ਰਹਿੰਦੇ ਨੇ। ਉੱਥੇ ਗੁਰਕਾ ਸ਼ਬਦ ਰਤਨ ਹੈ, ਹੀਰੇ ਜਿਤੜਾ ਉੱਥੇ ਖੁਰਾਕ ਹੈ, ਮਾਨ ਸਰੋਵਰ ਤੇ ਮਿਲਦੀ ਹੈ, ਛੱਪੜਾਂ ਤੇ ਨਹੀਂ ਮਿਲਦੀ ਉਹ ਖੁਰਾਕ, ਹੰਸ ਤਾਂ ਉੱਥੇ ਰਹਿੰਦੇ, ਮਹਾਤਮਾ ਰੂਪ ਹੰਸ ਉਹਨਾਂ ਦੇ ਇਹ ਉਹਨਾਂ ਨੂੰ ਖਾਣਾ ਮਿਲਦਾ ਹੈ। ਅਤੇ ਗੁਰੂ ਰੂਪ ਮਾਨ ਸਰੋਵਰ ਇਹਨਾਂ ਦਾ ਆਧਾਰ ਆਸਰਾ ਬਣਿਆ ਹੋਇਆ, ਹੰਸਾਂ ਦਾ ਖੁਰਾਕ ਉੱਥੋਂ ਮਿਲਦੀ ਹੈ। ਮਹਾਤਮਾ ਰੂਪ ਹੰਸ ਗੁਰੂ ਰੂਪ ਮਾਨ ਸਰੋਵਰ ਦੇ ਵਿੱਚ ਆਪਣਾ ਆਪ ਮੇਟ ਕੇ ਲੀਨ ਰਹਿੰਦੇ ਹਨ। ਸਰਵਰ ਮੈਂ ਹੰਸ ਹੰਸ ਮੈਂ ਸਾਗਰ, ਮਹਾਤਮਾ ਰੂਪੀ ਹੰਸਾਂ ਦੇ ਵਿੱਚ ਹਰ ਵਕਤ ਗੁਰੂ ਰੂਪ ਮਾਨ ਸਰੋਵਰ ਵਿਆਪਕ ਹੋ ਕੇ ਰਹਿੰਦਾ ਹੈ। ਇਸ ਕਰਕੇ ਜਿਨ੍ਹਾਂ ਮਹਾਤਮਾ ਰੂਪ ਹੰਸਾਂ ਦੇ ਹਿਰਦੇ ਸਤਸੰਗਤ ਰੂਪੀ ਮਾਨ ਸਰੋਵਰ ਦੇ ਪ੍ਰਤਾਪ ਕਰਕੇ ਵਿਵੇਕ ਵਸਦਾ ਹੈ, ਤੇ ਉਨ੍ਹਾਂ ਹੀ ਮਹਾਤਮਾ ਰੂਪ ਹੰਸਾਂ ਦੇ ਹਿਰਦੇ ਵਿੱਚ ਗੁਰੂ ਰੂਪ ਸਾਗਰ ਆ ਕੇ ਵਸਦਾ ਹੈ, ਅਤੇ ਉਨ੍ਹਾਂ ਨੂੰ ਗੁਰ ਸਤਿਗੁਰੂ ਮਹਾਰਾਜ ਸਾਹਿਬ ਦੇ ਜਿਹੜੇ ਬਚਨ ਦੱਸਦੇ ਨੇ ਅੱਗੇ
ਅਕਥ ਕਥਾ ਗੁਰ ਬਚਨੀ ਆਦਰ,
ਉਨ੍ਹਾਂ ਨੂੰ ਗੁਰ ਸਤਿਗੁਰਾਂ ਦੇ ਬਚਨੀ ਬਚਨਾਂ ਦਾ ਆਦਰ ਸਤਿਕਾਰ ਕਰਨੇ ਕਰਕੇ ਅਕਥ ਕਥਨ ਤੋਂ ਰਹਿਤ ਅਸ਼ੁੱਧ ਮਨ ਕਰਕੇ ਜੇ ਜੋ ਕਥਨੀ ਚ ਨਹੀਂ ਆ ਸਕਦਾ, ਜੋ ਸ਼ਕਤੀ ਬਿਰਤੀ ਕਰਕੇ ਕਥਨੀ ਚ ਨਹੀਂ ਆ ਸਕਦਾ, ਅਕਥ ਹੈ ਜੋ ਲੱਖਣਾ ਬਿਰਤੀ ਕਰਕੇ ਕਥਾ ਕੀਤੀ ਜਾਂਦੀ ਹੈ, ਉਸ ਐਸਾ ਪਰਮੇਸ਼ਰ ਦੀ ਕਥਾ ਲੱਖਣਾ ਬਿਰਤੀ ਦੁਆਰਾ ਪ੍ਰਾਪਤੀ ਹੁੰਦੀ ਹੈ। ਗੁਰਾਂ ਦੀ ਬਾਣੀ ਦਾ ਹੀ ਆਦਰ ਸਤਿਕਾਰ ਕਰਦੇ ਹੈ, ਅਕਥ ਕਥਾ ਗੁਰਬਚਨੀ ਆਦਰ। ਜਿਹੜਾ ਭਾਈ ਬਾਣੀ ਤਾਂ ਪੜ੍ਹਦਾ, ਬਾਣੀ ਦਾ ਸਤਿਕਾਰ ਨਹੀਂ ਕਰਦਾ, ਉਹ ਵੀ ਪਾਪ ਕਰਮ ਪੈਦਾ ਹੋ ਜਾਂਦਾ ਹੈ। ਬਾਣੀ ਬ੍ਰਹਮ ਗਿਆਨ ਨਹੀਂ ਦੇਵੇਗੀ, ਫਿਰ ਕਲਿਆਣ ਨਹੀਂ ਹੁੰਦੀ। ਅਦਬ ਕਰਨਾ ਬਹੁਤਾ ਜ਼ਰੂਰੀ ਹੈ। ਇਸ ਕਰਕੇ ਗੁਰਬਚਨੀ ਆਦਰ, ਇੱਥੋਂ ਇਹ ਸਿੱਖਿਆ ਲੈਣੀ ਚਾਹੀਦੀ ਵੀ ਪੋਥੀਆਂ ਦਾ ਸਤਿਕਾਰ ਕਿਉਂ ਕਰਦੇ ਆ ਸੰਪਰਦਾ ਚ, ਪੋਥੀ ਪਰਮੇਸ਼ਰ ਕਾ ਤਾਂ। ਇਸ ਕਰਕੇ ਗੁਰਾਂ ਦੇ ਬਚਨਾਂ ਦਾ ਆਦਰ ਕਰਨਾ, ਬਾਣੀ ਦਾ ਆਦਰ ਕਰਨਾ, ਗੁਰਾਂ ਬਾਣੀ ਦਾ ਸਤਿਕਾਰ ਕਰਨਾ, ਜਿਵੇਂ ਗੁਰੂ ਅਰਜਨ ਦੇਵ ਜੀ ਨੇ ਨੰਗੇ ਪੈਰੀ ਗੋਇੰਦਵਾਲ ਸਾਹਿਬ ਤੋਂ ਆਏ ਅੰਮ੍ਰਿਤਸਰ ਸਾਹਿਬ ਤੱਕ, ਫਿਰ ਆਪ ਪੂੰਜੇ ਆਸਣ ਰੱਖੇ, ਇਹ ਆਦਰ ਸੀ ਬਾਣੀ ਦਾ, ਸਾਨੂੰ ਸਿਖਾ ਲਿਆ। ਸੱਤਵੇਂ ਪਾਤਸ਼ਾਹ ਗੋਡੇ ਤੇ ਚੋਟ ਲੱਗ ਗਈ ਪਰ ਬਾਣੀ ਦਾ ਸਤਿਕਾਰ ਕਰਕੇ ਕਾਹਲੀ ਨਾਲ ਉੱਠੇ ਸੀ। ਗੁਰਾਂ ਦੇ ਬਚਨ ਅਨੁਸਾਰ ਕਥਨ ਤੋਂ ਰਹਿਤ ਪਰਮੇਸ਼ਰ ਦੀ ਕਥਾ ਕਰਦੇ, ਇਸ ਕਰਕੇ ਉਨ੍ਹਾਂ ਦਾ ਆਦਰ ਫਿਰ ਸਤਿਕਾਰ ਹੁੰਦਾ ਹੈ।
ਸੁਨ ਮੰਡਲ ਇੱਕ ਜੋਗੀ ਬੈਸੇ,
ਸੁਨ ਮੰਡਲ ਦਸਵੇਂ ਦੁਆਰ ਵਿੱਚ ਕੋਈ ਇੱਕ ਜੋਗੀ ਸਵਾਸ ਚੜਾ ਕੇ ਬੈਸੇ ਬੈਠ ਜਾਵੇ, ਇਸਤਤ ਹੋ ਜਾਵੇ, ਤੇ ਇਸ ਕਰਕੇ
ਨਾਰ ਨਾ ਪੁਰਖ ਕਹੋ ਕੋ ਕੈਸੇ,
ਉੱਥੇ ਨਾ ਤਾਂ ਨਾਰ ਇਸਤਰੀ ਦਾ ਆਕਾਰ ਹੈ, ਨਾ ਪੁਰਖ ਪੁਰਸ਼ ਦਾ ਆਕਾਰ ਹੈ, ਉੱਥੇ ਕੋਈ ਵੀ ਕਹੋ ਕੋ ਕੈਸੇ, ਉਹ ਜਿਹੜਾ ਉਹ ਸੁੰਡ ਮੰਡਲ ਦੇ ਵਿੱਚ ਕਿਸ ਪ੍ਰਕਾਰ ਕਥਨ ਕਰੋਗੇ, ਤੇ ਪਰਮੇਸ਼ਰ ਵਾਹਿਗੁਰੂ ਦਾ, ਤੇ ਇਸ ਕਰਕੇ ਕਹੋ ਕਥਨ ਕੀ ਕਰੋਗੇ, ਭਾਵ ਨਹੀਂ ਕਥਨ ਕਥਨ ਹੋ ਨਹੀਂ ਸਕਦਾ। ਜਾਂ ਜੋ ਸੁਨ ਮੰਡਲ ਇੱਕ ਜੋਗੀ ਵੈਸੇ, ਸੁਨ ਮੰਡਲ ਕੀ ਹੈ, ਸਾਰਿਆਂ ਦੇ ਅੰਦਰ ਸੁਨ ਅਫੁਰ ਰੂਪ ਪਰਮੇਸ਼ਰ ਹੈ, ਜਿਹਦੇ ਤਤਵੇ ਦੇ ਜੋਗੀ ਜਨ ਤੇ ਇੱਕ ਅਦਵੈਤ ਰੂਪ ਦੇ ਧਿਆਨ ਵਿੱਚ ਜੁੜੇ ਬੈਠੇ ਨੇ ਵੈਸੇ, ਤੇ ਇਸ ਕਰਕੇ ਆਤਮਾ ਪਰਾਤਮਾ ਏਕੋ ਕਰੈ, ਆਤਮਨੀ ਪਰਮਾਤਮੇ ਇਸ ਤਰ੍ਹਾਂ ਜਿਹੜਾ, ਤੇ ਉਹ ਸਾਸੀ ਇੱਕ ਸਰੂਪ ਹੋਏ ਨੇ, ਤੇ ਉੱਥੇ ਨਾ ਨਾਰ ਮਾਇਆ ਦਾ, ਨਾ ਹੀ ਪੁਰਖ ਈਸ਼ਰ ਬਣਾ ਹੈ, ਨਾਰ ਅਵਿਦਿਆ ਵੀ ਨਹੀਂ ਹੈ, ਨਾਰ ਨਾ ਪੁਰਖ ਹੋ ਕੋ ਕੈਸੇ, ਤੇ ਉਹ ਪੁਰਖ ਬਣਾ ਵੀ ਨਹੀਂ ਹੈ। ਉਸ ਅਵਸਥਾ ਵਿੱਚ ਕੋਈ ਵੀ ਉਸ ਰੂਪ ਨੂੰ, ਉਸ ਰੂਪ ਦਾ ਕਿਵੇਂ ਕੋਈ ਕਥਨ ਕਰ ਸਕਦਾ ਹੈ, ਤੇ ਉਹ ਕਥਨ ਨਹੀਂ ਕੀਤਾ ਜਾ ਸਕਦਾ ਹੈ। ਅਕਥੇ ਕਾ ਕਿਆ ਕਥੀਏ ਭਾਈ, ਕੋਈ ਕਥਨ ਨਹੀਂ ਕਰ ਸਕਦਾ। ਨਾਰ ਨਾ ਪੁਰਖ ਨਾ ਪੰਖ ਨੂੰ ਸਾਚੋ ਚਤੁਰ ਸਰੂਪ, ਨਾ ਇਸਤਰੀ ਦਾ ਸਰੂਪ ਉਹਦਾ, ਨਾ ਪੁਰਸ਼ ਦਾ, ਨਾ ਹਿਜੜੇ ਦਾ, ਉਹ ਅਚਰਜ ਸਰੂਪ ਹੈ ਵਾਹਿਗੁਰੂ ਪਰਮੇਸ਼ਰ ਦਾ।
ਤ੍ਰਿਭਵਨ ਜੋਤ ਰਹੇ ਲਿਵ ਲਾਈ,
ਜੋ ਤ੍ਰਿਭਵਨ ਤਿੰਨਾਂ ਲੋਕ, ਮਾਤ ਲੋਕ, ਪਤਾਲ ਲੋਕ, ਸਵਰ ਲੋਕ, ਤ੍ਰਿਭਵਨ ਜੋਤ ਰਹੇ ਲਿਵ ਲਾਈ, ਜਾਂ ਤਿੰਨੇ ਭਵਨਾਂ ਦੀ ਨਿਆਈ, ਜਾਗਰਤ, ਸੁਪਨ, ਸੁਖੋਪਤ ਅਵਸਥਾ, ਇਸ ਅਵਸਥਾ ਦਾ ਜੋਤ ਪ੍ਰਕਾਸ਼ ਰੂਪ ਪਰਮੇਸ਼ਰ ਹੈ, ਉਹਦੇ ਵਿੱਚ ਜੋਗੀ ਬਿਰਤੀ ਲਾ ਕੇ ਰਹਿੰਦੇ ਨੇ। ਮਹਾਤਮਾ ਜਨ ਲਿਵ ਬਿਰਤੀ ਲਾ ਕੇ ਲਗਾ ਕੇ ਰਹਿੰਦੇ ਨੇ, ਭਾਵ ਹਰ ਵਕਤ ਲਿਵ ਲਾਈ ਰੱਖਦੇ ਨੇ। ਉਹ ਸਮਝਦੇ ਨੇ ਸਾਚੀ ਲਿਵੇ ਬਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੇ ਵਾ ਜੋ ਕਿਆ ਕਰੇ ਵਿਚਾਰੀਆ, ਐਸੇ ਪਰਮੇਸ਼ਰ ਦੇ ਵਿੱਚ ਬਿਰਤੀ ਲਾਉਂਦੇ ਨੇ।
ਸੁਰ ਨਰ ਨਾਥ ਸੱਚੇ ਸਰਨਾਈ,
ਸਾਰੇ ਸੁਰ ਦੇਵਤੇ, ਨਰ ਮਨੁੱਖ, ਅਤੇ ਇਹਦੇ ਨਾਲ ਹੀ ਨਾਥ ਜਿਹੜੇ ਇਹ ਨੌਂ ਨੇ, ਇਹਦੇ ਵਿੱਚ ਨੌਂ ਨਾਥਾਂ ਜਿਹੜੇ ਯੋਗੀਆਂ ਦੇ ਵਿੱਚ ਨੇ। ਪਹਿਲੇ ਦਾ ਨਾਂ ਆਦਨਾਥ, ਦੂਸਰਾ ਮਛੰਦਰ ਨਾਥ, ਤੀਸਰਾ ਉਦੈਨਾਥ, ਤੇ ਚੌਥਾ ਜਿਹੜਾ ਸੰਤੋਖ ਨਾਥ, ਪੰਜਵਾਂ ਕੰਥੜ ਨਾਥ, ਛੇਵਾਂ ਸੱਤਿਆਨਾਥ, ਤੇ ਅੱਠਵਾਂ ਜਿਹੜਾ ਅਚੰਬਾ ਨਾਥ, ਤੇ ਅੱਗੇ ਚੁਰੰਗੀ ਨਾਥ ਅੱਠਵਾਂ ਇਹ ਹੈ, ਗੋਰਖਨਾਥ ਇਹ ਨੌਵਾਂ ਹੈ। ਤੇ ਇਸ ਕਰਕੇ ਯੋਗੀਆਂ ਦੀ ਦੂਜੀ ਸੰਪਰਦਾ ਅਨੁਸਾਰ ਇਹਨਾਂ ਦਾ ਫਰਕ ਹੋਇਆ ਹੈ। ਪਹਿਲੀ ਪਤੀ ਅਨੁਸਾਰ ਤਾਂ ਆਦਨਾਥ ਪਹਿਲਾ ਹੋ ਗਿਆ, ਮਛਿੰਦਰ ਨਾਥ ਦੂਜਾ ਹੋ ਗਿਆ, ਉਹਦੇ ਨਾਲ ਤੀਸਰਾ ਹੋ ਗਿਆ, ਸੰਤੋਖ ਨਾਥ ਚੌਥਾ ਹੋ ਗਿਆ, ਕੰਥਰ ਨਾਥ ਪੰਜਵਾਂ ਹੋ ਗਿਆ, ਸੱਤਿਆਨਾਥ ਛੇਵਾਂ ਹੋ ਗਿਆ, ਅਜੰਬਾ ਨਾਥ ਸੱਤਵਾਂ ਹੋ ਗਿਆ, ਚੁਰੰਗੀ ਨਾਥ ਅੱਠਵਾਂ ਹੋ ਗਿਆ, ਗੋਰਖਨਾਥ ਨੌਵਾਂ ਹੋ ਗਿਆ। ਜਿਹੜਾ ਦੂਸਰੀ ਪਦਤੀ ਹੈ ਯੋਗੀਆਂ ਦੀ ਦੂਸਰੀ ਸੰਪਰਦਾਇ, ਉਹ ਆਦਿਨਾਥ ਤਾਂ ਮੰਨ ਲਿਆ ਉਹੀ ਉਹਨਾਂ ਨੇ, ਦੂਸਰਾ ਸੈਰਨਾਥ ਨੂੰ ਕਹਿੰਦੇ ਨੇ, ਤੀਸਰਾ ਸੰਤੋਖਨਾਥ ਨੂੰ ਕਹਿੰਦੇ ਨੇ, ਚੌਥਾ ਚੰਬਾਨਾਥ ਮੰਨਿਆ, ਤੇ ਪੰਜਵਾਂ ਉਹਨਾਂ ਨੇ ਜਿਹੜਾ ਗਜਕੰਠਨਾਥ ਮੰਨਿਆ, ਛੇਵਾਂ ਪ੍ਰਜਾਨਾਥ ਮੰਨਿਆ, ਸੱਤਵਾਂ ਮਛਿੰਦਰਨਾਥ ਮੰਨਿਆ, ਤੇ ਅੱਠਵਾਂ ਗੋਰਖਨਾਥ ਮੰਨਿਆ, ਨੌਵਾਂ ਗਿਆਨ, ਇਹ ਜਿਹੜਾ ਨਾ ਗਿਆਨ ਸਵਰੂਪੀ ਨਾਥ ਮੰਨਿਆ। ਇਉਂ ਇਹ ਦੋ ਪਦਤੀਆਂ ਦੇ ਅਨੁਸਾਰ ਹੈ, ਦੋ ਤਰ੍ਹਾਂ ਦੋ ਸੰਪਰਦਾਵਾਂ ਦੇ ਇਸ ਤਰ੍ਹਾਂ ਉਹਨਾਂ ਦਾ ਮੰਨਿਆ। ਤੇ ਇਸ ਤਰ੍ਹਾਂ ਦਾ ਜਿਹੜਾ ਨਾਥ ਤੇ ਨੌ ਨਾਥ ਨੇ ਜਿਹੜੇ, ਤੇ ਉਹਨਾਂ ਦੀ ਗੱਲ ਕੀਤੀ ਹੈ ਮਹਾਰਾਜ ਸਾਹਿਬ ਨੇ, ਤੇ ਉਹ ਜਿਹੜੇ ਨੌ ਨਾਥ ਹੈ ਸੱਚੇ ਸਰਨਾਈ, ਉਹ ਪਰਮੇਸ਼ਵਰ ਵਾਹਿਗੁਰੂ ਤੇ ਨਾਥ ਨੇ ਜਿਹੜੇ, ਉਹ ਵੀ ਨੌ ਨਾਥ ਵੀ ਸਾਰੇ ਸੱਚੇ ਵਾਹਿਗੁਰੂ ਦੀ ਸ਼ਰਨ ਦੇ ਵਿੱਚ ਹੀ ਰਹਿੰਦੇ ਹਨ। ਤੇ ਇਸ ਕਰਕੇ ਸੁਰ ਦੈਵੀ ਸੰਪਦਾ ਵਾਲੇ ਸੁਰ, ਤੇ ਇਸੇ ਤਰ੍ਹਾਂ ਨਰ ਮਨੁੱਖ ਦੈਵੀ ਸਮਰਤਾ ਵਾਲੇ ਜਿਹੜੇ ਮਨੁੱਖ ਨ, ਜਾਂ ਰਾਜਸੀ ਸੁਭਾਅ ਵਾਲੇ ਨਰ ਮਨੁੱਖ, ਇੰਦਰੀਆਂ ਤੇ ਤਾਮਸੀ ਸੁਭਾਅ ਵਾਲੇ ਜਿਹੜੇ, ਉਹ ਸਾਸੀ ਇਤਿਆਦਿ ਨਾਥ ਨੱਥਣ ਵਾਲੇ, ਇਹਨਾਂ ਨੂੰ ਨੱਥਣ ਵਾਲੇ, ਭਾਵ ਕੀ ਹੈ ਸੁਰਤਾ ਹੋ ਗਿਆ ਨਾ ਦੈਵੀ ਸੰਪਦਾ ਵਾਲੇ ਮਨੁੱਖ, ਰਾਜਸੀ ਸੁਭਾਅ ਵਾਲੇ ਜਿਹੜੇ ਨੇ ਨਰ ਮਨੁੱਖ, ਤੇ ਇੰਦਰੀਆਂ ਨੂੰ ਤਾਮਸੀ ਸੁਭਾਅ ਨਾਲ ਨਾਥ ਨੱਥਣ ਵਾਲੇ, ਤੇ ਗਮਨ ਕਰਨ ਵਾਲੇ ਮਨੁੱਖ ਆਦਿ ਜਿੰਨੇ ਵੀ ਸਾਧਨ ਕਰਨ ਵਾਲੇ ਨੇ, ਉਹ ਸਾਰੇ ਸੱਚੇ ਦੀ ਸ਼ਰਨ ਚ ਪੈ ਕੇ ਉਹਦੀ ਪ੍ਰਾਪਤੀ ਕਰ ਸਕਦੇ ਹਨ। ਪ੍ਰਸ਼ਨ ਕੀਤਾ ਮਹਾਰਾਜ ਉਹਦਾ ਸਰੂਪ ਕਿਹੋ ਜਿਹਾ, ਹੁਣ ਦੱਸਦੇ ਹਨ।
ਆਨੰਦ ਮੂਲ ਅਨਾਥ ਆਧਾਰੇ,
ਉਹ ਪਰਮੇਸ਼ਰ ਸਰਬ ਆਨੰਦ ਦਾ ਮੂਲ ਕਾਰਨ ਹੈ, ਉਹ ਆਪ ਹੀ ਅਨਾਥਾਂ ਦਾ ਨਾਥ ਹੈ, ਅਨਾਥ ਤੇ ਆਪ ਉਹਦਾ ਕੋਈ ਨਾਥ ਨਹੀਂ, ਅਨਾਥਾਂ ਦਾ ਨਾਥ ਹੈ, ਯਤੀਮਾਂ ਦਾ, ਸਾਰਿਆਂ ਦਾ ਆਧਾਰੀ ਆਸਰਾ ਰੂਪ ਹੈ, ਅਨਾਥ ਨਿਆਸਰਿਆਂ ਦਾ ਆਸਰਾ ਰੂਪ ਹੈ, ਆਪ ਅਨਾਥ ਨਿਆਸਰਾ, ਉਹਨੂੰ ਕਿਸੇ ਦੇ ਆਸਰੇ ਦੀ ਲੋੜ ਨਹੀਂ ਪੈਂਦੀ, ਨਿਰਾਤਾਰ ਆਪਣੇ ਆਸਰੇ ਆਪ ਰਹਿੰਦਾ ਹੈ, ਹੋਰਨਾਂ ਦਾ ਆਸਰਾ ਰੂਪ ਹੈ। ਇਸ ਕਰਕੇ
ਗੁਰਮੁਖ ਭਗਤ ਸਹਿਜ ਵਿਚਾਰੀ,
ਗੁਰਮੁਖ ਜਨਾਂ ਨੇ ਗੁਰਾਂ ਦੁਆਰਾ ਉਹਦੇ ਸਹਿਜ ਸ਼ਾਂਤੀ ਨਾਲ ਭਗਤ ਭਗਤੀ ਕਰਨੀ ਵਿਚਾਰੀ ਹੈ, ਗੁਰਮੁਖ ਜਨ ਗੁਰਾਂ ਦੁਆਰਾ ਭਗਤੀ ਕਰਕੇ ਸਹਿਜੇ ਸੁਤੇ ਸਿੱਧੀ ਹੀ ਵਿਚਾਰੀ ਵਿਚਾਰਮਾਨ ਹੋਏ ਹਨ।
ਭਗਤ ਵਛਲ ਪੈ ਕਾਟਣ ਹਾਰੇ,
ਭਗਤੀ ਕਰਨ ਵਾਲੇ ਭਗਤਾਂ ਦੇ ਵਛਲ ਪਿਆਰੇ ਪਰਮੇਸ਼ਰ ਜੀ ਆਪਣੇ ਸੇਵਕਾਂ, ਜਾਂ ਸਮਝੋ ਜੀ ਆਪਣੇ ਭਗਤ ਜਨਾਂ ਦੇ ਜੰਮਣ ਮਰਨ ਦੇ ਭੈ ਡਰ, ਸੱਤ ਪ੍ਰਕਾਰ ਦਾ ਡਰ ਆਦਿਕ ਸਾਰੇ ਕੱਟਣ ਹਾਰੇ ਕੱਟਣ ਵਾਲੇ ਹਨ।
ਹੋਮੈ ਮਾਰ ਮਿਲੇ ਪਗ ਧਾਰੇ,
ਜਿਹਨਾਂ ਗੁਰਮੁਖਾਂ ਨੇ ਗੁਰਾਂ ਦੇ ਪਗ ਚਰਨ, ਗੁਰਾਂ ਦੇ ਜਿਹੜੇ ਪਗ ਚਰਨ ਆਪਣੇ ਹਿਰਦੇ ਵਿੱਚ ਧਾਰੇ ਧਾਰਨ ਕੀਤੇ ਹੈ, ਕਹਿੰਦੇ ਉਹ ਹੋਮੇ ਨੂੰ ਮਾਰ ਕੇ ਪਰਮੇਸ਼ਰ ਨਾਲ ਮਿਲੇ ਨੇ। ਗੁਰਮੁਖ ਜਨ ਸਮਦਨ ਸਾਧਨਾ ਰੂਪੀ ਚਰਨਾਂ ਨੂੰ ਹਿਰਦੇ ਚ ਧਾਰੇ ਰੱਖ ਕੇ ਗੁਰਾਂ ਦੁਆਰਾ ਹੋਮੇ ਹੰਗਤਾ ਮਮਤਾ ਨੂੰ ਮਾਰ ਕੇ ਵਾਹਿਗੁਰੂ ਚ ਮਿਲਦੇ ਹਨ, ਅਭੇਦ ਹੋ ਜਾਂਦੇ ਹਨ, ਅਭੇਦ ਹੋਏ ਹਨ।
ਅਨਕ ਯਤਨ ਕਰ ਕਾਲ ਸੰਤਾਏ,
ਤੇ ਅਨੇਕਾਂ ਯਤਨ ਕਰਕੇ ਮਨੁੱਖਾਂ ਨੂੰ ਕਾਲ ਮੌਤ ਦਾ ਡਰ ਸੰਤਾਏ ਦੁੱਖ ਦਿੰਦਾ ਰਹਿੰਦਾ ਹੈ, ਭਾਵ ਸਤਾਉਂਦਾ ਹੈ, ਤੰਗ ਕਰਦਾ।
ਮਰਨ ਲਿਖਾਏ ਮੰਡਲ ਮਹਿ ਆਏ,
ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ ਸਾਰੇ ਜੀ ਜੰਤ ਮਰਨ ਲਿਖਾਏ, ਲਿਖਾ ਕੇ ਮੰਡਲ ਪ੍ਰਿਥਵੀ ਗੋਲਾਕਾਰ ਜਿਹੜੀ ਧਰਤੀ ਤੇ ਆਏ ਹੈ, ਮਰਨਾ ਪਹਿਲਾਂ ਹੀ ਲਿਖਾ ਕੇ ਆਏ ਨੇ ਸਾਰੇ ਜੀਵ ਮ੍ਰਿਤੂ ਮੰਡਲ ਤੋਂ, ਸਾਰੇ ਜੀਵ ਮ੍ਰਿਤੂ ਮੰਡਲ ਤੋਂ ਮਰਨਾ ਲਿਖਾ ਕੇ ਆਏ ਹੈ, ਇਸ ਕਰਕੇ ਮਰਨਾ ਪਹਿਲਾਂ ਲਿਖਿਆ ਗਿਆ, ਜੂਣਾ ਤਾਂ ਬਾਅਦ ਦੀ ਗੱਲ ਹੈ।
ਜਨਮ ਪਦਾਰਥ ਦੁਬਦਾ ਖੋਵੇ,
ਤੇ ਮਨੁੱਖ ਜਿਹੜਾ ਨਾ ਮਨਮੁੱਖ ਪੁਰਖ ਜਿਹੜਾ ਹੈ, ਮਨਮੁੱਖ ਪੁਰਖ ਦੁਬਦਾ ਦੁਚਿੱਤੇ ਪਣੇ ਵਿੱਚ ਲੱਗ ਕੇ ਆਪਣੇ ਮਨੁੱਖਾ ਜਨ ਰੂਪੀ ਪਦਾਰਥ ਨੂੰ ਵਿਅਰਥ ਹੀ ਖੋਵੈ ਗਵਾ ਰਹੇ ਹਨ।
ਆਪਣਾ ਚੀਨਸ ਭ੍ਰਮ ਭ੍ਰਮ ਰੋਵੈ,
ਆਪਣੇ ਆਤਮਾ ਨੂੰ ਸਰੂਪ ਨੂੰ ਤਾਂ ਚੀਨਸ ਹੀ ਜਾਣਦੇ ਨਹੀਂ ਹੈ, ਭਰਮ ਦੇ ਜਿਹੜਾ ਭਰਮ ਪਰਦੇ ਜਿਹੜਾ ਭਰਮਾਏ ਹੋਏ ਭਰਮ 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 ਦੇ ਭਰਮਾਏ ਹੋਏ 84 ਲੱਖ ਜੂਨਾਂ ਵਿੱਚ ਨਾਲੇ ਤਾਂ ਚੱਕਰ ਕੱਢਦੇ ਫਿਰਦੇ ਆ, ਭਰਮਣ ਕਰਦੇ, ਨਾਲੇ ਰੋਵੈ ਰੋਂਦੇ ਫਿਰਦੇ ਹਨ।
ਕਹਿ ਤੋ ਪੜ ਤੋ ਸੁਣ ਤੋ ਏਕ,
ਗੁਰਮੁਖ ਜਨ ਇੱਕ ਪਰਮੇਸ਼ਰ ਦਾ ਜਸ ਕੀਰਤਨ ਰੂਪ ਵਿੱਚ ਸੁਣ ਤੋ ਸਰਵਣ ਕਰਦੇ ਨੇ, ਕਥਾ ਰੂਪ ਦੇ ਸੁਣਦੇ ਨੇ, ਇਹ ਵਾਹਿਗੁਰੂ ਦਾ ਜਸ ਹੈ। ਇੱਕ ਪਰਮੇਸ਼ਰ ਦਾ ਜਸ ਮੁਖੋਂ ਕਹਤੋਂ ਕਥਨ ਕਰਦੇ ਹੈ, ਤੇ ਇਹਨੂੰ ਪੜ੍ਹ ਤੋਂ ਥੋੜਾ ਜਿਹਾ ਭਾਰਾ ਬੋਲਣ ਵੀ ਪੜ੍ਹ ਤੋਂ ਪੜ੍ਹਨ ਤੋਂ ਵੈ ਪੜ੍ਹ ਤੋਂ ਨਾ ਬਣੇ ਪਾਠ, ਪੜ੍ਹ ਤੋਂ ਪਠਨ ਕਰਦੇ ਨੇ। ਅਤੇ ਫਿਰ ਧਰਨੀ ਧਰ ਅੱਗੇ ਦੱਸਦੇ ਨੇ ਮਹਾਰਾਜ,
ਧੀਰਜ ਧਰਮ ਧਰਨੀ ਧਰ ਟੇਕ,
ਧਰਨੀ ਧਰ ਧਰਤੀ ਨੂੰ ਧਾਰਨ ਵਾਲੇ, ਧਰਤੀ ਦਾ ਆਸਰਾ ਰੂਪ ਪਰਮੇਸ਼ਰ ਦੀ ਟੇਕ ਓਟ ਲੈ ਕੇ, ਧੀਰਜ ਸ਼ਾਂਤੀ ਭਾਵ ਮਨ ਦੇ ਟਿਕਾਓ ਵਾਲੀ ਅਵਸਥਾ, ਤੇ ਧਰਮ ਵਿੱਚ ਰਹਿਣਾ ਕਰਦੇ ਨੇ। ਤੇ ਇਸ ਕਰਕੇ ਜੇਕਰ ਜੀਵ ਪਰਮੇਸ਼ਰ ਦੇ ਨਾਮ ਨੂੰ, ਤੇ ਇਹ ਜਿਹੜਾ ਦੁਆਰੇ ਅਰਥ ਹੈ ਇਹਦਾ, ਕਹਿ ਤੋ ਪੜ੍ਹ ਤੋ ਸੁਣ ਤੋ ਏਕ, ਧੀਰਜ ਧਰਮ ਧਰਨੀ ਧਰਟੇ, ਜੇਕਰ ਜੀਵ ਇੱਕ ਪਰਮੇਸ਼ਰ ਦੇ ਨਾਮ ਨੂੰ ਸਰਵਣ ਕਰੇ, ਇੱਕ ਪਰਮੇਸ਼ਰ ਦੇ ਨਾਮ ਨੂੰ ਰਸਨਾ ਦੇ ਨਾਲ ਕਹਿ ਤੋ ਕਥਨ ਕਰੇ, ਇੱਕ ਪਰਮੇਸ਼ਰ ਦੇ ਨਾਮ ਨੂੰ ਪੜ੍ਹ ਤੋ ਪੜ੍ਹਨਾ ਕਰੇ, ਤਾਂ ਫਿਰ ਧੀਰਜ ਧਰਮ ਧਰਨੀ ਧਰਟੇ, ਤੇ ਫਿਰ ਧਰਨੀ ਧਰ ਪਰਮੇਸ਼ਰ ਦੀ ਟੇਕ ਓਟ ਲੈ ਲਵੇ, ਤਾਂ ਫਿਰ ਇਹਦੇ ਹਿਰਦੇ ਦੇ ਧੀਰ ਸ਼ਾਂਤੀ ਧਰਮ ਕਾਇਮ ਹੋ ਸਕਦਾ ਹੈ।
ਜਤ ਸਤ ਸੰਜਮ ਹਿਰਦੈ ਸਮਾਏ,
ਜਿਨ੍ਹਾਂ ਪੁਰਖਾਂ ਦੇ ਹਿਰਦੈ ਹਿਰਦੇ ਦੇ ਵਿੱਚ ਪਰਮੇਸ਼ਰ ਦਾ ਨਾਮ ਸਮਾਏ ਸਮਾ ਜਾਵੇ, ਉਹ ਫਿਰ ਭਾਈ ਉਸ ਦਾ ਜਤੀ ਦਾ ਜਤ, ਸਤੀ ਦਾ ਸਤ, ਤੇ ਸੰਜਮ ਇੰਦਰਿਆਂ ਦਾ ਦਮਨ ਕਰਨਾ ਇਤਿਆਦਿਕ ਇਹ ਸਾਧਨ ਸਫਲ ਹੀ ਹੋ ਜਾਂਦੇ ਨੇ। ਜਾਂ ਉਹਨਾਂ ਦੇ ਹਿਰਦੇ ਦੇ ਅੰਦਰ ਜਤ ਸਤ ਇੰਦਰੀਆਂ ਦਾ ਦਮਨ ਕਰਨਾ ਆਦਿ ਗੁਣ ਹਿਰਦੇ ਹਿਰਦੇ ਦੇ ਵਿੱਚ ਸਮਾ ਜਾਂਦੇ ਨੇ। ਆ ਕਰਕੇ
ਚੌਥੇ ਪਦ ਕੋ ਜੇ ਮਨ ਪਤਿਆਏ,
ਜਿਹੜੇ ਮਨ ਹਿਰਦੇ ਦੇ ਪਤਿਆਏ ਭਰੋਸੇ ਕਰਕੇ ਚੌਥੇ ਤੁਰੀਆ ਪਦ ਨੂੰ ਪ੍ਰਾਪਤ ਹੋਏ ਹਨ,
ਸੱਚੇ ਨਿਰਮਲ ਮੈਲ ਨਾ ਲਾਗੇ,
ਸੱਚੇ ਪਰਮੇਸ਼ਰ ਦੇ ਨਾਮ ਨੂੰ ਜਪਣ ਵਾਲੇ ਜਿਹੜੇ ਪੁਰਖ ਨੇ ਉਹ ਨਿਰਮਲ ਉਜਲੇ ਹੋ ਜਾਂਦੇ ਨੇ, ਉਹਨਾਂ ਨੂੰ ਫਿਰ ਕਿਸੇ ਪ੍ਰਕਾਰ ਪਾਪਾਂ ਆਦਿਕ ਦੀ ਮੈਲ ਨਹੀਂ ਲੱਗਦੀ ਹੈ।
ਗੁਰ ਕੈ ਸ਼ਬਦ ਭਰਮ ਭਉ ਭਾਗੈ,
ਸਤਿਗੁਰਾਂ ਦੇ ਉਪਦੇਸ਼ ਕਰਕੇ ਪੰਜ ਪ੍ਰਕਾਰ ਦਾ ਜਿਹੜਾ ਭਾਉ ਡਰ ਹੈ ਭਾਗੇ ਨਸ ਜਾਂਦਾ ਉਹਨਾਂ ਦਾ।
ਸੂਰਤ ਮੂਰਤ ਆਦਿ ਅਨੂਪ,
ਹੇ ਸਿੱਧੋ, ਤੇ ਸੂਰਤ ਸੁੰਦਰ ਮੂਰਤ ਸਰੂਪ ਵਾਲਾ, ਸੂਰਤ ਮੂਰਤ ਆਦਿ ਅਨੂਪ, ਸਾਰਿਆਂ ਦਾ ਆਦਿ ਮੁੱਢ ਰੂਪ ਤੇ ਅਨੂਪ ਉਪਮਾ ਤੋਂ ਹੀ ਰਹਿਤ ਹੈ। ਤੇ ਇਹ ਦੱਸ ਦਿਨ ਅੱਗੇ,
ਨਾਨਕ ਜਾਚੈ ਸਾਚ ਸਰੂਪ,
ਸਤੂ ਜੀ ਕਥਨ ਕਰਦੇ ਨੇ ਉਹ ਸਾਚ ਸਤ ਚਿੱਤ ਆਨੰਦ ਜਿਹੜਾ ਨਾ, ਉਹ ਸਾਚ ਸਤ ਚਿੱਤ ਆਨੰਦ ਸਰੂਪ ਤੇ ਗੁਰੂ ਪਰਮੇਸ਼ਰ ਤੋਂ। ਤੇ ਅੱਗੇ ਫਿਰ ਅੰਮ੍ਰਿਤ ਨਾਮ ਦੀ ਦਾਤ ਜਾਚੇ ਮੰਗਣਾ ਕਰੀਏ, ਨਾਨਕ ਜਾਚੈ ਸਾਚ ਸਰੂਪ, ਉਹ ਸੱਚੇ ਸਤਚਿਤ ਆਨੰਦ ਸਰੂਪ ਦੇ ਕੋਲੋਂ ਨਾਮ ਅੰਮ੍ਰਿਤ ਨੂੰ ਮੰਗਣਾ ਕਰੀਏ, ਸਤਿਗੁਰਾਂ ਦੇ ਪਾਸੋਂ ਸਰੂਪ ਦੀ ਪ੍ਰਾਪਤੀ ਦੀ ਦਾਤ ਮੰਗਣਾ ਕਰੀਏ। ਇਹਦੇ ਚ ਮਹਾਰਾਜ ਨੇ ਇੱਕ ਰਮਜ ਵੀ ਮਾਰ ਦਿੱਤੀ ਹੈ। ਕਹਿੰਦੇ ਜਿਹੜਾ ਮਨੁੱਖ ਸਰੀਰ ਹੈ, 84 ਲੱਖ ਜੋਨਾਂ ਦੀ ਗੱਲ ਇੱਕ ਪਾਸੇ, ਜਿਹੜਾ ਮਨੁੱਖਾ ਸਰੀਰ ਹੈ, ਕਹਿੰਦੇ ਅਸਲ ਦੇ ਵਿੱਚ ਸੂਰਤ ਦੀ ਮੂਰਤ ਹੈ ਇਹ। ਸੂਰਤ ਕੀ ਸ਼ਕਲ, ਪਰਮਾਤਮਾ ਦਾ ਜਿਹੜਾ ਜਿਹਾ ਜਿਹਾ ਸਰਗੁਣ ਸਰੂਪ ਉਹਨੂੰ ਪਸੰਦ ਹੈ ਨਾ, ਤੇ ਉਹਦੀ ਮੂਰਤ, ਮੂਰਤ ਨਾਮ ਤਾਂ ਤਸਵੀਰ ਦਾ ਹੁੰਦਾ, ਉਹਦੀ ਨਕਲ ਲਾਹੀ ਵੀ ਹੈ ਮਨੁੱਖ ਸਰੀਰ ਸਾਡਾ ਜਿਹੜਾ ਇਹ ਉਹਦੀ ਨਕਲ ਹੈ ਅਸਲ ਦੀ। ਤੇ ਭਾਵ ਕਿ ਮਨੁੱਖ ਨੂੰ ਰੱਬ ਨੇ ਆਪਣੇ ਵਰਗਾ ਬਣਾਇਆ ਵੀ ਇਸ ਜੂਨ ਦੇ ਵਿੱਚ ਮੇਰੇ ਨਾਲ ਮਿਲ ਸਕਦਾ ਹੈ, ਨਾਲ ਮਿਲਦਾ ਨਾ, ਸ਼ਕਲ ਤਾਂ ਮਿਲਦੀ ਹੋਈ ਹੈ ਨਾਲ, ਗੁਣਾ ਕਰਕੇ ਮਿਲ ਗਿਆ ਉਹ ਭੇਦ ਹੋ ਜਾਂਦਾ। ਇਸ ਕਰਕੇ ਜਿਹੜੀ ਸੂਰਤ ਉਹਦੇ ਵਿੱਚ ਮਹਾਰਾਜ ਨੇ ਦੱਸਿਆ ਵੀ ਪਰਮਾਤਮਾ ਦੇ ਸਰਗੁਣ ਸਰੂਪ ਦੀ ਸੂਰਤ ਕਿਹੋ ਜਿਹੀ ਹੈ, ਤੇਰੇ ਬੰਕੇ ਲੋਇਣ ਦੰਤ ਰੀਸਾਲਾ, ਸੋਹਣੇ ਨੱਕ ਜਿਹਨੇ ਲੰਬੜੇ ਵਾਲਾ। ਹੁਣ ਜੇ ਕੋਈ ਭਾਰੀ ਬਾਲ ਕੱਟੂਗਾ ਉਹ ਫਿਰ ਸੂਰਤ ਹੀ ਵਿਗਾੜ ਰਿਹਾ ਨਾ, ਮਹਾਰਾਜ ਦੀ ਮੂਰਤ ਵਿਗਾੜ ਰਿਹਾ। ਹੁਣ ਗੁਰੂ ਨਾਨਕ ਸਾਹਿਬ ਦੀ ਮੂਰਤ ਲੱਗੀ ਹੋਵੇ, ਚਾਹੇ ਫੋਟੋ ਦੀ ਪੂਜਾ ਨਹੀਂ ਕਰਦਾ ਸਿੱਖ ਧਰਮ, ਪਰ ਫੋਟੋ ਦਾ ਨਿਰਾਦਰ ਵੀ ਨਹੀਂ ਕਰਦਾ, ਉਹਦਾ ਨਿਰਾਦਰ ਤਾਂ ਨਹੀਂ ਕਰ ਸਕਦੇ ਆਪਾਂ, ਹਾਲਾਂਕਿ ਫੋਟੋ ਹੈ। ਇਸੇ ਤਰ੍ਹਾਂ ਮਨੁੱਖਾ ਸਰੀਰ ਇਹਦਾ ਆਪਾਂ ਕੇਸ ਕੱਟ ਕੇ ਨਿਰਾਦਰ ਨਹੀਂ ਕਰ ਸਕਦੇ, ਕਿਉਂਕਿ ਪਰਮਾਤਮਾ ਦੀ ਸੂਰਤ ਦੀ ਮੂਰਤ ਹੈ ਇਹ, ਉਹਦੀ ਸ਼ਕਲ ਹੈ, ਇਹਦੇ ਦੁਆਰਾ ਵਾਹਿਗੁਰੂ ਨੂੰ ਮਿਲਿਆ ਜਾ ਸਕਦਾ ਹੈ। ਤੇ ਅੱਗੇ ਫਰਮਾਨ ਕਰਦੇ ਹਨ ਜੇ
ਧਨਾਸਰੀ ਮਹੱਲਾ ਪਹਿਲਾ,
ਧਨਾਸਰੀ ਰਾਗਣੀ ਦੇ ਗੁਰੂ ਨਾਨਕ ਸਾਹਿਬ ਦਾ ਅੱਗੇ ਸ਼ਬਦ ਹੈ ਜੀ, ਸਿੱਧਾਂ ਨੇ ਤੇ ਕਿਉਂਕਿ ਗੋਸ਼ਟ ਹੋ ਰਹੀ ਸੀ, ਸਤਿਗੁਰੂ ਜੀ ਨੂੰ ਕਹਿਣ ਲੱਗੇ ਜਿਹੜੇ ਸਿੱਧ ਸੀ, ਪਰਮੇਸ਼ਰ ਨਾਲ ਮਿਲਿਆ ਹੋਇਆ ਕੌਣ ਹੈ ਜੀ, ਉਹਦੀ ਬਾਬਤ ਦੱਸੋ। ਸੁਣ ਕੇ ਮਹਾਰਾਜ ਉੱਤਰ ਦੇ ਕੇ ਉਚਾਰਨ ਕਰਦੇ ਨੇ ਸ਼ਬਦ,
ਸਹਿਜ ਮਿਲੈ ਮਿਲਿਆ ਪਰਵਾਨ,
ਜਿਹੜਾ ਪੁਰਖ ਗੁਰਾਂ ਦੇ ਉਪਦੇਸ਼ ਦੁਆਰਾ ਮਨ ਦੀ ਵਾਸ਼ਨਾ ਨੂੰ ਖੈ ਕਰਕੇ ਸਹਿਜ ਸੁਤੇ ਸਿੱਧ ਹੀ ਜਾਂ ਸਹਿਜ ਨਿਰਯਤਨ ਭਾਵ ਯਤਨਾਂ ਤੋਂ ਰਹਿਤ ਹੋ ਕੇ ਸਹਿਜ ਗਿਆਨ ਪ੍ਰਾਪਤ ਕਰਕੇ ਤਾਂ ਫਿਰ ਸਹਿਜ ਸ਼ਾਂਤੀ ਆਦਿ ਗੁਣਾਂ ਕਰਕੇ ਪਰਮੇਸ਼ਰ ਨਾਲ ਮਿਲਿਆ ਹੋਇਆ ਹੈ।
ਨਾ ਤਿਸ ਮਰਨ ਨਾ ਆਵਣ ਜਾਣ,
ਉਹ ਪੁਰਖ ਪਰਮੇਸ਼ਰ ਵਿੱਚ ਮਿਲਿਆ ਪ੍ਰਵਾਨਿਕ ਹੋ ਗਿਆ, ਤਿਸ ਉਸ ਨੂੰ ਨਾ ਤਾਂ ਮਰਨਾ ਹੋਊਗਾ ਨਾ ਜਮਨ ਧਾਰ ਕੇ ਆਉਣਾ ਹੋਊਗਾ, ਨਾ ਹੀ ਬਾਸਨਾ ਕਰਕੇ ਜੂਨਾ ਵਿੱਚ ਜਾਣਾ ਪਵੇਗਾ ਉਸ ਨੂੰ।
ਠਾਕੁਰ ਮਹਿ ਦਾਸ, ਦਾਸ ਮਹਿ ਸੋਏ,
ਠਾਕੁਰ ਸਵਾਮੀ ਦੇ ਮਹਿ ਵਿੱਚ, ਠਾਕੁਰ ਸਵਾਮੀ ਤੇ ਮਹਿ ਵਿੱਚ ਦਾਸ ਸੇਵਕ ਸਥਿਤ ਹਨ, ਦਾਸ ਸੇਵਕਾਂ ਦੇ ਮਹਿ ਵਿੱਚ ਆਪ ਤਾਣੇ ਪੇਟੇ ਦੀ ਵੱਤ ਉਹ ਪਰਮੇਸ਼ਰ ਸਥਿਤ ਹੈ। ਇਸ ਕਰਕੇ ਭਾਵ ਮਿਲਿਆ ਹੋਇਆ ਹੈ ਸਾਰਿਆਂ ਜੀਵਾਂ ਵਿੱਚ, ਪਰਮੇਸ਼ਰ ਮਿਲਿਆ ਹੋਇਆ ਪ੍ਰਤਕ ਜੋਤ ਕਰਕੇ ਪਰਮੇਸ਼ਵਰ ਸਾਰੇ ਜੀਵ ਮਿਲੇ ਹੋਏ ਹਨ।
ਜਹ ਦੇਖਾ ਤਹ ਅਵਰ ਨਾ ਕੋਈ,
ਇਸ ਕਰਕੇ ਉਹ ਸੇਵਕ ਜਹ ਜਿੱਥੇ ਵੀ ਦੇਖਾ ਦੇਖਣਾ ਕਰਦੇ ਹਨ ਉੱਥੇ ਪਰਮੇਸ਼ਵਰ ਤੋਂ ਬਗੈਰ ਅਵਰ ਹੋਰ ਕੋਈ ਵੀ ਦ੍ਰਿਸ਼ਟੀ ਨਹੀਂ ਆਉਂਦਾ ਉਹਨਾਂ ਨੂੰ।
ਗੁਰਮੁਖ ਭਗਤ ਸਹਿਜ ਘਰ ਪਾਈਐ,
ਹੇ ਸਿੱਧੋ ਗੁਰਮੁਖ ਜਨ, ਮੁਖੀ ਗੁਰਾਂ ਦੁਆਰਾ ਭਗਤ ਭਗਤੀ ਕਰਕੇ ਸਹਿਜ ਗਿਆਨ ਸਰੂਪ ਰੂਪੀ ਘਰ ਪਾਈਐ, ਪਾਈਦਾ ਜਾਂ ਸਹਿਜ ਸ਼ਾਂਤੀ ਦਾ ਘਰ ਪਰਮੇਸ਼ਰ ਪਾਈਦਾ ਹੈ।
ਬਿਨ ਗੁਰ ਭੇਟੇ ਮਰ ਆਈਐ ਜਾਈਐ,
ਸਤਿਗੁਰਾਂ ਦੇ ਨਾਲ ਭੇਟੇ ਮਿਲੇ ਤੋਂ ਬਿਨ ਬਗੈਰ ਮੌਤ ਦੇ ਮਾਰੇ ਹੋਏ ਮਰਦੇ ਰਹੀਦਾ ਤੇ ਸੰਸਾਰ ਦੀ ਚ ਬਾਸ਼ਨਾ ਕਰਕੇ ਜਨਮ ਜਨ ਜਨਮ ਧਾਰ ਕੇ ਆਈਐ ਆਈਦਾ, ਫਿਰ ਮਰ ਕੇ ਜੂਨਾ ਵਿਚ ਜਾਈਐ ਜਾਈਦਾ ਹੈ।
ਰਹਾਉ
ਫਸਾਈ ਦੇ ਕੇ ਫਰਮਾਉਂਦੇ ਆ ਜੀ,
ਸੋ ਗੁਰ ਕਰੋ ਜੇ ਸਾਚ ਦਿਰੜਾਵੇ,
ਭਾਈ ਜੇ ਗੁਰੂ ਕਰਨਾ ਫਿਰ ਪਖੰਡੀ ਨੂੰ ਨਾ ਕਰੋ। ਹੇ ਸਿੱਧੋ ਤੁਸੀਂ ਸੋ ਉਹ ਗੁਰੂ ਅਕਾਲ ਪੁਰਖ ਦੇ ਸਰੂਪ ਦਾ ਧਿਆਨ ਧਰਨਾ ਕਰੋ, ਕਰਨਾ ਕਰੋ, ਬ੍ਰਹਮ ਸਰੋਤਰੀ ਬ੍ਰਹਮ ਰੇਸ਼ਟੀ ਗੁਰੂ ਧਾਰਨ ਕਰੋ। ਇਸ ਕਰਕੇ ਜਿਹੜਾ ਸੱਚ ਨਾਮ ਨੂੰ ਦ੍ਰਿੜਾਵੈ ਪੱਕਾ ਕਰਾ ਦਿੰਦਾ ਹੈ ਹਿਰਦੇ ਵਿੱਚ,
ਅਕਥ ਕਥਾਵੈ ਸ਼ਬਦ ਮਿਲਾਵੈ,
ਗੁਰਾਂ ਦੇ ਸ਼ਬਦ ਉਪਦੇਸ਼ ਨਾਲ ਮਿਲਾਵੈ, ਮਿਲਾਪ ਕਰਾ ਕੇ ਅਕਥ ਤੇ ਉਹ ਜਿਹੜਾ ਸ਼ਕਤੀ ਬਿਰਤੀ ਕਰਕੇ ਕਥਨ ਤੋਂ ਰਹਿਤ ਬ੍ਰਹਮ, ਉਸ ਬ੍ਰਹਮ ਨੂੰ ਲੱਖਣਾ ਬਿਰਤੀ ਕਰਕੇ ਕਥਾਵੈ ਤੇ ਭਾਵ ਉਸ ਨੂੰ ਉਹਦੀ ਕਥਾ ਕਰਕੇ ਸਮਝਾ ਦਿੰਦੇ ਨੇ ਗੁਰੂ ਸਾਹਿਬ ਜੀ, ਲੱਖਣਾ ਬਿਰਤੀ ਕਰਕੇ ਕਥਾਵੈ ਕਹਾ ਦਿੰਦੇ ਨੇ ਤੇ ਇਸ ਕਰਕੇ ਉਹ ਗੁਰੂ ਅਕਥ ਕਥਨ ਤੋਂ ਰਹਿਤ ਪਰਮੇਸ਼ਰ ਦੇ ਅੰਮ੍ਰਿਤ ਨਾਮ ਨੂੰ ਲੱਖਣਾ ਬਿਰਤੀ ਦੁਆਰਾ ਕਥਾਵੈ ਕਥਨ ਕਰਾ ਕੇ ਸ਼ਬਦ ਬ੍ਰਹਮ ਚ ਮਿਲਾ ਦਿੰਦੇ ਹਨ।
ਹਰ ਕੇ ਲੋਕ ਅਵਰ ਨਹੀਂ ਕਾਰਾ,
ਪਰਮੇਸ਼ਰ ਦੇ ਭਗਤ ਲੋਕ ਨੇ ਜਿਹੜੇ ਨਾ ਸੰਤ ਜਨ, ਨਾਮ ਜਪਣ ਤੋਂ ਬਿਨਾਂ ਅਵਰ ਹੋਰ ਕੋਈ ਵੀ ਕਾਰਾ ਕੰਮ ਨਹੀਂ, ਉਹਨਾਂ ਨੂੰ ਇਹੀ ਕੰਮ ਹੈ। ਉਹ ਕਹਿੰਦੇ ਨੇ ਅਵਰ ਕਾਜ ਤੇਰੇ ਕਿਤੇ ਨਾ ਕੰਮ, ਉਹ ਗੁਰਬਾਣੀ ਦੁਆਰਾ ਸਮਝਦੇ ਨੇ।
ਸਾਚੋ ਠਾਕੁਰ ਸਾਚ ਪਿਆਰਾ,
ਉਹਨਾਂ ਨੇ ਸਾਚੋ ਸੱਚੇ ਠਾਕੁਰ ਸਵਾਮੀ ਪਰਮੇਸ਼ਰ ਨੂੰ ਸੱਚਾ ਮੰਨਿਆ ਹੋਇਆ ਹੈ, ਉਹ ਸਾਚ ਸੱਚੇ ਪਿਆਰ ਵਿੱਚ ਹੀ ਹਰ ਵਕਤ ਲੱਗੇ ਰਹਿੰਦੇ ਹੈ, ਉਹਨਾਂ ਨੂੰ ਸੱਚਾ ਸਵਾਮੀ ਸਾਚ ਨਿਸ਼ਚੇ ਕਰਕੇ ਪਿਆਰਾ ਹੈ।
ਤਨ ਮਹਿ ਮਰੂਆ ਮਨ ਮਹਿ ਸਾਚਾ,
ਕਹਿੰਦੇ ਇਹ ਜਿਵੇਂ ਤਨ ਸਰੀਰ ਦੇ ਮਹਿ ਵਿੱਚ ਮਨੂਆ ਮਨ ਰਹਿੰਦਾ ਹੈ, ਇਸ ਤਨ ਮਹਿ ਮਨ ਇਹਦੇ ਵਿੱਚ ਮਨ ਰਹਿੰਦਾ ਹੈ। ਮਨ ਦੇ ਮਹਿ ਵਿੱਚ ਕੌਣ ਹੈ? ਸਾਚਾ ਸੱਚਾ ਪਰਤਕ ਜੋਤ ਪਰਮੇਸ਼ਰ ਦੀ, ਉਹ ਪਰਤਕ ਜੋਤ ਰੂਪ ਹੋ ਕਰਕੇ ਰਹਿ ਰਿਹਾ ਹੈ। ਤੇ ਤਨ ਮੈਂ ਮਨੂਆ ਮਨ ਮੈਂ ਸਾਚਾ, ਜਿਸ ਪੁਰਖ ਨੇ ਤਨ ਸਰੀਰ ਦੇ ਵਿੱਚ ਮਨੂਆ ਮਨ ਨੂੰ ਗੁਰਾਂ ਦੀ ਕਿਰਪਾ ਦੁਆਰਾ ਵਿਸ਼ੇ ਵਿਕਾਰਾਂ ਵੱਲੋਂ ਰੋਕ ਕੇ ਉਸ ਮਨ ਦੇ ਵੀ ਰੋਕਿਆ ਹੈ, ਜਿਨ੍ਹਾਂ ਨੇ ਉਸ ਮਨ ਦੇ ਸਾਚਾ ਪਰਮੇਸ਼ਰ ਪਰਮੇਸ਼ਰ ਦਾ ਨਾਮ ਧਾਰਨ ਕੀਤਾ ਹੋਇਆ ਹੈ ਜਾਂ ਸੱਚਾ ਪਰਮੇਸ਼ਰ ਵਸਿਆ ਹੋਇਆ ਹੈ।
ਸੋ ਸਾਚਾ ਮਿਲ ਸਾਚੇ ਰਾਚਾ,
ਤੇ ਸੋ ਉਹ ਤੋਏ ਪਦ ਦਾ, ਤੋਏ ਪਦ ਦਾ ਜਿਹੜਾ ਲੱਖ ਅਰਥ ਰੂਪ, ਸਾਚਾ ਸੱਚਾ ਪ੍ਰਤਕ ਚੇਤਨ ਤੇ ਸਤ ਪਦ ਜਿਹੜਾ ਤਤ ਪਦ ਦੇ ਲੱਖ ਅਰਥ ਰੂਪ, ਉਹ ਸਾਚੇ ਸੱਚੇ ਸਰੂਪ ਵਿੱਚ ਮਿਲ ਕੇ ਰਾਚਾ ਰਚ ਜਾਂਦਾ ਹੈ, ਅਭੇਦ ਹੋ ਜਾਂਦਾ ਹੈ। ਹੇ ਸਿੱਧੋ ਤਨ ਦੇ ਵਿੱਚ ਪਰਮੇਸ਼ਰ ਦਾ ਨਾਮ ਤੇ ਮਨੁਆ ਮੰਨਣ ਕਰੇ ਤਾਂ ਫਿਰ ਮਨ ਦੇ ਵਿੱਚ ਸਾਚੇ ਦਾ ਨਿਸ਼ਚਾ ਹੋ ਜਾਂਦਾ ਹੈ। ਜਿਹੜੇ ਪੁਰਖ ਸੋ ਉਹ ਸਾਚਾ ਪਰਮੇਸ਼ਰ ਦਾ ਨਾਮ ਜਿਹੜਾ, ਸੋ ਸਾਚਾ ਮਿਲ, ਬੋਲ ਦੋ ਜੀ,
ਸੋ ਸਾਚਾ ਮਿਲ ਸਾਚੇ ਰਾਚਾ,
ਤੇ ਜਿਹੜੇ ਪੁਰਖ ਸੋ ਉਹ ਸਾਚਾ ਸੱਚੇ ਪਰਮੇਸ਼ਰ ਦਾ ਨਾਮ ਸਰਵਣ ਕਰਨ ਵਾਲੇ ਨੇ, ਉਹ ਫਿਰ ਸੱਚੇ ਗੁਰਾਂ ਦੇ ਨਾਲ ਮਿਲ ਕੇ ਮੰਨਣ ਦੇ ਵਿੱਚ ਰਾਚਾ ਰਚ ਮਿਚ ਜਾਂਦੇ ਨੇ, ਫਿਰ ਮੰਨਣ ਦੇ ਨਾਲ ਮਿਲ ਕੇ ਨਿਧਿਆਸਨ ਵਿੱਚ ਰਚ ਮਿਚ ਜਾਂਦੇ ਨੇ, ਸੱਚੇ ਨਿਧਿਆਸਨ ਕਰਨ ਵਾਲੇ ਤਤ ਤੂੰ ਪਦ ਦਾ ਸੰਸ਼ੋਧਨ ਵਿੱਚ ਉਹ ਮਿਲ ਜਾਂਦੇ ਨੇ, ਤਤ ਤੂੰ ਪਦ ਦਾ ਸੰਸ਼ੋਧਨ ਕਰਨ ਵਾਲੇ
ਤੂੰ ਪਾਤੇ ਲੱਖ ਅਰਧ ਦੀ ਸਿਖਿਆਤਾਕਾਰ ਵਿੱਚ ਏਕਤਾ ਪਾ ਲੈਂਦੇ ਨੇ। ਜਿਹੜੇ ਪੁਰਖ ਹਰ ਵਕਤ ਤਨ ਦੇ ਵਿੱਚ ਪਰਮੇਸ਼ਰ ਦਾ ਨਾਮ ਜਿਹੜਾ ਹੈ, ਤਨ ਮੈਂ ਮਨੁਆ ਮਨ ਮੈਂ ਸਾਚਾ, ਜਿਹੜੇ ਪੁਰਖ ਹਰ ਵਕਤ ਤਨ ਸਰੀਰ ਦੇ ਵਿੱਚ ਪਰਮੇਸ਼ਰ ਦਾ ਨਾਮ ਮਨੁਆ ਮੰਨਣ ਕਰਦੇ ਹੈ ਤੇ ਮਨ ਦੇ ਵਿੱਚ ਸੱਚੇ ਦਾ ਨਿਧਿਆਸਨ ਕਰਦੇ ਨੇ, ਉਹ ਪੁਰਖ ਸੱਚਾ ਫਿਰ ਪਰਤਕ ਜੋਤ ਜਿਹੜਾ ਹੈ ਗੁਰਾਂ ਦੇ ਉਪਦੇਸ਼ ਮਿਲ ਕੇ, ਤੇ ਇਸ ਕਰਕੇ ਸੋ ਸਾਚਾ ਮਿਲ ਸਾਚੇ ਰਾਚਾ, ਗੁਰਾਂ ਦੇ ਉਪਦੇਸ਼ ਮਿਲ ਕਰਕੇ ਸੱਚੇ ਅਦਵੈਤ ਸਰੂਪ ਵਿੱਚ ਸੱਚ ਚਿੱਤ ਆਨੰਦ ਜਿਹੜਾ ਬ੍ਰਹਮ ਹੈ ਉਹਦੇ ਮਿਲ ਜਾਂਦੇ, ਏਕਤਾ ਪਾ ਲੈਂਦੇ ਨੇ।
ਸੇਵਕ ਪ੍ਰਭ ਕੈ ਲਾਗੈ ਪਾਇ,
ਸੇਵਕ ਦਾਸ ਬਣ ਕੇ ਇਸ ਪ੍ਰਕਾਰ ਪਰਮਾਤਮਾ ਦੇ ਚਰਨੀ ਲਾਗੇ ਲੱਗਣਾ ਕਰੇ ਲੱਗਦੇ ਹਨ ਜੀ।
ਸਤਿਗੁਰ ਪੂਰਾ ਮਿਲੈ ਮਿਲਾਏ,
ਕਿਉਂ ਉਹਨਾਂ ਨੂੰ ਪੂਰਨ ਸਤਿਗੁਰੂ ਮਿਲਾਏ, ਮਿਲਾਇਆ ਹੋਇਆ ਪਰਮੇਸ਼ਰ ਮਿਲੈ, ਸਤਿਗੁਰਾਂ ਦਾ ਮਿਲਾਇਆ ਹੋਇਆ ਪਰਮੇਸ਼ਰ ਮਿਲੈ ਮਿਲਦਾ ਹੈ।
ਆਪ ਦਿਖਾਵੈ ਆਪੇ ਦੇਖੈ,
ਇਹ ਸਿੱਧੂ ਆਪ ਹੀ ਸਤਿਗੁਰੂ ਜੀ ਆਪ ਦੇ ਸਰੂਪ ਨੂੰ ਦੇਖੈ ਵੇਖਦੇ ਨੇ, ਆਪ ਹੀ ਸਿੱਖਾਂ ਨੂੰ ਦਿਖਾਵੈ ਦਿਖਾਉਂਦੇ ਨੇ। ਜਿਨ੍ਹਾਂ ਤਤਵੇ ਦੇ ਮਹਾਂਪੁਰਖਾਂ ਨੂੰ ਆਪ ਆਪਣਾ ਸਰੂਪ ਗੁਰਾਂ ਨੇ ਦਿਖਾਵੇ ਵਿਖਾ ਦਿੱਤਾ, ਉਹ ਆਪਣਾ ਆਪ ਨੂੰ ਰੂਪ ਹੀ ਸਾਰਿਆਂ ਵਿੱਚ ਵੇਖਦੇ ਹਨ।
ਹਠ ਨਾ ਪਤੀਜੈ ਨਾ ਬਹੁ ਭਿਖੈ,
ਇਹ ਸਿੱਧੋ ਪਰਮੇਸ਼ਰ ਨਾ ਤਾਂ ਹਠ ਜਿੱਦ ਕਰਕੇ ਪਤੀਜਾ ਪਤੀਜਦਾ ਪਾਪ ਪ੍ਰਸੰਨ ਹੁੰਦਾ, ਨਾ ਹੀ ਬਹੁਤੇ ਭੇਖ ਲਿਬਾਸ ਧਾਰਨ ਕਰਕੇ ਪ੍ਰਸੰਨ ਹੁੰਦਾ ਹੈ।
ਘੜ ਭਾਂਡੇ ਜਿਨ ਅੰਮ੍ਰਿਤ ਪਾਇਆ,
ਪੰਜਾਂ ਤੱਤਾਂ ਦੇ ਸਰੀਰ ਰੂਪੀ ਭਾਂਡੇ ਘੜ ਘੜ ਕੇ ਰਚ ਕੇ ਜਿਨ ਜਿਸ ਵਾਹਿਗੁਰੂ ਨੇ ਆਪਣੀ ਚੇਤਨ ਸੱਤਾ ਰੂਪੀ ਅੰਮ੍ਰਿਤ ਜੋਤ ਨੂੰ ਪਾਇਆ ਹੈ, ਤਾਂ ਅੱਖਾਂ ਦੇਖਦੀਆਂ ਨੇ ਤਾਂ ਕੰਨ ਸੁਣਦੇ ਨੇ, ਤੇ ਇਹ ਅੰਮ੍ਰਿਤ ਰੂਪ ਉਹਦੀ ਅੰਮ੍ਰਿਤ ਜੋਤ ਹੈ, ਇਹਦੇ ਚ ਨਾ ਮਰਨ ਵਾਲਾ ਅੰਸ਼ ਹੈ। ਕਹੋ ਕਬੀਰੇ ਰਾਮ ਕੀ ਅੰਸ਼। ਅੱਗੇ ਦੱਸਦੇ ਨੇ ਪ੍ਰੇਮ ਭਗਤ,
ਪ੍ਰੇਮ ਭਗਤ ਪ੍ਰਭ ਮਨ ਪਤੀ ਆਇਆ,
ਉਸ ਪ੍ਰਭ ਪਰਮੇਸ਼ਰ ਦੀ ਪ੍ਰੇਮਾ ਭਗਤੀ ਕਰਕੇ ਮਨ ਵਿੱਚ ਸਰੂਪ ਵਿੱਚ ਪਤੀਜਦਾ ਹੈ, ਉਹ ਸੱਚ ਸਰੂਪ ਵਿੱਚ ਪਤੀਜਦਾ ਤੇ ਪਤੀਆਏ ਦਾ ਅਰਥ ਪਤੀਜਣਾ ਹੈ। ਪਰਮੇਸ਼ਰ ਦੀ ਪ੍ਰੇਮਾ ਭਗਤੀ ਕਰਕੇ ਮਨ ਪਤੀਜਦਾ ਪਤੀਆਏ ਪ੍ਰਸੰਨ ਹੁੰਦਾ ਹੈ। ਜਿਨ੍ਹਾਂ ਨੇ ਸਰਵਨ ਮੰਨਣ ਨਿਧਿਆਸਨ ਰੂਪੀ ਭਾਂਡੇ ਘੜੇ ਹੈ ਤੇ ਉਹਨਾਂ ਦੇ ਅੰਦਰ ਭਾਈ ਵਾਹਿਗੁਰੂ ਦੀ ਆਤਮਾਨੰਦ ਰੂਪੀ ਇਹ ਅੰਮ੍ਰਿਤ ਪ੍ਰਾਪਤ ਹੁੰਦਾ ਹੈ, ਬ੍ਰਹਮਾਨੰਦ ਰੂਪੀ ਅੰਮ੍ਰਿਤ ਪਾਇਆ ਪਾ ਲਿਆ ਉਹਨਾਂ ਨੇ। ਸਰਵਨ ਮੰਨਣ ਨਿਧਿਆਸਨ ਰੂਪੀ ਭਾਂਡੇ ਜਿਨ੍ਹਾਂ ਨੇ ਘੜੇ ਨੇ ਉਹਨਾਂ ਨੇ ਹਿਰਦੇ ਵਿੱਚ ਵਾਹਿਗੁਰੂ ਦੇ ਪ੍ਰੋਖ ਜਿਹੜਾ ਗਿਆਨ ਰੂਪੀ ਅੰਮ੍ਰਿਤ ਪਾਇਆ ਹੈ ਤੇ ਉਹਨਾਂ ਨੇ ਫਿਰ ਪ੍ਰੇਮਾ ਭਗਤੀ ਕਰਕੇ ਤੇ ਉਹ ਪਰਮੇਸ਼ਰ ਵਾਹਿਗੁਰੂ ਦੇ ਤੇ ਜਿਹੜਾ ਪ੍ਰੇਮਾ ਭਗਤੀ ਕਰਕੇ ਉਹਨਾਂ ਦੇ ਵਿੱਚ ਮਨ ਪਤੀਜ ਦਾ ਮਨ ਪਤੀਜ ਆਇਆ ਹੈ। ਸਰਵਨ ਮੰਨਣ ਨਿਧਿਆਸਨ ਰੂਪੀ ਭਾਂਡੇ ਜਿਨ੍ਹਾਂ ਨੇ ਘੜੇ ਹੈ ਉਹਨਾਂ ਨੇ ਹਿਰਦੇ ਚ ਵਾਹਿਗੁਰੂ ਦੇ ਅਪਰੋਖ ਗਿਆਨ ਰੂਪੀ ਅੰਮ੍ਰਿਤ ਨੂੰ ਪਾਇਆ ਹੈ ਤੇ ਉਸ ਪ੍ਰਭ ਪਰਮੇਸ਼ਰ ਦੀ ਪ੍ਰੇਮਾ ਭਗਤੀ ਕਰਕੇ ਉਹਨਾਂ ਦਾ ਮਨ ਪਤੀਜ ਆਇਆ ਭਾਵ ਮੰਨ ਗਿਆ ਹੈ।
ਪੜ ਪੜ ਭੁੱਲ ਹੈ ਚੋਟਾ ਖਾਹੇ,
ਜਿਹੜੇ ਵਿਦਵਾਨ ਲੋਕ ਵੇਦਾਂ ਸ਼ਾਸਤਰਾਂ ਨੂੰ ਪੜ੍ਹਦਿਆਂ ਪੜ੍ਹਦਿਆਂ ਅਗਿਆਨ ਕਰਕੇ ਭੁੱਲੇ ਫਿਰਦੇ ਹੈ ਤੇ ਮਾਇਆ ਦੇ ਆਦਿ ਦੇ ਭੁੱਲੇ ਭੁੱਲ ਜਾਂਦੇ ਹੈ, ਉਹ ਫਿਰ ਚੋਟਾਂ ਖਾਏ ਜਮਾਂ ਦੀਆਂ ਚੋਟਾਂ ਖਾਂਦੇ, ਕਾਮ ਕਰੋ ਆਦਿ ਦੀਆਂ ਦੁਨੀਆਂ ਦੀਆਂ ਤਰਕਾਂ ਰੂਪੀ ਚੋਟਾਂ ਠੋਕਰਾਂ ਖਾਂਦੇ ਹੈ, ਸੱਟਾਂ ਖਾਂਦੇ ਨੇ। ਇਸ ਕਰਕੇ
ਬਹੁਤ ਸਿਆਣਪ ਆਵਹਿ ਜਾਹੇ,
ਭਾਵ ਬੁੱਧੀ ਦੀ ਬਹੁਤੀ ਸਿਆਣਪ ਚਤਰਾਈ ਕਰਕੇ ਆਪਣੀ ਦਲੀਲ ਦੇ ਕੇ ਕਹਿੰਦੇ ਇਹ ਚਿੱਤ ਟਿਕਦਾ ਨਹੀਂ, ਜਿਸ ਕਰਕੇ ਵਾਰ ਵਾਰ ਜੂਨਾਂ ਵਿੱਚ ਆਵੇ ਆਉਂਦੇ ਤੇ ਜਮ ਕਰਕੇ ਉਹ ਜਨਮ ਧਾਰ ਕੇ ਆਵੇ ਆਉਂਦੇ ਹੈ, ਮਰ ਕਰਕੇ ਜਾਂਦੇ ਨੇ, ਜੰਮਣ ਮਰਨ ਵਿੱਚ ਰਹਿਣਗੇ। ਕਹਿੰਦੇ ਵੀ ਕਾਂ ਬਹੁਤਾ ਸਿਆਣਿਆ ਕਿ ਗੰਦਗੀ ਫੋਲਦਾ, ਆਮ ਹੀ ਕਹਾਵਤ ਹੈ, ਉਹ ਕੱਲਾ ਵੇਦਾਂ ਸ਼ਾਸਤਰ ਨੂੰ ਪੜ੍ਹ ਕੇ ਕੁਛ ਨਹੀਂ ਬਣਨਾ ਜਿੰਨਾ ਚਿਰ ਬੰਦਗੀ ਨਹੀਂ ਕਰਦੇ।
ਨਾਮ ਜਪੈ ਭਉ ਭੋਜਨ ਖਾਏ,
ਜਿਹੜੇ ਪਰਮੇਸ਼ਰ ਦਾ ਨਾਮ ਜਪਦੇ ਨੇ ਪਰਮੇਸ਼ਰ ਦਾ ਹਿਰਦੇ ਵਿੱਚ ਭਾਉ ਭੈ ਧਾਰਨ ਕਰਨ ਰੂਪੀ ਭੋਜਨ ਨੂੰ ਖਾਂਦੇ ਨੇ, ਪਰਮੇਸ਼ਰ ਦਾ ਹਿਰਦੇ ਵਿੱਚ ਭਾਉ ਡਰ ਧਾਰਨ ਕਰਕੇ ਨਾਮ ਜਪੇ ਜਪਣ ਰੂਪੀ ਭੋਜਨ ਖਾਂਦੇ ਹਨ। ਜੋ
ਗੁਰਮੁਖ ਸੇਵਕ ਰਹੇ ਸਮਾਏ,
ਉਹ ਸੇਵਕ ਦਾਸ ਗੁਰਮੁਖ ਮੁਖੀ ਗੁਰਾਂ ਦੁਆਰਾ ਹਰ ਵਕਤ ਵਾਹਿਗੁਰੂ ਸਮਾਏ ਅਭੇਦ ਹੋਏ ਰਹਿੰਦੇ ਹਨ ਜੀ।
ਪੂਜ ਸਿਲਾ ਤੀਰਥ ਬਨ ਵਾਸਾ,
ਹੇ ਸਿੱਧੋ ਜਿਹੜੇ ਤੁਹਾਡੀ ਤਰ੍ਹਾਂ ਸਿਲਾ ਪੱਥਰਾਂ ਦੀਆਂ ਮੂਰਤਾਂ ਦੀ ਪੂਜਨ ਕਰਦੇ ਹੈ ਜਾਂ ਤੀਰਥਾਂ ਉੱਤੇ ਜਾ ਕੇ ਇਸ਼ਨਾਨ ਕਰਦੇ ਹਨ ਜਾਂ ਫਿਰ ਬਨ ਜੰਗਲਾਂ ਵਿੱਚ ਵਾਸਾ ਨਿਵਾਸ ਕਰਦੇ ਹਨ ਜਾਂ ਬਨ ਬਣਾਂ ਵਿੱਚ ਵਸਣ ਦੀ ਵਾਸਨਾ ਕਰਕੇ ਬਾਨ ਪ੍ਰਸਤੀ ਬਣਦੇ ਹਨ,
ਪਰਮਤ ਡੋਲਤ ਭਏ ਉਦਾਸਾ,
ਉਹਨਾਂ ਦੇ ਹਰ ਵਕਤ ਚਿੱਤ ਵਿਸ਼ਿਆਂ ਵਿੱਚ ਪਰਮਤ ਭਰਮ ਦੇ ਪਦਾਰਥਾਂ ਵਿੱਚ ਡੋਲਤ ਡੋਲਦੇ ਰਹਿੰਦੇ ਨੇ ਅਤੇ ਪਰਮੇਸ਼ਰ ਦੇ ਭਜਨ ਵੱਲੋਂ ਉਦਾਸਾ ਉਪਰਾਮ ਭਏ ਹੋਏ ਨੇ, ਦੁਨੀਆਂ ਵਿੱਚ ਐਵੇਂ ਤੁਰੇ ਫਿਰਦੇ ਨੇ।
ਮਨ ਮੈਲੈ ਸੂਚਾ ਕਿਉਂ ਹੋਏ,
ਜਿਨ੍ਹਾਂ ਵਿਕਾਰਾਂ ਕਰਕੇ ਮਨ ਅੰਤਸ਼ਕਰਨ ਮੈਲੈ ਇਹ ਮਲੀਨ ਹੋਇਆ ਵਾ ਹੈ, ਤੇ ਅੰਦਰ ਤੋਂ ਅੰਤਸ਼ਕਰਨ ਤਾਂ ਮਲੀਨ ਹੋਇਆ ਵਾ, ਬਾਹਰੋਂ ਚੰਗੇ ਕਰਮ ਕਿਉਂ ਫਿਰ ਸੂਚਾ ਕਿਉਂ ਹੋਏ, ਬਾਹਰੋਂ ਕਰਮ ਕਰਕੇ ਸੁੱਚਾ ਪਵਿੱਤਰ ਕਿਵੇਂ ਹੋ ਸਕਦਾ ਹੈ, ਕਿਵੇਂ ਹੋ ਸਕਦੇ ਨੇ।
ਸਾਚ ਮਿਲੇ ਪਾਵੇ ਪਤ ਸੋਏ,
ਜਿਹੜੇ ਪੁਰਸ਼ ਸੱਚੇ ਨਾਮ ਦੇ ਨਾਲ ਮਿਲੇ ਮਿਲਦੇ ਹੈ, ਸੋਏ ਉਹੀ ਲੋਕ ਪ੍ਰਲੋਕ ਦੇ ਪਤ ਇੱਜ਼ਤ ਪਾਵੇ ਪਾਉਂਦੇ ਹਨ।
ਆਚਾਰਾ ਵਿਚਾਰ ਸਰੀਰ,
ਸਾਰਿਆਂ ਵਿੱਚੋਂ ਸ਼੍ਰੋਮਣੀ ਆਚਾਰਾ ਕਰਤਵ ਇਹੋ ਹੀ ਹੈ ਕਿ ਜੋ ਸਰੀਰ ਦੇ ਅੰਦਰ ਕੀ ਹੈ, ਸਰੀਰ ਦੇ ਅੰਦਰ ਜਿਹੜਾ ਸਾਧ ਸਿੰਘ ਜੀ ਸੱਚ ਸਰੂਪ ਦੀ ਵਿਚਾਰ ਕਰਨੀ ਹੈ, ਆਹ ਵਿਚਾਰ ਸੱਚ ਸਰੂਪ ਦੀ ਹੋ ਰਹੀ ਹੈ। ਜੋ ਨਿਸ਼ਕਾਮ ਕਰਮ ਰੂਪੀ ਆਚਾਰ ਕਰਕੇ ਸਰੀਰ ਦੇ ਅੰਦਰ ਗਿਆਨ ਸਰੂਪ ਪਰਮੇਸ਼ਰ ਦੀ ਵਿਚਾਰ ਕਰਦੇ ਹਨ।
ਆਦਿ ਜੁਗਾਦ ਸਹਿਜ ਮਨ ਧੀਰ,
ਉਹਨਾਂ ਦੇ ਆਦਿ ਜੁਗਾਦ ਸਦਾ ਸਦਾ ਰਹਿਣ ਵਾਲੇ ਆਦਿ ਆਦਿ ਪੁਰਖ, ਜੁਗਾਦ ਯੁਗ ਆਦਿ ਜਿਹੜੇ ਉਹਨਾਂ ਚ ਉਹ ਕੌਣ ਹੈ, ਪਰਮੇਸ਼ਰ ਸਦਾ ਰਹਿਣ ਵਾਲੇ ਪਰਮੇਸ਼ਰ ਦੇ ਨਾਮ ਨੂੰ ਜਪ ਕੇ ਸਹਿਜ ਸੁਤੇ ਸਿੱਧੀ ਮਨ ਹਿਰਦੇ ਵਿੱਚ ਉਹਨਾਂ ਦੇ ਫਿਰ ਧੀਰਜਤਾ ਆ ਜਾਂਦੀ ਹੈ, ਧੀਰਜਤਾ ਪ੍ਰਾਪਤ ਹੋ ਗਈ ਉਹਨਾਂ ਨੂੰ, ਉਹਨਾਂ ਦਾ ਮਨ ਸਹਿਜ ਸ਼ਾਂਤੀ ਪਾ ਕੇ ਧੀਰ ਧੀਰਜਵਾਨ ਹੋਇਆ ਹੈ।
ਪਲ ਪੰਕਜ ਮਹਿ ਕੋਟ ਉਧਾਰੇ,
ਹੁਣ ਦੇਖੋ ਗੁਰੂ ਸਾਹਿਬ ਤੇ ਭਰੋਸਾ ਰੱਖਣ ਦੀ ਲੋੜ ਹੈ ਸਾਧ ਸਿੰਘ ਜੀ, ਭਰੋਸਾ ਨਾ ਹੋਵੇ ਫੇਰ ਨਹੀਂ ਹੈ ਕੁਛ। ਹੁਣ ਆਹ ਪੰਕਤੀ ਦੇ ਵਿੱਚ ਮਹਾਰਾਜ ਨੇ ਇਸ਼ਾਰਾ ਦੇ ਦਿੱਤਾ, ਪਲ ਪੰਕਜ ਮੈਂ ਕੋਟ ਉਧਾਰੇ, ਜੇ ਸਤਿਗੁਰਾਂ ਨੇ ਇੱਕ ਆਪਣੇ ਪੰਕਜ ਨਾਮ ਕਮਲ ਦਾ ਹੁੰਦਾ, ਕਮਲ ਸਰੀਖੇ ਜਿਹੜੇ ਨੇਤਰ ਨੇ ਤੇ ਉਹਨਾਂ ਦੀ ਦ੍ਰਿਸ਼ਟੀ ਦਾ ਪਲ ਅੱਖ ਦੇ ਖੋਲਣ ਵਿਚਣ ਜਿਹੜੇ ਬੰਦ ਸਮੇਂ ਦੇ ਵਿੱਚ ਵੀ ਇੱਕ ਦਾ ਦੋ ਦਾ ਨਹੀਂ ਕੋਟ ਕਰੋੜਾਂ ਪਾਪੀਆਂ ਦਾ ਉਧਾਰੇ ਤਾਰ ਦਿੱਤੇ, ਇਹ ਸਮਰਥਾ ਭਾਈ ਗੁਰੂ ਨਾਨਕ ਸਾਹਿਬ ਦੀ ਹੈ, ਉਹ ਅਕਾਲ ਪੁਰਖ ਨੂੰ ਕਹਿ ਰਹੇ ਨੇ, ਇੰਨੇ ਸ਼ਿਨ ਦੇ ਵਿੱਚ ਤਾਰ ਦਿੰਦੇ ਆ ਜਿਨ੍ਹਾਂ ਨੇ, ਇਸ ਕਰਕੇ ਕਰੋੜਾਂ ਜੀਵ ਉਧਾਰੇ ਤਾਰ ਦਿੱਤੇ ਹਨ ਜਾਂ ਜਿਨ੍ਹਾਂ ਨੇ ਤੇ ਗੁਰਾਂ ਦੇ ਪਰਮੇਸ਼ਰ ਦੇ ਚਰਨਾਂ ਦੀ ਓਟ ਲਈ ਹੀ ਹੈ, ਉਹਨਾਂ ਨੂੰ ਪਰਮੇਸ਼ਰ ਨੇ ਪੰਕਜ ਕਮਲ ਵਾਂਗੂ ਸੰਸਾਰ ਦੇ ਪਦਾਰਥ ਨਿਲੇਪ ਰੱਖਿਆ ਹੋਇਆ ਹੈ, ਉਹ ਪਲ ਵਿੱਚ ਹੀ ਕਰੋੜਾਂ ਪਾਪਾਂ ਨੂੰ ਖਤਮ ਕਰ ਦਿੰਦੇ ਹੈ, ਕਰੋੜਾਂ ਜੀਵਾਂ ਦਾ ਉਧਾਰ ਕਰ ਦਿੰਦੇ ਹਨ।
ਕਰ ਕਿਰਪਾ ਗੁਰ ਮੀਲ ਪਿਆਰੇ,
ਇਸ ਲਈ ਫਿਰ ਹੁਣ ਬੇਨਤੀ ਕਹਿੰਦੇ ਕਰੀਏ, ਹੇ ਪਿਆਰੇ ਪਰਮੇਸ਼ਰ ਜੀ ਕਿਰਪਾ ਦਇਆ ਦ੍ਰਿਸ਼ਟੀ ਕਰਕੇ ਸਾਨੂੰ ਇਹੋ ਜਿਹੇ ਕਿਰਪਾਲੂ ਗੁਰੂ ਦੇ ਨਾਲ ਮੇਲ ਕਰਾ ਦਿਓ, ਕਿਉਂਕਿ ਸਾਤੋਂ ਤਾਂ ਨਾਮ ਨਹੀਂ ਜਪ ਹੁੰਦਾ, ਸਾਤੋਂ ਵਿਕਾਰ ਨਹੀਂ ਛੱਡ ਹੁੰਦੇ, ਇਹੋ ਜਿਹੇ ਗੁਰੂ ਦੇ ਨਾਲ ਮਿਲਾਪ ਕਰਾ ਦਿਓ, ਇੱਕ ਦ੍ਰਿਸ਼ਟੀ ਕਰਕੇ ਕਰੋੜਾਂ ਨੂੰ ਤਾਰਨ ਵਾਲੀ ਦ੍ਰਿਸ਼ਟੀ ਹੈ, ਅਮਿਆਂ ਦ੍ਰਿਸ਼ ਸੁਭ ਕਰੈ ਹਰੈ ਅਗ ਪਾਪ ਸਕਲ ਮਲ, ਨਾਨਕ ਨਦਰੀ ਨਦਰ ਨਿਹਾਲ। ਜੇ ਸਾਧ ਸਿੰਘ ਜੀ ਮੱਚਦੇ ਸੇਵੇ ਵੱਲ, ਪਾਪੀ ਦੇ ਸੇਵੇ ਵੱਲ ਉਂਗਲ ਕਰ ਦਿੱਤੀ, ਦ੍ਰਿਸ਼ਟੀ ਕੀਤੀ, ਸੱਚਖੰਡ ਨੂੰ ਚਲਿਆ ਗਿਆ, ਉਹ ਪਿੱਛੇ ਸੁਣਿਆ ਆਪ ਜੀ ਨੇ, ਇਉਂ ਇਹ ਮਹਾਰਾਜ ਦੇ ਚਰਨਾਂ ਚ ਬੇਨਤੀ ਵੀ ਕਰ ਕਿਰਪਾ ਮਹਾਰਾਜ, ਦਇਆ ਕਰੋ ਸਾਡੇ ਤੇ ਪਾਪੀਆਂ ਤੇ, ਗੁਰਮੇਲ ਪਿਆਰੇ ਇਹ ਜੇ ਪਿਆਰੇ ਗੁਰੂ ਸਾਨੂੰ ਮਿਲਾ ਦਿਓ ਜਿਹੜੇ ਪਲ ਦੇ ਵਿੱਚ ਦ੍ਰਿਸ਼ਟੀ ਕਰਕੇ ਤਾਰ ਦੇਣ।
ਕਿਸ ਆਗੈ ਪ੍ਰਭ ਤੁਦ ਸਲਾਹੀ,
ਹੇ ਪ੍ਰਭ ਪਰਮੇਸ਼ਰ ਜੀ ਤੁਦ ਤੁਹਾਡੀ ਸਲਾਹੀ ਸਿਫਤ ਕਿਸ ਦੇ ਅੱਗੇ ਜਾ ਕੇ ਕਰੀਏ ਭਾਵ, ਤੇ ਇਹ ਤਾਂ ਤੁਹਾਡੇ ਅੱਗੇ ਕਰਨੀ ਬਣਦੀ ਹੈ, ਕਿਸ ਆਗੇ ਪ੍ਰਭ ਤੁਦ ਸਲਾਹੀ, ਤੇ ਇਸ ਕਰਕੇ ਮਹਾਰਾਜ ਕਿਹਦੇ ਅੱਗੇ ਜਾ ਕੇ ਤੁਹਾਡੀ ਸਲਾਘਾ ਕਰੀਏ, ਤੁਹਾਨੂੰ ਸਨਮੁਖ ਮੰਨ ਕੇ ਸਲਾਘਾ ਕਰਨੀ ਬਣਦੀ ਹੈ।
ਤੁਧ ਬਿਨ ਦੂਜਾ ਮੈਂ ਕੋ ਨਾਹੀ,
ਹੇ ਵਾਹਿਗੁਰੂ ਤੁਹਾਤੋਂ ਬਿਨਾਂ ਦੂਸਰਾ ਕੋਈ ਰੱਖਿਆ ਕਰਨ ਵਾਲਾ ਨਹੀਂ ਹੈ, ਕਿਸ ਆਗੇ ਕਿਹਦੇ ਜਾ ਕੇ, ਹੇ ਪ੍ਰਭੂ ਜੀ ਅਸੀਂ ਪ੍ਰਭ ਤੁਧ ਤੈਨੂੰ ਛੱਡ ਕੇ ਕਿਸੇ ਹੋਰ ਦੀ ਸਲਾਹੀ ਸਲਾਘਾ ਕਰੀਏ, ਉਹ ਤਾਰਨ ਵਾਲਾ ਤਾਂ ਹੈ ਨਹੀਂ, ਤੁਦ ਬਿਨ ਦੂਜਾ ਮੈਂ ਕੋ ਨਾ ਹੀ, ਮੈਨੂੰ ਤਾਂ ਦਿਸਦਾ ਨਹੀਂ ਹੋਰ ਸੰਸਾਰ ਸਮੁੰਦਰ ਤੋਂ ਉਤਾਰਨ ਵਾਲਾ, ਇਸ ਕਰਕੇ ਤੇਰੇ ਅੱਗੇ ਤੇਰੀ ਉਹ ਸਿਫਤ ਕਰਦੇ ਹਾਂ, ਸੰਸਾਰ ਸਮੁੰਦਰ ਉਤਾਰਨ ਵਾਲਾ ਦੂਸਰਾ ਹੋਰ ਕੋਈ ਪ੍ਰਤੀਤ ਨਹੀਂ ਹੁੰਦਾ ਹੈ, ਇਸ ਲਈ
ਜੋ ਤੁਧ ਭਾਵੈ ਤਿਉ ਰਾਖ ਰਜਾਈ,
ਹੇ ਵਾਹਿਗੁਰੂ ਜਿਵੇਂ ਤੁਹਾਨੂੰ ਭਾਵੇ ਪਾਉਂਦਾ ਤਿਵੇਂ ਤੁਸੀਂ ਉਸੇ ਤਰ੍ਹਾਂ ਆਪਣੀ ਰਜਾ ਆਗਿਆ ਚ ਰੱਖ ਕੇ ਮਹਾਰਾਜ ਸਾਨੂੰ ਆਪਣੀ ਆਗਿਆ ਦੇ ਵਿੱਚ ਰੱਖੋ, ਮਹਾਰਾਜ ਤੁਹਾਡੇ ਵਿੱਚ ਤਾਂ ਇਹ ਮਹਾਨ ਸ਼ਕਤੀ ਹੈ, ਸਾਰਾ ਸੰਸਾਰ ਚਲਾ ਰਹੇ ਹੋ, ਕਿਣਕਾ ਕੁ ਸ਼ਕਤੀ ਸਾਡੇ ਤੇ ਵਰਤੋ ਕਿ ਅਸੀਂ ਤੁਹਾਡੇ ਚਰਨਾਂ ਨਾਲ ਜੁੜੇ ਰਹੀਏ, ਤੁਹਾਡੀ ਆਗਿਆ ਦੇ ਵਿੱਚ ਰਹੀਏ, ਅਸੀਂ ਆਪਣਾ ਭਾਣਾ ਆਪ ਮਨਾ ਲਓ।
ਨਾਨਕ ਸਹਿਜ ਭਾਏ ਗੁਣ ਗਾਏ।
ਇਸ ਕਰਕੇ ਸਹਿਜ ਭਾਏ ਸੁਤੇ ਸਿੱਧ ਹੀ, ਜਾਂ ਭਾਏ ਪ੍ਰੇਮ ਦੇ ਨਾਲ, ਜਾਂ ਸ਼ਾਂਤੀ ਭਾਵ ਪ੍ਰੇਮ ਦੇ ਨਾਲ, ਸ਼ਾਂਤੀ ਸੁਭਾਅ ਦੇ ਨਾਲ, ਸਹਿਜ ਸ਼ਾਂਤੀ ਭਾਏ ਸੁਭਾਅ ਧਾਰ ਕੇ, ਜਾਂ ਭਾਏ ਪ੍ਰੇਮ ਦੇ ਨਾਲ, ਆਪ ਜੀ ਦੇ ਸ਼ੁਭ ਗੁਣਾਂ ਨੂੰ ਗਾਏ ਗਾਉਂਦੇ ਰਹੀਏ। ਇੱਥੇ 8 ਤੇ 2 ਅੰਕ ਇਹ ਲੱਗੇ ਹੋਏ ਹੈ, ਇੱਥੇ ਤੱਕ 2 ਅਸ਼ਟਪਦੀਆਂ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਆਈਆਂ ਨੇ, ਇਸ ਕਰਕੇ 2 ਅੰਕ ਹੈ ਤੇ 8 ਇਸ ਅਸ਼ਟਪਦੀ ਦਾ ਵਾਚਕ ਸ਼ਬਦ ਹੈ। ਨਾਨਕ ਸਹਿਜ ਭਾਏ ਗੁਣ ਗਾਏ, ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਇਹ ਕਥਨ ਕੀਤਾ ਹੈ, ਮੋਹਰ ਲਾ ਦਿੱਤੀ ਹੈ, ਸ਼ਬਦ ਦੀ ਸਮਾਪਤੀ ਹੋਈ ਹੈ। ਅੱਗੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਅਸ਼ਟਪਦੀ ਸ਼ੁਰੂ ਹੋਏਗੀ। ਆਓ ਹੁਣ ਇੱਥੇ ਸਮਾਪਤੀ ਹੈ, ਭੁੱਲਾਂ ਚੁੱਕਾਂ ਦੀ ਸਤਿਗੁਰੂ ਗਰੀਬ ਨਿਵਾਜ, ਬੜੇ ਖੁੱਲੇ ਗੱਫੇ ਲੁੱਟੇ ਆਪ ਜੀ ਨੇ, ਪਏ ਧਾਰਨ ਕਰਨ ਦੀ ਲੋੜ ਹੈ, ਜੇ ਹੋਰ ਨਹੀਂ ਨਿਸ਼ਚੈ ਹੀ ਧਾਰਨ ਕਰ ਲਈਏ ਵੀ ਮਹਾਰਾਜ ਤੁਸੀਂ ਪਾਪੀਆਂ ਨੂੰ ਤਾਰਨ ਵਾਲੇ ਹੋ, ਸਾਡੇ ਤੇ ਵੀ ਦ੍ਰਿਸ਼ਟੀ ਕਰੋ, ਤੁਸੀਂ ਸੰਸਾਰ ਨੂੰ ਬਸ ਕਰਨ ਵਾਲੇ ਹੋ, ਸਾਨੂੰ ਆਪਣੀ ਆਗਿਆ ਆਪ ਮਨਾ ਲਓ। ਇਹੋ ਜਿਹੀਆਂ ਬੇਨਤੀਆਂ ਕਰੀਏ, ਭਲਾ ਹੋ ਜਾਵੇਗਾ।
ਜੋ ਤੁਧ ਭਾਵੈ ਤਿਉ ਰਾਖਰ ਜਾਏ, ਨਾਨਕ ਸਹਿਜ ਭਾਏ ਗੁਣ ਗਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।